ਜੀ ਦੋਸਤੋ, ਮੈਲਬਨ ਤੋਂ ਮੇਰੇ ਨਾਲ ਅੱਜ ਦੀਆਂ ਸਰਗੋਸ਼ੀਆਂ, ਗੱਲਾਂ ਬਾਤਾਂ, ਖਬਰਾਂ ਤੇ ਹੋਰ ਸਿਲਸਿਲੇ ਮਾਣਨ ਦੇ ਲਈ ਆਪਾਂ ਇੱਕ ਵਾਰ ਫੇਰ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ। ਅਮਰਦੀਪ ਕੌਰ ਮੈਲਬਨ ਤੋਂ ਇੱਕ ਵਾਰ ਫੇਰ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਲਹਿਰਾ ਹਰਮਨ ਰੇਡੀਓ ਤੇ ਇਸ ਮੰਚ ਤੇ, ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਦੋਸਤਾਂ ਨੂੰ ਅਮਰਦੀਪ ਕੋਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਦੋਸਤੋ ਅਰਦਾਸ ਇਹੀ ਕਰਦੇ ਹਾਂ ਹਮੇਸ਼ਾ ਵਾਂਗ ਕਿ ਤੁਹਾਡਾ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ, ਤੁਹਾਡੀ ਹਰ ਘੜੀ, ਤੁਹਾਡਾ ਹਰ ਪਲ ਜਿਹੜਾ ਜੀ ਉਹ ਸੁੱਖ ਸ਼ਾਂਤੀ ਤੇ ਖੁਸ਼ੀਆਂ ਖੇੜੇ ਭਰਪੂਰ ਹੋਵੇ। ਅੱਜ ਹਮੇਸ਼ਾ ਵਾਂਗ ਆਪਾਂ ਜੁੜ ਬੈਠੇ ਹਾਂ ਜੀ 3 ਮੰਗਲਵਾਰ, ਹਨਾ, ਸੋ ਸਾਲ 2018 ਦੇ ਫਰਵਰੀ ਮਹੀਨੇ ਦੀ ਅੱਜ ਤਰੀਕ ਹੋ ਗਈ ਹੈ ਜੀ 20। ਤੇ ਜੇ ਅਸੀਂ ਨਾਨਕ ਸ਼ਾਹੀ ਕੈਲੰਡਰ ਤੇ ਨਿਗਾਹ ਮਾਰੀਏ ਤਾਂ ਦੋਸਤੋ ਨਾਨਕ ਸ਼ਾਹੀ ਸੰਵਤ 549 ਦੇ ਫੱਗਣ ਮਹੀਨੇ ਦੀ 9 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਸਿਡਨੀ, ਮੈਲਬਨ ਤੇ ਕੈਨਬਰਾ ਦੇ ਵਿੱਚ ਇਸ ਵੇਲੇ 8:01 ਦਾ ਸਮਾਂ ਹੋ ਚੁੱਕਿਆ, ਜਦਕਿ ਬ੍ਰਿਸਬੇਨ ਦੇ ਵਿੱਚ ਅਜੇ 7:01 ਦਾ ਸਮਾਂ, ਪਰਥ ਦੇ ਵਿੱਚ 5:01 ਦਾ ਸਮਾਂ, ਤੇ ਜੇ ਐਡੀਲੇਡ ਚਲੀਏ ਤਾਂ ਐਡੀਲੇਡ ਦੇ ਵਿੱਚ 7:31 ਦਾ ਸਮਾਂ। ਸੋ ਆਸਟ੍ਰੇਲੀਆ ਦੀਆਂ ਘੜੀਆਂ ਵੱਖੋ ਵੱਖਰਾ ਸਮਾਂ ਦੱਸ ਰਹੀਆਂ ਨੇ ਵੱਖ ਵੱਖ ਸ਼ਹਿਰਾਂ ਦੇ ਵਿੱਚ। ਤੇ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਸਾਡਾ ਗਵਾਂਢੀ ਮੁਲਕ ਆ ਜਾਂਦਾ ਜੀ ਨਿਊਜ਼ੀਲੈਂਡ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ 10:01 ਦਾ ਸਮਾਂ ਹੋ ਗਿਆ, ਮੰਗਲਵਾਰ ਦਾ ਦਿਨ ਉੱਥੇ ਸਾਡੇ ਤੋਂ ਵੀ 2 ਘੰਟੇ ਪਹਿਲਾਂ ਛੱਡ ਚੁੱਕਿਆ। ਸੋ ਇਸ ਤੋਂ ਵੀ ਬਾਹਰ ਚੱਲਦੇ ਹਾਂ ਜੀ ਤੁਹਾਡੇ ਸਾਡੇ ਮੁਲਕਾਂ ਵੱਲ, ਤੇ ਮੰਗਲਵਾਰ ਹੋਰ ਕਿਹੜੇ ਮੁਲਕਾਂ ਚੜ੍ਹ ਗਿਆ, ਦੁਬਈ ਦੇ ਵਿੱਚ ਵੀ ਮੰਗਲਵਾਰ ਚੜ੍ਹ ਚੁੱਕਿਆ ਜੀ, 1:02 ਦਾ ਸਮਾਂ ਵੱਡਾ ਤੜਕਾ ਹੈ ਉੱਥੇ। ਤੇ ਇਸੇ ਤਰ੍ਹਾਂ ਹਾਂਗਕਾਂਗ ਦੇ ਵਿੱਚ ਵੀ ਮੰਗਲਵਾਰ ਚੜ੍ਹ ਚੁੱਕਿਆ, ਉੱਥੇ ਸਵੇਰ ਦੇ 5:02 ਹੋਏ ਨੇ ਪਰਥ ਵਾਲਾ ਸਮਾਂ ਜਿਹੜਾ ਹਾਂਗਕਾਂਗ ਦੇ ਵਿੱਚ ਹੈ। ਤੇ ਭਾਰਤ ਦੇ ਵਿੱਚ 2:32 ਇਸ ਵੇਲੇ, ਉੱਥੇ ਵੀ ਵੱਡਾ ਤੜਕਾ, ਜਿੱਥੋਂ ਪਟਿਆਲਾ ਸਟੂਡੀਓ ਤੋਂ ਸਾਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਸਰਬਜੀਤ ਸਿੰਘ ਭਾਜੀ। ਸੋ ਵੱਡੇ ਤੜਕੇ ਸਾਡੇ ਨਾਲ ਪ੍ਰੋਗਰਾਮ ਪੇਸ਼ ਕਰਨ ਦੇ ਲਈ ਜੁੜਦੇ ਨੇ, ਸੋ ਭਾਵੇਂ ਉਹਨਾਂ ਦੀ ਜਿਹੜੀ ਸਪੋਰਟ ਹੁੰਦੀ ਹੈ ਉਹ ਆਵਾਜ਼ ਦੇ ਰੂਪ ਚ ਨਹੀਂ ਹੁੰਦੀ, ਪਰ ਟੈਕਨੀਕਲੀ ਉਹ ਸਾਨੂੰ ਸਪੋਰਟ ਕਰਦੇ ਨੇ ਹਰ ਪ੍ਰੋਗਰਾਮ ਦੇ ਵਿੱਚ। ਸੋ ਅੱਜ ਦਾ ਵੀ ਲਹਿਰਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ। ਤੇ ਹੁਣ ਤੁਹਾਡੇ ਥੋੜੇ ਜਿਹੇ ਹੋਰ ਮੁਲਕਾਂ ਦੀ ਗੱਲ ਕਰਦੇ ਹਾਂ, ਜਿਹੜੇ ਦੋਸਤ ਸਾਡੇ ਨਾਲ ਇਹਨਾਂ ਮੁਲਕਾਂ ਤੋਂ ਸਾਂਝ ਪਾਉਂਦੇ ਨੇ ਉਹਨਾਂ ਨੂੰ ਉਡੀਕ ਜ਼ਰੂਰ ਹੁੰਦੀ ਹੈ। ਸੋ ਉਹਨਾਂ ਮੁਲਕਾਂ ਦੇ ਵਿੱਚ ਅਜੇ ਵੀ ਚੱਲ ਰਿਹਾ ਜੀ ਸੋਮਵਾਰ, ਸੋ ਕੈਨੇਡਾ ਦੇ ਵਿੱਚ ਅਜੇ ਸੋਮਵਾਰ ਚੱਲ ਰਿਹਾ, ਵੈਨਕੂਵਰ ਦੇ ਵਿੱਚ 1:02 ਹੋਏ ਨੇ ਸੋਮਵਾਰ ਦੀ ਦੁਪਹਿਰ ਦਾ ਸਮਾਂ, ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਤੇ 4:02 ਦਾ ਸਮਾਂ ਯਾਨੀ ਸੋਮਵਾਰ ਦੀ ਸ਼ਾਮ ਹੈ ਜੀ ਉੱਥੇ ਚੱਲ ਰਹੀ, ਤੇ ਐਲਏ ਦੇ ਵਿੱਚ 1:03 ਦਾ ਸਮਾਂ, ਉੱਥੇ ਵੀ ਸੋਮਵਾਰ ਦੀ ਬਾਅਦ ਦੁਪਹਿਰ ਪਈ ਹੋਈ ਹੈ। ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਔਰ ਇਸ ਸਫ਼ਰ ਨੂੰ ਹੋਰ ਖੂਬਸੂਰਤ ਬਣਾਉਣ ਚ ਸਾਡੀ ਮਦਦ ਕਰਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਹਾਂ ਜੀ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਹਮੇਸ਼ਾ ਵਾਂਗ ਉਡੀਕ ਰਹੇਗੀ ਅੱਜ ਵੀ ਤੁਹਾਡੇ ਪਿਆਰੇ ਪਿਆਰੇ ਸੁਨੇਹਿਆਂ ਦੀ ਪ੍ਰੋਗਰਾਮ ਦੇ ਵਿੱਚ। ਤੁਹਾਡੇ ਸੁਨੇਹੇ ਜਿਹੜੇ ਆ ਉਹ ਬਹੁਤ ਅਹਿਮ ਹੁੰਦੇ ਆ ਤੇ ਭੁੱਲਿਆ ਨਾ ਕਰੋ, ਸ਼ੁਰੂਆਤ ਤੋਂ ਹੀ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਜ਼ਰੂਰ ਪਾਓ, ਆਪਣੇ ਸੁਨੇਹੇ ਸਾਡੇ ਤੱਕ ਜ਼ਰੂਰ ਪਹੁੰਚਾਓ। ਸੋ ਸੁਨੇਹੇ ਪਹੁੰਚਾਉਣ ਦੇ ਲਈ ਜ਼ਰੀਏ ਉਹੀ ਹੈ ਜੀ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਮੈਸੇਜ ਭੇਜ ਸਕਦੇ ਹੋ। ਟੈਲੀਗ੍ਰਾਮ ਐਪ ਆਪਣੇ ਫੋਨ ਤੇ ਡਾਊਨਲੋਡ ਕਰ ਲਓ ਜੇ ਨਹੀਂ ਕੀਤੇ, ਤੇ ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਨੂੰ ਲੱਭੋਗੇ ਤੇ ਸਿੱਧਾ ਤੁਹਾਡਾ ਜਿਹੜਾ ਮੈਸੇਜ ਹੈ ਉਹ ਸਾਡੇ ਤੱਕ ਟਾਈਪ ਹੋ ਕੇ ਪਹੁੰਚ ਸਕੇਗਾ ਜੇ ਤੁਸੀਂ ਟਾਈਪ ਕਰੋਗੇ ਤਾਂ। ਤੇ ਇਸੇ ਤਰ੍ਹਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, request@harmanradio.com ਸਾਡਾ ਈਮੇਲ ਪਤਾ। ਤੇ ਦੋਸਤੋ ਤੁਹਾਡੀ ਜਾਣਕਾਰੀ ਲਈ ਦੱਸਦੇ ਹਾਂ ਕਿ ਕਈ ਵਾਰ ਕੁਛ ਜਾਣਕਾਰੀਆਂ ਜਿਹੜੀਆਂ ਅਸੀਂ ਚਾਹੁੰਦੇ ਹੁੰਦੇ ਹਾਂ ਪਰ ਸਾਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਕਿੱਥੋਂ ਪ੍ਰਾਪਤ ਕਰੀਏ, ਉਹਦੇ ਲਈ ਤੁਸੀਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਿਆ ਕਰੋ, ਸਾਡੀ ਵੈਬਸਾਈਟ www.harmanradio.com। ਸੋ ਸਾਡੀ ਵੈਬਸਾਈਟ ਤੇ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਉਹ ਉਪਲਬਧ ਹੈ। ਤੇ ਜੇਕਰ ਤੁਸੀਂ ਹਰਮਨ ਰੇਡੀਓ ਐਪ ਡਾਊਨਲੋਡ ਨਹੀਂ ਕੀਤੀ ਆਪਣੇ ਫੋਨ ਚ ਤਾਂ ਉਹ ਡਾਊਨਲੋਡ ਜ਼ਰੂਰ ਕਰੋ, ਕਿਉਂਕਿ ਸਾਡੀ ਐਪ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਮਿਲ ਸਕਦੀ ਹੈ। ਜੇਕਰ ਤੁਸੀਂ ਲਾਈਵ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਾਈਵ ਮੈਸੇਜ ਦੀ ਫੈਸਿਲਿਟੀ ਜਿਹੜੀ ਆ ਉਹਦੇ ਵਿੱਚ ਹੈ, ਤੇ ਲਾਈਵ ਬਲੌਗ ਜਿਹੜਾ ਜਦੋਂ ਪ੍ਰੋਗਰਾਮ ਚੱਲਦਾ ਜੋ ਜੋ ਤੁਸੀਂ ਭੇਜਦੇ ਹੋ ਅਸੀਂ ਉਹ ਮੈਟਰ ਜਿਹੜਾ ਨਾਲ ਨਾਲ ਲਾਈਵ ਬਲੌਗ ਤੇ ਵੀ ਸਾਂਝਾ ਕਰਦੇ ਹੁੰਦੇ ਹਾਂ। ਸੋ ਤੁਸੀਂ ਸਾਡੀ ਐਪ ਜ਼ਰੂਰ ਡਾਊਨਲੋਡ ਕਰੋ, ਐਪ ਦੇ ਰਾਹੀਂ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਹਰਮਨ ਰੇਡੀਓ ਦੇ ਬਾਰੇ ਚ, ਪ੍ਰੋਗਰਾਮਾਂ ਦੇ ਬਾਰੇ ਚ ਤੁਹਾਡੇ ਤੱਕ ਸਿੱਧੀ ਪਹੁੰਚ ਸਕਦੀ ਹੈ। ਸੋ ਇਹ ਜਿਹੜੇ ਸਾਧਨ ਨੇ ਇਹਨਾਂ ਦਾ ਜਿਹੜਾ ਉਪਯੋਗ ਹੈ, ਇਹਨਾਂ ਦਾ ਜਿਹੜਾ ਪ੍ਰਯੋਗ ਹੈ ਜ਼ਰੂਰ ਕਰਿਆ ਕਰੋ। ਤੇ ਅੱਛਾ ਜੀ, ਹੁਣ ਪ੍ਰੋਗਰਾਮ ਚ ਕੀ ਹੋਣਾ ਹਨਾ, ਉਹ ਵੀ ਗੱਲ ਕਰਦੇ ਹਾਂ ਜ਼ਰੂਰ ਜੀ। ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਹਰ ਵਾਰ ਤਰ੍ਹਾਂ ਆਪਾਂ ਮੌਸਮ ਦੇ ਉੱਤੇ ਵੀ ਥੋੜੀ ਜਿਹੀ ਝਾਤ ਪਾਵਾਂਗੇ ਤੇ ਨਾਲ ਹੀ ਨਾਲ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਵੀ ਜ਼ਰੂਰ ਲੈ ਕੇ ਆਵਾਂਗੇ। ਤੇ ਖਬਰਾਂ ਦੀ ਸਾਂਝ ਤੋਂ ਬਾਅਦ ਫਿਰ ਆਪਾਂ ਅੱਜ ਇੱਕ ਖਾਸ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਖਾਸ ਜਾਣਕਾਰੀ ਹੈ ਜੀ ਆਸਟ੍ਰੇਲੀਅਨ ਸਿੱਖ ਗੇਮਸ ਦੇ ਬਾਰੇ ਚ। ਸੋ ਆਸਟ੍ਰੇਲੀਅਨ ਸਿੱਖ ਗੇਮਸ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਉਲੀਕੀਆਂ ਜਾ ਰਹੀਆਂ ਨੇ, ਕੀ ਪ੍ਰਬੰਧ ਕੀਤੇ ਜਾ ਰਹੇ ਨੇ, ਕਿਸ ਤਰ੍ਹਾਂ ਦੀਆਂ ਖੇਡਾਂ ਹੋਣ ਜਾ ਰਹੀਆਂ ਨੇ, ਤੇ ਇਹਨਾਂ ਖੇਡਾਂ ਤੋਂ ਇਲਾਵਾ ਹੋਰ ਕੀ ਉਪਰਾਲੇ ਜਿਹੜੇ ਆ ਇਹਨਾਂ ਖੇਡਾਂ ਦੇ ਨਾਲ ਜੋੜ ਕੇ ਕੀਤੇ ਜਾ ਰਹੇ ਆ, ਉਹਦੇ ਬਾਬਤ ਅੱਜ ਇੱਕ ਖਾਸ ਜਾਣਕਾਰੀ ਜਿਹੜੀ ਆ ਉਹ ਅਸੀਂ ਲੈਣੀ ਆ। ਤੇ ਅੱਜ ਅਸੀਂ ਮੁਲਾਕਾਤ ਕਰਾਂਗੇ ਆਸਟ੍ਰੇਲੀਅਨ ਜਿਹੜੀਆਂ ਸਿੱਖ ਗੇਮਸ ਨੇ ਉਹਨਾਂ ਦੇ ਪ੍ਰੈਜ਼ੀਡੈਂਟ ਸਰਦਾਰ ਅਮਨਦੀਪ ਸਿੰਘ ਸਿੱਧੂ ਹੁਰੀ, ਜਿਹੜੇ ਕਿ ਆਸਟ੍ਰੇਲੀਆ ਦੇ ਹਰਮਨ ਰੇਡੀਓ ਦੇ ਡਾਇਰੈਕਟਰ ਵੀ ਨੇ। ਸੋ ਅੱਜ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਵਿੱਚ, ਤੇ ਸਾਡੇ ਨਾਲ ਉਹ ਖਾਸ ਗੱਲਬਾਤ ਜਿਹੜੀ ਆ ਉਹ ਆਸਟ੍ਰੇਲੀਅਨ ਸਿੱਖ ਗੇਮਸ ਦੇ ਬਾਰੇ ਚ ਕਰਨਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਸੋ ਇਸ ਤੋਂ ਇਲਾਵਾ ਕੀ ਹੋਣਾ ਜੀ, ਇਸ ਤੋਂ ਇਲਾਵਾ ਕੁਛ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਜੀ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆਪਾਂ, ਔਰ ਤੁਸੀਂ ਜ਼ਰੂਰ ਸਾਡੇ ਨਾਲ ਜੁੜਨਾ ਜੀ। ਪੂਰੇ 2 ਘੰਟੇ ਗੁਜ਼ਾਰਨੇ ਨੇ ਤੁਸੀਂ ਸਾਡੇ ਨਾਲ, ਤੇ ਅੱਜ ਕੁਛ ਖਾਸ ਦਿਹਾੜੇ ਵੀ ਨੇ ਜਿਨ੍ਹਾਂ ਬਾਬਤ ਅਸੀਂ ਖਾਸ ਜਾਣਕਾਰੀ ਤੁਹਾਡੇ ਲਈ ਲੈ ਕੇ ਆਵਾਂਗੇ। ਸ੍ਰੀ ਨਨਕਾਣਾ ਸਾਹਿਬ ਜੀ ਦਾ ਸ਼ਹੀਦੀ ਸਾਕਾ ਜਿਹੜਾ ਜੀ ਉਹ ਵੀ ਅੱਜ ਦੇ ਦਿਨ ਵਾਪਰਿਆ ਸੀ, ਉਹਦੇ ਬਾਬਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਨਾਲ ਹੀ ਨਾਲ ਅੱਜ ਵਿਸ਼ਵ ਸਮਾਜਿਕ ਨਿਆਂ ਦਿਵਸ ਹੈ ਜੀ, ਤੇ ਇਸ ਦਿਵਸ ਦੇ ਬਾਰੇ ਚ, ਇਸ ਦਿਹਾੜੇ ਦੇ ਬਾਰੇ ਚ ਵੀ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਤੇ ਦੋਸਤੋ ਇਸ ਤੋਂ ਇਲਾਵਾ ਪ੍ਰੋਗਰਾਮ ਚ ਕੀ ਹੋਣਾ, ਗੀਤ ਸੰਗੀਤ, ਬਿਲਕੁਲ ਜੀ ਉਹ ਤਾਂ ਆਪਾਂ ਮਿਸ ਕਰ ਹੀ ਨਹੀਂ ਸਕਦੇ। ਸੋ ਗੀਤ ਸੰਗੀਤ ਜਿਹੜਾ ਉਹ ਵੀ ਤੁਹਾਡੀ ਨਜ਼ਰ ਕਰਨਾ ਆਪਾਂ, ਤੇ ਤੁਹਾਡੇ ਸੁਨੇਹੇ ਸਾਡੇ ਲਈ ਹਮੇਸ਼ਾ ਹੁੰਦੇ ਨੇ ਅਹਿਮ, ਜਿਵੇਂ ਮੈਂ ਪਹਿਲਾਂ ਵੀ ਕਿਹਾ ਤੁਸੀਂ ਭੁੱਲਿਆ ਨਾ ਕਰੋ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾਂਝ ਜੇਕਰ ਪਾਉਣੀ ਚਾਹੁੰਦੇ ਹੋ, ਜਿਹੜੇ ਅਸੀਂ ਤੁਹਾਨੂੰ ਜ਼ਰੀਏ ਦੱਸੇ ਨੇ, ਇੱਕ ਤਾਂ ਤੁਸੀਂ ਟੈਲੀਗ੍ਰਾਮ ਦੀ ਜਾਣਕਾਰੀ ਲੈ ਚੁੱਕੇ ਹੋ, ਇੱਕ ਤੁਸੀਂ ਈਮੇਲ ਦੀ ਜਾਣਕਾਰੀ ਲੈ ਚੁੱਕੇ ਹੋ, ਪਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8599-2811, 02-8599-2811, ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਸੋ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਆਪਾਂ ਫੇਰ ਸ਼ੁਰੂ ਕਰਦੇ ਹਾਂ ਇੱਕ ਖੂਬਸੂਰਤ ਗੀਤ ਦੇ ਨਾਲ, ਤੇ ਬਹੁਤ ਜਲਦੀ ਵਾਪਸ ਆਉਂਦੇ ਹਾਂ ਜੀ ਮੌਸਮ ਦੀ ਜਾਣਕਾਰੀ ਲੈ ਕੇ।
ਦੇ ਦਰਦ ਦਾ ਪਾਣੀ ਆ ਜੋ ਪਾਈਪ ਚਾਹੀਏ
ਦੋਸਤੋ ਤੁਸੀਂ ਗੀਤ ਸੁਣਿਆ ਜੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਔਰ ਬੜਾ ਸੋਹਣਾ ਗੀਤ ਬਹੁਤ ਸੋਹਣਾ ਸੁਨੇਹਾ ਦਿੰਦਾ ਗੀਤ ਔਰ ਅਸੀਂ ਜਦੋਂ ਵੀ ਗੱਲ ਕਰਦੇ ਹਾਂ ਸਿੱਖ ਧਰਮ ਦੀ ਤਾਂ ਸਿੱਖ ਧਰਮ ਦੇ ਵਿੱਚ ਇੱਕ ਬਹੁਤ ਵੱਡਾ ਅਨਮੋਲ ਖਜ਼ਾਨਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਮਿਲਿਆ ਔਰ ਇਸ ਗ੍ਰੰਥ ਦੀ ਬਾਣੀ ਜੇਕਰ ਪੜ੍ਹੀ ਜਾਵੇ ਉਸ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇ ਤਾਂ ਮੈਨੂੰ ਲੱਗਦਾ ਕਿ ਸਾਡੇ ਬਹੁਤ ਸਾਰੇ ਭਰਮ ਭੁਲੇਖੇ ਦੂਰ ਹੋ ਸਕਦੇ ਆ। ਸੋ ਉਸੇ ਤਰ੍ਹਾਂ ਦਾ ਜਿਹੜਾ ਸੁਨੇਹਾ ਸੀ ਉਹ ਇਸ ਗੀਤ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਬੱਬੂ ਮਾਨ ਨੇ, ਹਨਾ। ਸੋ ਜੇਕਰ ਉਸ ਉਪਦੇਸ਼ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਢਾਲੀਏ ਤਾਂ ਬਹੁਤ ਕੁਛ ਹੱਲ ਹੋ ਸਕਦਾ, ਪਰ ਅਸੀਂ ਬਹੁਤ ਉਲਝੇ ਹੋਏ ਹਾਂ, ਬਹੁਤ ਭਰਮ ਭੁਲੇਖਿਆਂ ਚ ਫਸੇ ਹੋਏ ਹਾਂ, ਹਨਾ। ਇਹ ਵੀ ਸਾਡਾ ਇੱਕ ਸੱਚ ਹੈ ਔਰ ਇੱਕ ਕੌੜਾ ਸੱਚ ਹੈ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ। ਸੋ ਦੋਸਤੋ ਇਹ ਤਾਂ ਸੀਗਾ ਇੱਕ ਗੀਤ ਤੇ ਗੀਤ ਤੋਂ ਬਾਅਦ ਹੁਣ ਫੇਰ ਸਵਾਗਤ ਕਰਦੇ ਹਾਂ ਜੀ ਜਿਹੜੇ ਦੋਸਤ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਤੇ ਸੁਣ ਰਹੇ ਨੇ ਜੀ ਪ੍ਰੋਗਰਾਮ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੋਂ। ਤੇ ਹੁਣ ਵੇਲਾ ਜਿਹੜਾ ਜੀ ਆ ਗਿਆ ਮੌਸਮ ਦੇ ਉੱਤੇ ਝਾਤ ਮਾਰਨ ਦਾ, ਪਰ ਮੌਸਮ ਦੇ ਉੱਤੇ ਝਾਤ ਮਾਰਨ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਸੁਨੇਹੇ ਜਿਹੜੇ ਆ ਨਾ ਉਹਨਾਂ ਵੱਲ ਵੀ ਇੱਕ ਝਾਤ ਮਾਰ ਲੈਂਦੀ ਹਾਂ ਤੇ ਫਿਰ ਬਾਅਦ ਵਿੱਚ ਸ਼ਾਮਲ ਕਰਾਂਗੇ ਤੁਹਾਡੇ ਸੁਨੇਹਿਆਂ ਨੂੰ। ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਲ ਹੋ ਚੁੱਕੇ ਨੇ ਰਾਜ ਮਹਿੰਦਰ ਸਿੰਘ ਜੀ, ਕੁਲਦੀਪ ਕੌਰ ਜੀ, ਦਲਜੀਤ ਸਿੰਘ ਢਿੱਲੋਂ ਜੀ, ਸੁਖਵਿੰਦਰ ਸੌਂਦ ਜੀ, ਤੇ ਇਹਨਾਂ ਦੇ ਨਾਲ ਹੀ ਸਾਡੇ ਨਾਲ ਈਮੇਲ ਦੇ ਜ਼ਰੀਏ ਹੋਰ ਵੀ ਬਹੁਤ ਸਾਰੇ ਦੋਸਤਾਂ ਨੇ ਸਾਂਝ ਬਣਾਈ ਹੈ ਜੀ। ਰਾਜ ਘਈ ਹੋਰਾਂ ਨੇ ਵੀ ਸਾਡੇ ਨਾਲ ਸਾਂਝ ਬਣਾਈ ਹੋਈ ਹੈ ਔਰ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਤੇ ਨਾਲ ਹੀ ਨਾਲ ਨਰਿੰਦਰ ਰਾਠੌਰ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਸ਼ਾਮਲ ਹੋਏ ਨੇ ਪ੍ਰੋਗਰਾਮ 'ਚ, ਤੇ ਜੋਗਿੰਦਰ ਸਿੰਘ ਸੋਹੀ ਹੁਰੀ ਵੀ ਸ਼ਾਮਲ ਹੋਏ ਨੇ ਪ੍ਰੋਗਰਾਮ 'ਚ। ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਸਵਾਗਤ। ਤੁਹਾਡੇ ਜਿਹੜੇ ਸੁਨੇਹੇ ਆ ਮੈਂ ਲੈਣੀ ਆ, ਇੱਕ ਵਾਰ ਮੌਸਮ ਦੇ ਉੱਤੇ ਵੀ ਝਾਤ ਮਾਰ ਲਈਏ ਤੇ ਉਸ ਤੋਂ ਬਾਅਦ ਆਉਣੀ ਆ ਜੀ ਤੁਹਾਡੇ ਸੁਨੇਹਿਆਂ ਦੇ ਵੱਲ। ਸੋ ਮੌਸਮ ਅੱਜ ਕੀ ਕਹਿ ਰਿਹਾ ਆਸਟ੍ਰੇਲੀਆ ਦੇ ਸ਼ਹਿਰਾਂ ਦਾ ਤੁਹਾਡੇ ਨਾਲ ਪਾਉਂਦੇ ਹਾਂ ਜੀ ਸਾਂਝ। ਸਿਡਨੀ ਦੇ ਵਿੱਚ ਅੱਜ ਘੱਟੋ ਘੱਟ ਤਾਪਮਾਨ ਜਿਹੜਾ 20 ਡਿਗਰੀ ਦੱਸਿਆ ਗਿਆ ਤੇ ਵੱਧ ਤੋਂ ਵੱਧ 23 ਡਿਗਰੀ ਤੱਕ ਜਾਣ ਦੀ ਉਮੀਦ ਦਰਸਾਈ ਜਾ ਰਹੀ ਹੈ। ਤੇ ਕਹਿੰਦੇ ਜੀ ਸ਼ਾਵਰ ਜਿਹੜੇ ਆ ਕਲੀਅਰ ਹੋ ਜਾਣੇ ਆ। ਤੇ ਮੈਲਬਨ ਦੇ ਵਿੱਚ ਅੱਜ ਘੱਟੋ ਘੱਟ ਤਾਪਮਾਨ 15 ਡਿਗਰੀ ਦੱਸਿਆ ਗਿਆ ਪਰ ਡਬਲ ਹੋ ਜਾਣਾ ਜੀ 30 ਡਿਗਰੀ ਜਿਹੜਾ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਹੈ। ਤੇ ਅੱਜ ਧੁੱਪ ਬਣੀ ਰਹਿਣੀ ਆ, ਯਾਨੀ ਅੱਜ ਤਿੱਖਾ ਜਿਹਾ ਮੌਸਮ ਆ ਮੈਲਬਨ ਦਾ ਨਾ। ਬ੍ਰਿਸਬੇਨ ਦੇ ਵਿੱਚ 22 ਡਿਗਰੀ ਘੱਟੋ ਘੱਟ ਹੈ ਤੇ 29 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਤੇ ਇੱਥੇ ਜਿਹੜੇ ਛਰਾਟੇ ਆ ਮੀਂਹ ਦੇ ਉਹ ਵੀ ਪੈ ਸਕਦੇ ਆ। ਪਰਥ ਦੇ ਵਿੱਚ 17 ਡਿਗਰੀ ਘੱਟ ਤੋਂ ਘੱਟ ਅਤੇ 30 ਡਿਗਰੀ ਤੱਕ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਦੱਸਿਆ ਗਿਆ ਤੇ ਇੱਥੇ ਵੀ ਧੁੱਪ ਜਿਹੜੀ ਹੈ ਜੀ ਉਹ ਵਧਣੀ ਹੈ। ਐਡੀਲੇਡ ਦੇ ਵਿੱਚ 20 ਡਿਗਰੀ ਘੱਟ ਤੋਂ ਘੱਟ ਤਾਪਮਾਨ ਅਤੇ 34 ਡਿਗਰੀ ਤੱਕ ਜਾਣ ਦਾ ਅਨੁਮਾਨ ਦੱਸਿਆ ਜਾ ਰਿਹਾ। ਅੱਛਾ ਜੀ, ਸੋ ਬਿਲਕੁਲ ਜਿੱਦਾਂ ਮੈਲਬਨ ਦੇ ਵਿੱਚ ਆ ਵੀ ਸਵੇਰੇ ਸਵੇਰੇ ਅਜੇ ਠੰਡ ਹੈ ਤੇ 15 ਡਿਗਰੀ ਜਿਹੜੀ ਆ ਘੱਟੋ ਘੱਟ ਦੱਸੀ ਗਈ ਆ ਔਰ 17 ਡਿਗਰੀ ਪਰਥ ਦੇ ਵਿੱਚ ਦੱਸਿਆ ਗਿਆ ਔਰ ਉਹ ਵੀ 30 ਚਲੇ ਜਾਣਾ। ਤੇ ਐਡੀਲੇਡ ਦੇ ਵਿੱਚ ਵੀ 20 ਡਿਗਰੀ ਘੱਟੋ ਘੱਟ ਦੱਸਿਆ ਗਿਆ ਤੇ 34 ਡਿਗਰੀ ਤੱਕ ਵੱਧ ਤੋਂ ਵੱਧ ਚਲੇ ਜਾਣਾ ਅੱਜ ਤਾਪਮਾਨ। ਸੋ 34 ਡਿਗਰੀ ਤੱਕ ਦੱਸਿਆ ਗਿਆ ਜੀ। ਕਈ ਵਾਰ ਕੀ ਹੁੰਦਾ ਕਿ 1-2 ਡਿਗਰੀ ਹੋਰ ਵੀ ਵੱਧ ਜਾਂਦਾ ਹੁੰਦਾ ਹਨਾ ਜਦੋਂ ਟੈਂਪਰੇਚਰ ਵੱਧਦਾ। ਤੇ ਕੈਨਬਰਾ ਦੇ ਵਿੱਚ 11 ਡਿਗਰੀ ਘੱਟ ਤੋਂ ਘੱਟ ਤੇ 23 ਡਿਗਰੀ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਹੈ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਲਗਭਗ ਇੱਥੇ ਵੀ ਡਬਲ ਹੋ ਜਾਣਾ ਤਾਪਮਾਨ ਪਰ ਫਿਰ ਵੀ ਸੋਹਣਾ ਰਹਿਣਾ ਜੀ ਮੌਸਮ 23 ਡਿਗਰੀ ਤੱਕ ਹੀ ਜਾਣਾ। ਹੋਬਰਟ ਦੇ ਵਿੱਚ 10 ਡਿਗਰੀ ਘੱਟ ਤੋਂ ਘੱਟ ਤੇ 19 ਡਿਗਰੀ ਤੱਕ ਜਾਣ ਦੀ ਉਮੀਦ ਦੱਸੀ ਗਈ ਹੈ। ਇੱਥੇ ਵੀ ਧੁੱਪ ਬਣੀ ਰਹਿਣੀ ਹੈ ਤੇ ਡਾਰਵਿਨ ਦੇ ਵਿੱਚ 26 ਡਿਗਰੀ ਘੱਟ ਤੋਂ ਘੱਟ 31 ਡਿਗਰੀ ਤੱਕ ਜਾਣ ਦਾ ਅਨੁਮਾਨ ਦੱਸਿਆ ਜਾ ਰਿਹਾ, ਪਰ ਇੱਥੇ ਥੰਡਰ ਸਟੋਰਮ ਜਿਹੜੇ ਆ ਉਹ ਵੀ ਆ ਸਕਦੇ ਆ। ਸੋ ਮੌਸਮ ਆਪੋ ਆਪਣਾ ਸ਼ਹਿਰਾਂ ਦਾ ਤੁਸੀਂ ਸੁਣ ਲਿਆ, ਕਈ ਵਾਰ ਹੁੰਦਾ ਵੀ ਚੈੱਕ ਕਰ ਵੀ ਲੈਂਦੇ ਆ, ਕਈ ਵਾਰ ਚੈੱਕ ਕਰਨ ਦਾ ਟਾਈਮ ਨਹੀਂ ਵੀ ਹੁੰਦਾ, ਪਰ ਆਪੋ ਆਪਣੇ ਸ਼ਹਿਰ ਦੇ ਮੁਤਾਬਕ ਹੁਣ ਸਾਨੂੰ ਆਦਤ ਤਾਂ ਪੈ ਹੀ ਜਾਂਦੀ ਹੈ ਵੀ ਅਸੀਂ ਆਪਣਾ ਜਿਹੜਾ ਮੌਸਮ ਆ ਉਹਨੂੰ ਚੈੱਕ ਕਰਕੇ ਹੀ ਆਪਣੇ ਕੰਮ ਕਾਜ ਜਿਹੜੇ ਆ ਉਹ ਪਲੈਨ ਕਰਦੇ ਆ, ਤੇ ਨਾਲ ਹੀ ਨਾਲ ਆਪਣਾ ਜਿਹੜਾ ਧਿਆਨ ਆ ਉਹ ਵੀ ਰੱਖਣਾ ਹੁੰਦਾ ਹੈ ਨਾ, ਗਰਮੀ ਤੋਂ ਖਾਸ ਕਰਕੇ ਬਚਾਅ ਕਰਨ ਦੀ ਲੋੜ ਹੁੰਦੀ ਹੈ। ਔਰ ਜਦੋਂ ਮੌਸਮ ਬਦਲਦਾ, ਕਹਿੰਦੇ ਹੁੰਦੇ ਜਾਂਦੀ ਗਰਮੀ ਤੇ ਜਾਂਦੀ ਠੰਡ ਜਿਹੜੀ ਆ, ਜਾਂ ਆਉਂਦੀ ਗਰਮੀ ਜਾਂ ਆਉਂਦੀ ਠੰਡ ਜਿਹੜੀ ਆ ਉਹ ਹਮੇਸ਼ਾ ਤੰਗ ਕਰਦੀ ਹੁੰਦੀ ਆ। ਸੋ ਦੋਸਤੋ ਹੁਣ ਜਿਹੜਾ ਸਮਾਂ ਉਹ ਇੱਦਾਂ ਦਾ ਹੀ ਚੱਲ ਰਿਹਾ ਵੀ ਗਰਮੀ ਜਿਹੜੀ ਆ ਹੁਣ ਤੁਸੀਂ ਦੇਖੋ ਵੀ ਜਿੰਨੀ ਕੁ ਪੈਣੀ ਸੀਗੀ ਪੈ ਚੁੱਕੀ ਆ, ਪਰ ਫਿਰ ਵੀ ਹੁਣ ਥੋੜੀ ਬਹੁਤੀ ਜਿਹੜੀ ਆ ਹੋਰ ਜੇ ਪਊਗੀ, ਪਰ ਹੁਣ ਜਾਂਦੇ ਜਾਂਦੇ ਆਪਣੇ ਆਪ ਦਾ ਜਿਹੜਾ ਬਚਾਅ ਆ ਉਹ ਜ਼ਰੂਰ ਕਰਿਓ, ਕਿਉਂਕਿ ਫਲੂ ਦਾ ਜਿਹੜਾ ਸੀਜ਼ਨ ਆ ਉਹ ਫਿਰ ਸ਼ੁਰੂ ਹੋ ਜਾਂਦਾ ਜਦੋਂ ਆਉਂਦੀ ਆ ਉਦੋਂ ਵੀ ਤੇ ਜਦੋਂ ਜਾਂਦੀ ਆ ਉਦੋਂ ਵੀ, ਹਨਾ। ਸੋ ਠੰਡ ਜਿਹੜੀ ਉਹ ਹੌਲੀ ਹੌਲੀ ਆਉਣੀ ਆ ਤੇ ਆਪਾਂ ਨੂੰ ਆਪਣਾ ਜਿਹੜਾ ਬਚਾਅ ਆ ਉਹ ਆਪ ਹੀ ਕਰਨਾ ਪੈਣਾ। ਸੋ ਇਹ ਸੀ ਜੀ ਮੌਸਮ ਦੀ ਜਾਣਕਾਰੀ। ਮੌਸਮ ਦੀ ਜਾਣਕਾਰੀ ਤੋਂ ਬਾਅਦ ਹੁਣ ਰੁੱਖ ਕਰਦੇ ਆ ਤੁਹਾਡੇ ਸੁਨੇਹਿਆਂ ਵੱਲ। ਸੋ ਬਹੁਤ ਸਾਰੇ ਦੋਸਤ ਜੁੜੇ ਹੋਏ ਆ, ਸਭ ਤੋਂ ਪਹਿਲਾਂ ਸਾਡੇ ਨਾਲ ਸਾਂਝ ਪਾਈ ਆ ਜੀ ਰਾਜਮਿੰਦਰ ਸਿੰਘ ਹੋਰਾਂ ਨੇ, ਆਪਾਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਬੁਲਾਈ ਆ ਜੀ ਸਾਡੇ ਵੱਲੋਂ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਮਿੰਦਰ ਸਿੰਘ ਜੀ ਤੁਹਾਨੂੰ ਵੀ। ਔਰ ਬਹੁਤ ਸੋਹਣਾ ਜਿਹਾ ਵਿਚਾਰ ਉਹਨਾਂ ਨੇ ਭੇਜਿਆ, ਕਹਿੰਦੇ ਪਤਝੜ ਹੋਏ ਬਿਨਾਂ ਦਰਖਤਾਂ ਤੇ ਨਵੇਂ ਪੱਤੇ ਨਹੀਂ ਆਉਂਦੇ, ਕਠਿਨਾਈ ਅਤੇ ਸੰਘਰਸ਼ ਸਹਿਣ ਕੀਤੇ ਬਿਨਾਂ ਚੰਗੇ ਦਿਨ ਨਹੀਂ ਆਉਂਦੇ। ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ। ਔਰ ਵਾਕਈ ਇਹੋ ਜਿਹੇ ਜਿਹੜੇ ਵਿਚਾਰ ਆ ਉਹ ਜ਼ਿੰਦਗੀ ਦੇ ਵਿੱਚ ਜੇ ਅਸੀਂ ਆਪ ਵਾਕਈ ਢਾਲੀਏ ਔਰ ਇਹਨਾਂ ਨੂੰ ਪੋਜ਼ਿਟਿਵ ਵੇ ਦੇ ਨਾਲ ਸ਼ਾਮਲ ਕਰੀਏ ਜ਼ਿੰਦਗੀ ਦੇ ਵਿੱਚ, ਤਾਂ ਸੰਘਰਸ਼ ਕਰਨਾ ਜਾਂ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਸਾਡੇ ਲਈ ਔਖਾ ਨਹੀਂ ਹੁੰਦਾ, ਹਨਾ। ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਰਾਜਮਿੰਦਰ ਜੀ। ਕੁਲਦੀਪ ਕੌਰ ਅੱਗੇ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ, ਬਹੁਤ ਵੱਡਾ ਸੁਨੇਹਾ ਉਹਨਾਂ ਦਾ, ਆਪਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਇਸ ਸੁਨੇਹੇ ਦੇ ਵਿੱਚ ਵੀ ਕਰਾਂਗੇ। ਔਰ ਸਭ ਤੋਂ ਪਹਿਲਾਂ ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਮਰਦੀਪ ਕੌਰ ਜੀ, ਵੀਰ ਜੀ ਸਰਬਜੀਤ ਸਿੰਘ ਤੇ ਹਰਮਨ ਰੇਡੀਓ ਦੇ ਵਿਹੜੇ ਜੋੜ ਬੈਠੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਨਾਲ ਗੁਰਫਤਿਹ ਤੁਹਾਨੂੰ। ਔਰ ਆਪਣਾ ਕਹਿੰਦੇ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਅਰਦਾਸ ਕਰਦੇ ਹਾਂ ਅਸੀਂ, ਇਹੀ ਅਰਦਾਸ ਤੁਹਾਡੇ ਸਾਰਿਆਂ ਦੇ ਲਈ ਕਰਦੇ ਹਾਂ। ਦੋਸਤੋ ਗੁਰੂ ਸਾਹਿਬ ਜੀ ਆਪਣੇ ਤੇ ਆਪ ਕਿਰਪਾ ਕਰ ਆਪਣੇ ਨਾਲ ਜੋੜ ਲੈਣ, ਬਿਲਕੁਲ ਜੀ। ਹਰ ਰੋਜ਼ ਅਸੀਂ ਇਹ ਅਰਦਾਸ ਉਸ ਪਰਮਾਤਮਾ ਦੇ ਅੱਗੇ, ਉਸ ਪਰਵਰਦਿਗਾਰ ਦੇ ਅੱਗੇ ਕਰੀਏ, ਔਰ ਬਿਲਕੁਲ ਕਦੇ ਨਾ ਕਦੇ ਉਹ ਮਿਹਰ ਦੀ ਨਿਗਾਹ ਜਿਹੜੀ ਹੈ ਜ਼ਰੂਰ ਹੋਏਗੀ ਸਾਡੇ ਤੇ। ਸੋ ਕਹਿੰਦੇ ਜੀ ਕੰਮ ਤੋਂ ਕਦੀ ਛੁੱਟੀ ਨਾ ਮਾਰਨ ਵਾਲਾ ਬੰਦਾ ਅਚਾਨਕ ਗੈਰ ਹਾਜ਼ਰ ਹੋ ਗਿਆ, ਮਾਲਕ ਨੇ ਇਹ ਸੋਚ ਕੇ ਤਨਖਾਹ ਵਧਾ ਦਿੱਤੀ ਕਿ ਵਧੇ ਹੋਏ ਪੈਸੇ ਦੇਖ ਕਿਤੇ ਹੋਰ ਨਹੀਂ ਜਾਵੇਗਾ ਤੇ ਅੱਗਿਓਂ ਛੁੱਟੀ ਵੀ ਨਹੀਂ ਮਾਰੇਗਾ। ਉਸਨੇ ਵਧੀ ਹੋਈ ਤਨਖਾਹ ਵਾਲਾ ਚੈੱਕ ਚੁੱਪ ਚਾਪ ਫੜ ਲਿਆ ਤੇ ਚਲਾ ਗਿਆ, ਕੁਝ ਮਹੀਨਿਆਂ ਬਾਅਦ ਫੇਰ ਛੁੱਟੀ ਮਾਰ ਲਈ। ਕਹਿੰਦੇ ਇਸ ਵਾਰ ਨਾਰਾਜ਼ ਮਾਲਕ ਨੇ ਪਿਛਲੀ ਵਾਰ ਵਧਾਈ ਤਨਖਾਹ ਇਹ ਸੋਚ ਕੇ ਘਟਾ ਦਿੱਤੀ ਕਿ ਇਹ ਤੇ ਬੜਾ ਢੀਠ ਹੈ, ਮੇਰੇ ਕਿੱਤੇ ਦੀ ਕਦਰ ਹੀ ਨਹੀਂ ਇਸ ਨੂੰ। ਇਸ ਵਾਰ ਵੀ ਉਹ ਕੁਝ ਨਾ ਬੋਲਿਆ ਤੇ ਘਟੀ ਤਨਖਾਹ ਚੁੱਪ ਚਾਪ ਫੜ ਲਈ ਤੇ ਤੁਰ ਪਿਆ। ਹੈਰਾਨ ਪਰੇਸ਼ਾਨ ਮਾਲਕ ਨੇ ਪਿੱਛੋਂ ਆਵਾਜ਼ ਮਾਰ ਕੇ ਰੋਕ ਲਿਆ ਤੇ ਪੁੱਛਣ ਲੱਗਾ, ਭਾਈ ਨਾ ਤੇ ਤੂੰ ਵਧੀ ਤੇ ਕੁਝ ਬੋਲਿਆ ਤੇ ਨਾ ਹੁਣ ਘਟੀ ਤੇ ਇਕਦਮ ਚੁੱਪ, ਆਖਰ ਇਹ ਚੱਕਰ ਹੈ ਕਿ? ਆਖਣ ਲੱਗਾ, ਜਦੋਂ ਪਿਛਲੀ ਵਾਰ ਤਨਖਾਹ ਵਧੀ ਸੀ ਉਦੋਂ ਮੇਰੇ ਘਰੇ ਪੁੱਤਰ ਪੈਦਾ ਹੋਇਆ ਤੇ ਮੈਂ ਸੋਚਿਆ ਕਿ ਜਿਉਣ ਜੋਗਾ ਆਪਣੇ ਹਿੱਸੇ ਦਾ ਨਾਲ ਹੀ ਲੈ ਆਇਆ, ਤੇ ਹੁਣ ਜਦੋਂ ਮਾਂ ਪੂਰੀ ਹੋਈ ਤੇ ਤਨਖਾਹ ਘਟ ਗਈ ਤਾਂ ਸੋਚਿਆ ਕਿ ਕਰਮਾਂ ਵਾਲੀ ਆਪਣੇ ਹਿੱਸੇ ਦਾ ਆਪਣੇ ਨਾਲ ਹੀ ਲੈ ਗਈ, ਜਦੋਂ ਮੇਰੇ ਜੀਆਂ ਦਾ ਹਿਸਾਬ ਕਿਤਾਬ ਉਹ ਪਰਮਾਤਮਾ ਖੁਦ ਰੱਖ ਰਿਹਾ ਤਾਂ ਮੈਨੂੰ ਘਟੀ ਵਧੀ ਤੇ ਪਰੇਸ਼ਾਨ ਜਾਂ ਖੁਸ਼ ਹੋਣ ਦੀ ਕੀ ਲੋੜ। ਸੋ ਦੋਸਤੋ ਅਗਰ ਇਹ ਸੋਚ ਨੂੰ ਅਪਣਾ ਲਿਆ ਜਾਵੇ ਕਿ ਜ਼ਿੰਦਗੀ ਚ ਜੋ ਕਮਾਇਆ ਉਹ ਸੱਚੇ ਰੱਬ ਦੀ ਮਿਹਰਬਾਨੀ ਸੀ ਤੇ ਜੋ ਗੁਆਇਆ ਉਹ ਵੀ ਸ਼ਾਇਦ ਉਸ ਦੀ ਹੀ ਕਦਰਦਾਨੀ ਸੀ, ਤਾਂ ਬਿਨਾਂ ਮਤਲਬ ਦੇ ਪਏ ਹੋਏ ਕਈ ਪੰਗੇ ਤੇ ਟੈਨਸ਼ਨਾਂ ਆਪਣੇ ਆਪ ਹੀ ਮੁੱਕ ਜਾਣਗੀਆਂ। ਬਿਲਕੁਲ, ਕਿਆ ਬਾਤ ਹੈ, ਬਹੁਤ ਸੋਹਣਾ ਜਿਹੜਾ ਇਹ ਤੁਸੀਂ ਵਾਕਿਆ ਸਾਡੇ ਨਾਲ ਸਾਂਝਾ ਕੀਤਾ ਔਰ ਬਹੁਤ ਦਿਲ ਨੂੰ ਛੂ ਗਿਆ। ਵਾਕਈ ਅਸੀਂ ਬਹੁਤ ਸਾਰੇ ਇਹੋ ਜਿਹੇ, ਜਿਵੇਂ ਮੈਂ ਸ਼ੁਰੂਆਤ ਚ ਵੀ ਗੱਲ ਕੀਤੀ ਹੈ ਵੀ ਬਹੁਤ ਸਾਰੇ ਭਰਮ ਭੁਲੇਖਿਆਂ ਚ ਹੀ ਗੁਆਚੇ ਹੋਏ ਆ, ਹਨਾ, ਕਿਉਂਕਿ ਸਾਡਾ ਇੱਕ ਜਿਹੜਾ ਟਰਸਟ ਆ, ਇੱਕ ਜਿਹੜਾ ਵਿਸ਼ਵਾਸ ਆ, ਉਸ ਪਰਮਾਤਮਾ ਦੇ ਉੱਤੇ ਅਟੁੱਟ ਹੋਣਾ ਚਾਹੀਦਾ, ਔਰ ਜਦੋਂ ਉਹ ਵਿਸ਼ਵਾਸ ਅਟੁੱਟ ਹੋ ਜਾਊਗਾ ਨਾ, ਤਾਂ ਫੇਰ ਮੈਨੂੰ ਲੱਗਦਾ ਵਾਕਈ ਟੈਨਸ਼ਨ ਜਿਹੜੀਆਂ ਨੇ ਉਹ ਆਪਣੇ ਆਪ, ਇਹ ਜਿਹੜੇ ਪੰਗੇ ਨੇ ਆਪਣੇ ਆਪ ਮੁੱਕ ਜਾਣੇ ਆ। ਗੱਲ ਉਹੀ ਆ ਵਿਸ਼ਵਾਸ ਕਰਨ ਦੀ। ਸੋ ਕਿਉਂਕਿ ਸੰਤੋਖੀ ਤੇ ਸੰਤੁਸ਼ਟ ਇਨਸਾਨ ਲੋੜ ਤੋਂ ਵੱਧ ਕਦੇ ਮੰਗਦਾ ਨਹੀਂ ਤੇ ਪਰਮਾਤਮਾ ਉਸਦੀ ਲੋੜ ਤੋਂ ਘੱਟ ਕਦੇ ਦਿੰਦਾ ਨਹੀਂ ਉਸਨੂੰ। ਕਿਆ ਬਾਤ ਹੈ ਕੁਲਦੀਪ ਜੀ, ਬਹੁਤ ਸੋਹਣਾ ਮੈਸੇਜ। ਔਰ ਅੱਜ ਦੇ ਮੈਨੂੰ ਲੱਗਦਾ ਕਿ ਪ੍ਰੋਗਰਾਮ ਦੇ ਵਿੱਚ ਮੈਨੂੰ ਬਹੁਤ ਵਧੀਆ ਚੀਜ਼ ਜਿਹੜੀ ਆ ਔਰ ਬਹੁਤ ਇਹ ਜਿਹੜਾ ਤੁਸੀਂ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਔਰ ਮੈਨੂੰ ਲੱਗਦਾ ਕਿ ਮੇਰਾ ਦਿਨ ਜਿਹੜਾ ਉਹ ਬਣਾਇਆ ਤੁਸੀਂ ਇਸ ਵਿਚਾਰ ਦੇ ਨਾਲ, ਬਹੁਤ ਖੂਬਸੂਰਤ। ਬਹੁਤ ਬਹੁਤ ਧੰਨਵਾਦ ਤੁਹਾਡੀ ਇਸ ਸਾਂਝ ਦੇ ਲਈ ਔਰ ਬਣੇ ਰਹੋ ਸਾਡੇ ਨਾਲ। ਇਸੇ ਤਰ੍ਹਾਂ ਦਲਜੀਤ ਸਿੰਘ ਢਿੱਲੋਂ ਅੱਗੇ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਟੂ ਆਲ ਲਿਸਨਰਸ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਔਰ ਲਿਸਨਰਸ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਤੇ ਇਹਨਾਂ ਨੇ ਸਾਡੇ ਨਾਲ ਇੱਕ ਵਿਚਾਰ ਸਾਂਝਾ ਕੀਤਾ। ਕਹਿੰਦੇ, ਇਟ ਇਜ਼ ਦ ਮਾਰਕ ਆਫ ਐਨ ਐਜੂਕੇਟਡ ਮਾਈਂਡ ਟੂ ਬੀ ਏਬਲ ਟੂ ਐਂਟਰਟੇਨ ਏ ਥੋਟ ਵਿਦਆਊਟ ਅਕਸੈਪਟਿੰਗ ਇਟ। ਅਰਿਸਟੋਟਲ ਦਾ, ਅਰਸਤੂ ਦਾ ਜਿਹੜਾ ਇਹ ਵਿਚਾਰ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ। ਜੀ ਢਿੱਲੋਂ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਇਸ ਸੋਹਣੇ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਪਾਈ ਹੈ, ਦੋਸਤਾਂ ਦੇ ਨਾਲ ਸਾਂਝ ਪਾਈ ਹੈ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ। ਅੱਗੇ ਈਮੇਲ ਦੇ ਜ਼ਰੀਏ ਸਾਡੇ ਨਾਲ ਕੁਛ ਦੋਸਤਾਂ ਨੇ ਸਾਂਝ ਪਾਈ ਹੈ। ਜੀ ਰਾਜ ਕੇਹੁਰੀ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ ਤੁਹਾਨੂੰ। ਔਰ ਇਸੇ ਤਰ੍ਹਾਂ ਸੁਖਵਿੰਦਰ ਸੌਂਧੁਰੀ ਵੀ ਹਮੇਸ਼ਾ ਵਾਂਗ ਸਿਡਨੀ ਤੋਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਸੌਂ ਸਾਹਿਬ, ਤੁਹਾਨੂੰ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜੁੜੇ ਰਹੋ। ਨਰਿੰਦਰ ਰਾਠੌਰ ਸਾਡੇ ਨਾਲ ਸ਼ਾਮਲ ਹੋਏ ਨੇ ਜੀ, ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਬੁਲਾ ਰਹੇ ਨੇ ਹਰਮਨ ਟੀਮ ਦੇ ਸਰੋਤਿਆਂ ਨੂੰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਨਰਿੰਦਰ ਜੀ। ਔਰ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਪ੍ਰੋਗਰਾਮ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਜੋਗਿੰਦਰ ਸਿੰਘ ਸੋਹੀ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ ਜੀ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਗੁੱਡ ਮਾਰਨਿੰਗ ਟੂ ਆਲ ਆਫ ਯੂ ਇੰਜੋਇੰਗ ਯੂਅਰ ਪ੍ਰੋਗਰਾਮ, ਥੈਂਕ ਯੂ ਸੋ ਮਚ ਜੀ। ਔਰ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਔਰ ਇਹਨਾਂ ਨੇ ਬਹੁਤ ਸੋਹਣਾ ਜਿਹਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਦੁਨੀਆਂ ਵਿੱਚ ਇਨਸਾਨ ਨੂੰ ਸਭ ਕੁਝ ਲੱਭ ਜਾਂਦਾ ਪਰ ਆਪਣੀ ਗਲਤੀ ਕਦੇ ਨਹੀਂ ਲੱਭਦੀ। ਕਿਆ ਬਾਤ ਹੈ, ਬਿਲਕੁਲ ਜੀ, ਇਹ ਵੀ ਇੱਕ ਕੌੜਾ ਸੱਚ ਹੈ ਤੇ ਇਹਨੂੰ ਵੀ ਆਪਾਂ ਝੁਠਲਾ ਨਹੀਂ ਸਕਦੇ, ਹਨਾ, ਕਿਉਂਕਿ ਇਨਸਾਨ ਦੂਜਿਆਂ ਦੀਆਂ ਗਲਤੀਆਂ ਜਿਹੜੀਆਂ ਬਹੁਤ ਛੇਤੀ ਲੱਭ ਲੈਂਦਾ ਪਰ ਆਪਣੀਆਂ ਗਲਤੀਆਂ ਲੱਭਣੀਆਂ ਥੋੜੀਆਂ ਜਿਹੀਆਂ ਮੁਸ਼ਕਲ ਵੀ ਹੁੰਦੀਆਂ ਔਰ ਥੋੜੀ ਜਿਹੀ ਇਹ ਗੱਲ ਬਰਦਾਸ਼ਤ ਕਰਨੀ ਵੀ ਔਖੀ ਹੁੰਦੀ ਵੀ ਅਸੀਂ ਵੀ ਕਿਤੇ ਗਲਤ ਆ। ਹਾਂ, ਸੋ ਬਿਲਕੁਲ ਸੱਚ ਹੈ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਸਾਂਝ ਪਾਈ ਇਸ ਵਿਚਾਰ ਦੇ ਨਾਲ ਤੇ। ਬਚਿੱਤਰ ਮੌਟ ਫੁੱਲਰ ਸਾਡੇ ਨਾਲ ਸ਼ਾਮਲ ਹੋਏ ਨੇ ਔਰ ਇਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਹੈ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ। ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਵੀ ਤੁਹਾਨੂੰ ਤੇ ਇਹਨਾਂ ਨੇ ਨਾ ਫੋਟੋ ਭੇਜੀ ਹੈ, ਸਰੋਂ ਦੇ ਸਾਗ ਚ ਮੈਂ ਘਿਓ ਹੀ ਘਿਓ ਪਾਈ ਜਾਵਾਂ, ਮੱਕੀ ਦੀਆਂ ਰੋਟੀਆਂ ਮੈਂ ਬਿਨਾਂ ਗਿਣੇ ਖਾਈ ਜਾਵਾਂ। ਬਹੁਤ ਸੋਹਣੀ ਪਲੇਟ, ਪਲੇਟ ਦੇ ਵਿੱਚ ਸਾਗ ਪਾਇਆ ਹੋਇਆ, ਮੱਕੀ ਦੀ ਰੋਟੀ ਹੈ ਨਾਲ, ਹਨਾ, ਤੇ ਉਹਦੀ ਫੋਟੋ ਖਿੱਚ ਕੇ ਭੇਜੀ ਹੈ। ਦੇਖੋ ਸਵੇਰੇ ਸਵੇਰੇ ਭੁੱਖ ਨਾ ਨਾ ਲਾਓ, ਫਿਰ ਉਹ ਵੀ ਏਦਾਂ ਦਾ ਜਿਹੜਾ ਖਾਣਾ ਤੇ ਉਹ ਫਿਰ ਦੇਖ ਕੇ ਰਹਿ ਨਹੀਂ ਹੁੰਦਾ। ਮੈਂ ਵੀ ਸਾਗ ਬਣਾਇਆ ਹੋਇਆ ਵੈਸੇ ਬਚਿੱਤਰ ਜੀ, ਔਰ ਮੈਨੂੰ ਲੱਗਦਾ ਵੀ ਮੈਂ ਜਿਹੜੀ ਸਬਜ਼ੀ ਬਣਾਈ ਉਹਨੂੰ ਛੱਡ ਕੇ ਹੁਣ ਸਾਗ ਨਾਲ ਹੀ ਜਿਹੜੀ ਮੱਕੀ ਦੀ ਰੋਟੀ ਬਣਾ ਕੇ ਖਾਵਾਂ। ਤੁਸੀਂ ਇਹ ਜਿਹੜੀ ਫੋਟੋ ਭੇਜ ਕੇ ਨਾ ਲਲਚਾ ਦਿੱਤਾ ਮਨ, ਹਨਾ, ਬਹੁਤ ਸੋਹਣੀ ਹੈ ਜੀ। ਔਰ ਬਿਲਕੁਲ ਜਦੋਂ ਇਸ ਖਾਣੇ ਦੀ ਗੱਲ ਹੁੰਦੀ ਹੈ ਨਾ ਤਾਂ ਫਿਰ ਤਾਂ ਸਾਰੇ ਖਾਣੇ ਇਹਦੇ ਸਾਹਮਣੇ ਬੇਸਵਾਦ ਦੇ ਲੱਗਦੇ ਆ ਜਦੋਂ ਸਾਗ ਤੇ ਮੱਕੀ ਦੀ ਰੋਟੀ ਦੀ ਗੱਲ ਆਉਂਦੀ ਹੈ। ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝ ਪਾਈ। ਔਰ ਨਾਲ ਹੀ ਨਾਲ ਇਹਨਾਂ ਨੇ ਇੱਕ ਪਿੰਡ ਦੇ ਦ੍ਰਿਸ਼ ਨੂੰ ਵੀ ਰੂਪਮਾਨ ਕੀਤਾ ਇੱਕ ਤਸਵੀਰ ਦੇ ਰਾਹੀਂ, ਔਰ ਉਹਦੇ ਵਿੱਚ ਜਿਹੜੇ ਹੱਥੀਂ ਕੀਤੇ ਜਾਣ ਵਾਲੇ ਕਿੱਤਿਆਂ ਦੇ ਦੀ ਜਿਹੜੀ ਗੱਲ ਆ ਉਹ ਕੀਤੀ ਗਈ ਹੈ। ਕੋਈ ਚਰਖੀ ਕੱਤ ਰਿਹਾ, ਕੋਈ ਮੰਜੇ ਬੁਣ ਰਿਹਾ, ਹਨਾ, ਤੇ ਕੋਈ ਪਾਣੀ ਜਿਹੜਾ ਆ ਖੂਹ ਤੋਂ ਭਰ ਰਹੀਆਂ ਨੇ ਤੇ ਸਾਰੇ ਆਪਣੇ ਹੱਥੀਂ ਜਿਹੜੀ ਕਿਰਤ ਆ ਉਹ ਕਰ ਰਹੇ ਨੇ। ਕਹਿੰਦੇ ਪੈਸੇ ਨਾਲ ਤਾਂ ਬਿਜ਼ਨਸ ਚੱਲਦੇ ਆ, ਘਰ ਤਾਂ ਪਿਆਰ ਨਾਲ ਹੀ ਚੱਲਦੇ, ਔਰ ਉਹ ਸਾਰੇ ਜਣੇ ਵੰਡ ਆਪਣਾ ਜਿਹੜਾ ਕੰਮ ਆ ਵੰਡ ਕੇ ਕਰ ਰਹੇ ਆ ਔਰ ਪਿਆਰ ਨਾਲ ਕਰ ਰਹੇ। ਬਿਲਕੁਲ ਜੀ, ਬਹੁਤ ਖੂਬਸੂਰਤ ਬਚਿੱਤਰ ਜੀ, ਬਹੁਤ ਸੋਹਣੀਆਂ ਅੱਜ ਇਹ ਤਸਵੀਰਾਂ ਦੇ ਨਾਲ ਕੁਛ ਜਿਹੜੇ ਅਹਿਸਾਸ ਤੁਸੀਂ ਸਾਂਝੇ ਕੀਤੇ ਆ ਉਹ ਵੀ ਬਾ ਕਮਾਲ ਨੇ। ਸੋ ਬਹੁਤ ਬਹੁਤ ਧੰਨਵਾਦ ਬਚਿੱਤਰ ਜੀ, ਤੁਸੀਂ ਸਾਂਝ ਪਾਈ। ਸੋ ਦੋਸਤੋ, ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਬਣੇ ਰਹੋ। ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਗੀਤ ਤੋਂ ਬਾਅਦ ਲੈ ਕੇ ਆਉਂਦੇ ਹਾਂ ਜੀ ਖਬਰਾਂ ਦਾ ਸਿਲਸਿਲਾ। ਜਾਇਓ ਕਿਤੇ ਨਾ, ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਜੇ ਤੇਰੀ ਉਂਗਲੀ ਤੇ ਗੁੱਤ ਨੱਚਦੀ ਸਾਡੇ ਪੇਚਾਂ ਉੱਤੇ ਬਾਜ ਗੋਰੀਏ ਨੀ ਜਦੋਂ ਬਾਠਾਂ ਵਾਲਾ ਬਾਠ ਆਖਦੀ ਸਾਡਾ ਛੁੱਟ ਚਿਹਰੇ ਆਜ ਗੋਰੀਏ ਸੂਈ ਆਸ਼ਕੀ ਦੀ ਲਾਲ ਟੱਕਦਾ ਫਿਰੇ ਤੇਰੇ ਪਿੱਛੇ ਚਾੜੀ ਗੱਭਰੂ ਨੀ ਇੱਕ ਬੱਲੀਏ ਜਨੂਨ ਪਿਆਰ ਦਾ ਤੁਝੀ ਕਰੇ ਸਰਦਾਰੀ ਗੱਭਰੂ ਨੀ ਇੱਕ ਬੱਲੀਏ ਜਨੂਨ ਪਿਆਰ ਦਾ 6 ਫੁੱਟ ਦੇ ਕਰੀਬ ਜੱਟੀਏ ਮੁੰਡਾ ਡੀਜੀਪੀ ਦੇ ਉਹਦੇ ਨਾਲ ਦਾ 6 ਫੁੱਟ ਦੇ ਕਰੀਬ ਜੱਟੀਏ ਉਹ ਦੀਪ ਗਲੇ ਦੇ ਖਿਲਾਫ ਬੋਲਦਾ ਜੈ ਜੜਾਉਂਦਾ ਏ ਕਰਾਰੀ ਗੱਭਰੂ ਨੀਕ ਬੱਲੀਏ ਜਨੂਨ ਪਿਆਰ ਦਾ ਕੁਝ ਕਰੇ ਸਰਦਾਰੀ ਗੱਭਰੂ ਨੀਕ ਬੱਲੀਏ ਜਨੂਨ ਪਿਆਰ ਦਾ ਹੱਕ ਕਿਸੇ ਦਾ ਨਾ ਆਪ ਰੱਖੀਏ ਕਿਹੜਾ ਦੱਬੂ ਸਾਡੇ ਨਾ ਬੋਲਦੀ ਹੱਕ ਕਿਸੇ ਦਾ ਨਾ ਆਪ ਰੱਖੀਏ ਐਂਬੂਲੈਂਸ ਦੀ ਨੀ ਸਾਈਡ ਰੋਕਦਾ ਭਾਵੇਂ ਮੱਲੇ ਰੋਡ ਸਾਰੀ ਗੱਭਰੂ ਨੀਕ ਬੱਲੀਏ ਜਨੂਨ ਪਿਆਰ ਦਾ ਤੁਝੀ ਕਰੇ ਸਰਦਾਰੀ ਗੱਭਰੂ ਨੀਕ ਬੱਲੀਏ ਜਨੂਨ ਪਿਆਰ ਦਾ ਤੁਝੀ ਕਰੇ ਸਰਦਾਰੀ ਗੱਭਰੂ ਚੋੜੀ ਝਾਂਜਰਾਂ ਦੀ ਪਾਲਦੀ ਫਿਰੇ ਉੱਚਾ ਅੱਡੀ ਤੋਂ ਪਲਾਜ਼ੋ ਰੱਖਦੀ ਨੀ ਚੋੜੀ ਝਾਂਜਰਾਂ ਦੀ ਪਾਲਦੀ ਫਿਰੇ ਖੰਨਾ ਸ਼ਹਿਰ ਦੇਖੂ ਖੜ ਖੜ ਕੇ ਮੜੂ ਸੋਨੇ ਵਿੱਚ ਸਾਰੀ ਗੱਭਰੂ ਨੀ ਇੱਕ ਬੱਲੀਏ ਜਨੂਨ ਪਿਆਰ ਦਾ ਤੁਝੀ ਕਰੇ ਸਰਦਾਰੀ ਗੱਭਰੂ ਨੀ ਇੱਕ ਬੱਲੀਏ ਜਨੂਨ ਪਿਆਰ ਦਾ
ਲਓ ਜੀ ਦੋਸਤੋ ਬਹੁਤ ਹੀ ਪਿਆਰਾ ਜਿਹਾ ਗੀਤ ਰਾਜਦੀਪ ਜਵੰਦਾ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ ਬੜਾ ਹੀ ਉੱਚਾ ਲੰਮਾ ਗੱਭਰੂ ਔਰ ਗਾਉਂਦਾ ਵੀ ਬਹੁਤ ਸੋਹਣਾ ਤੇ ਉਮੀਦ ਕਰਦੀ ਹਾਂ ਗੀਤ ਵੀ ਜ਼ਰੂਰ ਤੁਹਾਨੂੰ ਪਸੰਦ ਆਇਆ ਹੋਣਾ ਹੈ ਨਾ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਹਿਰਾ ਅੱਜ ਮੇਰੇ ਨਾਲ ਮੈਲਬਨ ਤੋਂ ਹਰਮਨ ਰਿਤ ਦੇ ਇਸ ਮੰਚ ਤੇ ਮੈਂ ਇੱਕ ਵਾਰ ਫੇਰ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਅਮਰਦੀਪ ਕੌਰ ਤੇ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਖਬਰਾਂ ਦਾ ਸੋ ਖਬਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਸਭ ਤੋਂ ਪਹਿਲਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੀ ਅੱਜ ਦੀਆਂ ਚੋਣਵੀਆਂ ਖਬਰਾਂ ਸੋ ਚੋਣਵੀਆਂ ਖਬਰਾਂ ਤੋਂ ਬਾਅਦ ਇੱਕ ਕੀ ਤੁਹਾਡੀ ਨਜ਼ਰ ਕਰਾਂਗੇ ਉਸ ਤੋਂ ਬਾਅਦ ਜਾਵਾਂਗੇ ਜੀ ਖਬਰਾਂ ਦੇ ਵਿਸਥਾਰ ਵੱਲ ਸਭ ਤੋਂ ਪਹਿਲਾਂ ਭਾਰਤੀ ਖਬਰਾਂ ਵੱਲ ਨਜ਼ਰ ਮਾਰਦੇ ਹਾਂ ਜੀ ਭਾਰਤੀ ਖਬਰਾਂ ਦੇ ਵਿੱਚ PNB ਘੁਟਾਲੇ ਤੋਂ ਬਾਅਦ ਹੁਣ ਰੋਟੋਮੈਕ ਪੈਨ ਵਾਲੇ ਨੇ ਲਿਖੀ 3,695 ਕਰੋੜ ਦੀ ਕਾਲੀ ਇਬਾਰਤ CBI ਤੇ ED ਨੇ ਦਰਜ ਕੀਤੇ ਕੇਸ ਉਧਰ ਨੀਰਵ ਮੋਦੀ ਦੇ ਘਰ ED ਦੇ ਛਾਪੇ ਰੇਲਵੇ ਭਰਤੀ ਲਈ ਉਮਰ ਹੱਦ ਵਧਾਈ ਗਈ ਹੁਣ ਰੋਬਰਟ ਕਰੇਗਾ ਨਾਲਿਆਂ ਦੀ ਸਫਾਈ ਕੇਰਲ ਵਿੱਚ ਇੰਜੀਨੀਅਰਾਂ ਨੇ ਵਿਕਸਿਤ ਕੀਤਾ ਨਵਾਂ ਰੋਬੋਟ ਦਿੱਲੀ ਦੀਆਂ ਸੜਕਾਂ ਤੇ ਹੁਣ ਨਹੀਂ ਨਜ਼ਰ ਆਉਣਗੇ ਹਾਥੀ ਵਧਦੇ ਆ ਪੰਜਾਬ ਦੀਆਂ ਖਬਰਾਂ ਵੱਲ ਕੈਨੇਡਾ ਮੰਤਰੀ ਜਸਟਿਨ ਟਰੂਡੋ ਤੇ ਪੰਜਾਬ ਪਹੁੰਚਣ ਤੇ ਹੋਵੇਗਾ ਭਰਵਾਂ ਸਵਾਗਤ ਟਰੂਡੋ ਦੀ ਸੁਰੱਖਿਆ ਚ ਤਾਇਨਾਤ ਹੋਣਗੇ 7,000 ਮੁਲਾਜ਼ਮ ਜਸਟਿਨ ਟਰੂਡੋ ਨਾਲ 20 ਮਿੰਟ ਮੁਲਾਕਾਤ ਕਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 7,000 ਬੱਸ ਪਰਮਿਟ ਹੋਣਗੇ ਰੱਦ ਨਵੀਂ ਟਰਾਂਸਪੋਰਟ ਨੀਤੀ ਲਾਗੂ ਹੋਣ ਦੇ ਨਾਲ ਨਿੱਜੀ ਬੱਸ ਚਾਲਕਾਂ ਦੀ ਇਜ਼ਾਰੇਦਾਰੀ ਹੋਵੇਗੀ ਖਤਮ ਮੁੱਖ ਮੰਤਰੀ ਕੈਪਟਨ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਮੁੜ ਸੰਭਾਲਿਆ ਮੋਰਚਾ 3 ਘੰਟੇ ਤੱਕ ਚੱਲੀ ਮੁੱਖ ਮੰਤਰੀ ਨਾਲ ਮੀਟਿੰਗ ਉਧਰ ਨਵਜੋਤ ਸਿੱਧੂ ਨੇ ਹਟਾਇਆ OSD ਸੂਬੇ ਦੇ ਵਿਕਾਸ ਲਈ 1,540 ਕਰੋੜ ਖਰਚਾਂਗੇ ਕਿਹਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬੀ ਦੇ ਅੱਵਲ ਰੁਤਬੇ ਲਈ ਰੱਖੀ ਸਮੂਹਿਕ ਭੁੱਖ ਹੜਤਾਲ ਪੰਜਾਬੀ ਦੇ ਸਨਮਾਨ ਦੀ ਬਹਾਲੀ ਤੱਕ ਸੰਘਰਸ਼ ਦਾ ਲਿਆ ਅਹਿਦ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਭਾਰਤ ਨਾਲ ਜੁੜੀ ਮਹਾਯੋਜਨਾ ਤੇ ਟਰੰਪ ਅਤੇ ਟਰਨਬੁਲ ਕਰਨਗੇ ਚਰਚਾ ਚੀਨ ਵੱਲੋਂ ਬਣਾਏ ਜਾ ਰਹੇ 1 Belt 1 Road ਪ੍ਰੋਜੈਕਟ ਦਾ ਹੈ ਜਵਾਬ ਕੋਰੀਆਈ ਦੇਸ਼ਾਂ ਦੇ ਰਿਸ਼ਤੇ ਵਿਗਾੜਨਾ ਚਾਹੁੰਦਾ ਹੈ ਅਮਰੀਕਾ ਵਿੰਟਰ ਓਲੰਪਿਕ ਤੋਂ ਬਾਅਦ ਫੌਜੀ ਅਭਿਆਸ ਲਈ ਪਾ ਰਿਹਾ ਦਬਾਅ, ਸਰਕਾਰੀ ਸਮਾਚਾਰ ਪੱਤਰ ਨੇ ਕੀਤਾ ਖੁਲਾਸਾ। ਅਮਰੀਕਾ ਦੇ ਇਕ ਹੋਰ ਸਕੂਲ ਚ ਹੋਈ ਗੋਲੀਬਾਰੀ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਨੇ ਆਪਣੇ ਮੁਰਸ਼ਦ ਯਾਨੀ ਅਧਿਆਤਮਕ ਸਲਾਹਕਾਰ ਨਾਲ ਰਚਾਇਆ ਤੀਜਾ ਵਿਆਹ। ਇਰਾਨ ਚ ਹਾਦਸਾਗ੍ਰਸਤ ਹੋਏ ਯਾਤਰੀ ਜਹਾਜ਼ ਹਾਦਸੇ ਦੀ ਜਾਂਚ ਲਈ ਫਰਾਂਸ ਦੇਵੇਗਾ ਸਹਿਯੋਗ। ਖੇਡ ਖਬਰਾਂ ਦੇ ਵਿਚ ਕੇਵਿਨ ਐਂਡਰਸਨ ਨੇ ਜਿੱਤਿਆ ਨਿਊਯਾਰਕ ਓਪਨ ਟੂਰਨਾਮੈਂਟ ਤੇ ਉਧਰ ਅਧਿਕਾਰਿਤ ਤੌਰ ਤੇ ਨੰਬਰ 1 ਬਣੇ ਰੋਜਰ ਫੈਡਰਰ। ESPN ਕ੍ਰਿਕ ਇਨਫੋ ਸਲਾਨਾ ਅਵਾਰਡ ਸਮਾਗਮ ਚ ਭਾਰਤੀ ਕ੍ਰਿਕਟਰਾਂ ਨੂੰ ਮਿਲੇ ਸਭ ਤੋਂ ਜ਼ਿਆਦਾ ਖਿਤਾਬ। ਸੋ ਇਹ ਸੀ ਜੀ ਅੱਜ ਦੀਆਂ ਕੁਝ ਖਾਸ ਚੋਣਵੀਆਂ ਖਬਰਾਂ ਤੇ ਖਬਰਾਂ ਦੇ ਵਿਸਥਾਰ ਦੇ ਵਿਚ ਜ਼ਰੂਰ ਜਾਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਗੀਤ ਤੁਹਾਡੀ ਨਜ਼ਰ ਕਰਾਂਗੇ ਤੇ ਗੀਤ ਤੋਂ ਬਾਅਦ ਇੱਕ ਹੋਰ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਖਬਰਾਂ ਦਾ ਵਿਸਥਾਰ ਬਹੁਤ ਜਲਦੀ ਲੈ ਕੇ ਆਉਂਦੇ ਹਾਂ ਤੁਹਾਡੇ ਲਈ। ਫਿਲਹਾਲ ਸੁਣਦੇ ਹਾਂ ਗੀਤ।
ਕੀ ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ, ਜਾਂ ਫਿਰ ਹਵਾ ਵਿੱਚ ਤਾਲ ਨੂੰ ਮਹਿਸੂਸ ਕੀਤਾ ਹੋਵੇ? ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ ਹੈ? ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਵੱਲ ਨੱਚਦੇ ਵੇਖਿਆ ਹੋਵੇ? ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਗ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ? ਨਹੀਂ ਵੇਖਿਆ? ਜੇ ਨਹੀਂ ਵੇਖਿਆ ਤੇ ਜੀ ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ, ਸੰਗੀਤ ਵਿੱਚ ਭਿੱਜੇ ਕੁਝ ਪਲ, ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ, ਉੱਥੇ ਹੀ ਸੁਣਾਂਗੇ ਉਹਨਾਂ ਦੇ ਕੁਝ ਅਭੁੱਲ ਨਗਮੇ। ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਬਣਾਂਗੀ ਤੁਹਾਡੀ ਹਮ ਸਫ਼ਰ ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇੱਕ ਨਾ ਖਤਮ ਹੋਣ ਵਾਲੇ ਸਫ਼ਰ ਤੇ, ਜਲਦ ਹੀ ਹਰਮਨ ਰੇਡੀਓ ਤੇ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 75 0264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜਿੰਨੀ ਚੂ ਲੱਗੇ ਮਾਡਲ ਨੀ ਤੂੰ, ਉਤੋਂ ਨਕਰਾ ਕਰਾਉਂਦਾ ਪੂਰੀ ਅੱਤ ਨੀ, ਜੱਟ ਸਿਰੇ ਦਾ ਸ਼ਿਕਾਰੀ ਤੂੰ ਹੀ ਫੇਰਦੀ ਕੁਵਾਰੀ, ਬਚ ਸਕਦੀ ਤਾਂ ਗੱਭਰੂ ਤੋਂ ਬਚ ਨੂੰ। ਪੈਰਾਂ ਵਿੱਚ ਜਿੰਨੀ ਚੂ ਲੱਗੇ ਮਾਡਲ ਨੀ ਤੂੰ, ਉਤੋਂ ਨਕਰਾ ਕਰਾਉਂਦਾ ਪੂਰੀ ਅੱਤ ਨੀ, ਜੱਟ ਸਿਰੇ ਦਾ ਸ਼ਿਕਾਰੀ ਤੂੰ ਹੀ ਫੇਰਦੀ ਕੁਵਾਰੀ, ਬਚ ਸਕਦੀ ਤਾਂ ਗੱਭਰੂ ਤੋਂ ਬਚ ਨੂੰ। ਪੈਰਾਂ ਵਿੱਚ ਲੈਟੀਨੀ ਅੰਜਲ ਜਹੀ ਲੁੱਕ ਤੇਰੀ ਆ, ਗੱਭਰੂ ਦੀ ਉੱਤੋਂ ਕੁੰਡੀ ਮੁੱਛ ਪੂਰੀ ਆ। ਲੈਟੀਨੀ ਅੰਜਲ ਜਹੀ ਲੁੱਕ ਤੇਰੀ ਆ, ਗੱਭਰੂ ਦੀ ਉੱਤੋਂ ਕੁੰਡੀ ਮੁੱਛ ਪੂਰੀ ਆ। ਸ਼ੌਂਕ ਤੇਰਾ ਮੈਗਜ਼ੀਨੀ ਉੱਤੇ ਲੱਗੇ ਫੋਟੋਆਂ, ਮਿਸਟਰ ਇੰਡੀਆ ਦੀ ਰੀਝ ਸਾਡੀ ਵੀ ਅਧੂਰੀ ਆ। ਤੋਰ ਵੱਜੇ ਤੇਰੀ ਠੱਕ ਠੱਕ ਦਿਲਾਂ ਤੇ, ਚਾਕਾ ਗੱਭਰੂ ਦਾ ਫੀਮ ਨਾਲੋਂ ਕੱਟਣੀ। ਪੈਰਾਂ ਵਿੱਚ ਜਿੰਮੀ ਚੂ ਲੱਗੇ ਮਾਡਲ ਨੀ ਤੂੰ, ਉੱਤੋਂ ਨਕਰਾ ਕਰਾਉਂਦਾ ਪੂਰੀ ਅੱਤ ਨੀ, ਜੱਟ ਸਿਰੇ ਦਾ ਸ਼ਿਕਾਰੀ ਤੂੰ ਹੀ ਫੇਰਦੀ ਕੁਵਾਰੀ, ਬਚ ਸਕਦੀ ਤਾਂ ਗੱਭਰੂ ਤੋਂ ਬਚ ਨੂੰ। ਤੇਰੀ ਪਾਉਂਦੀ ਦੀ ਜਾਵੇ ਲੰਬ ਲੈਂਬ ਗਿਨੀ ਰੋਡ ਤੇ ਸੋਹਣਾ ਮਾਣਕ ਦੀ ਕਲੀਆਂ ਮੈਂ ਬੈਠਾ ਬੋੜ ਤੇ ਤੇਰੀ ਪਾਉਂਦੀ ਜਾਵੇ ਲੰਬ ਲੈਂਬ ਗਿਨੀ ਰੋਡ ਤੇ ਸੋਹਣਾ ਮਾਣਕ ਦੀ ਕਲੀਆਂ ਮੈਂ ਬੈਠਾ ਬੋੜ ਤੇ ਲੋਕੀ ਕੜ ਕੜ ਵੇਖਦੇ ਨੇ ਯਾਰਾਂ ਦਾ ਸਵੈਗ ਲੱਗਦੀਆਂ ਸ਼ਰਤਾਂ ਜੇ ਤੇਰੀ ਤੋਰ ਤੇ ਸ਼ਾਮ ਲੰਘਦੀ ਆ ਤੇਰੀ ਨੀ ਜੇ ਜਿਮ ਚ ਮੈਂ ਮੱਲ ਧੋਣੋ ਵੜ ਲੈਂਦਾ ਥੱਲੇ ਸੱਟਣੀ ਪੈਰਾਂ ਵਿੱਚ ਜਿੰਮੀ ਚੂ ਲੱਗੇ ਮਾਡਲ ਨੂੰ ਤੂੰ ਉੱਤੋਂ ਨਰਕ ਰੱਖ ਰੋਂਦਾ ਪੂਰੀ ਅੱਤ ਪੂਰੀ ਜੱਟ ਸਿਰੇ ਦਾ ਸ਼ਿਕਾਰੀ ਤੂੰ ਹੀ ਫਿਰ ਦੀ ਕਵਾਰੀ ਬਚ ਸਕਦੀ ਤਾਂ ਗੱਭਰੂ ਤੋਂ ਬਚ ਨੂੰ ਪੈਰਾਂ ਵਿੱਚ ਜਿੰਮੀ ਚੂ ਨਰਕ ਰੱਖ ਰੋਂਦਾ ਪੂਰੀ ਅੱਤ ਪੂਰੀ ਪੈਰਾਂ ਵਿੱਚ ਜਿੰਮੀ ਚੂ ਨਰਕ ਰੱਖ ਰੋਂਦਾ ਪੂਰੀ ਅੱਤ ਪੂਰੀ ਤੇਰਾ ਸ਼ੇਰੇ ਦੇ ਗੀਤਾਂ ਉੱਤੇ ਹਿੱਲੇ ਲੱਕਣੀ ਵੇਖ ਯਾਰਾਂ ਦਾ ਟਰੈਕ ਕੱਢੇ ਪਏ ਆ ਵਟਨ ਤੇਰਾ ਸ਼ੇਰੇ ਦੇ ਗੀਤਾਂ ਉੱਤੇ ਹਿੱਲੇ ਲੱਕਣੀ ਵੇਖ ਯਾਰਾਂ ਦਾ ਟਰੈਕ ਕੱਢੇ ਪਏ ਆ ਵਟਨ ਤੇਰੇ ਆਖਿਆ ਕਰੇਗੀ ਇੱਕ ਲੈਣੀ ਸੈਲਫੀ ਹੁਣ ਲੱਤ ਦਾਣੀ ਤੇਰੇ ਮੱਤੇ ਉੱਤੋਂ ਵੱਢਣੀ ਨਚਾਉਂਦੀ ਉਂਗਲਾਂ ਦੇ ਉੱਤੇ ਜੇ ਤੂੰ ਗੱਭਰੂ ਪਾਣੀ ਭਰ ਦਾਣਾ ਨਾਰਾਂ ਦਾ ਏ ਜੱਟਨੀ ਪੈਰਾਂ ਵਿੱਚ ਜਿੰਮੀ ਚੂ ਲੱਗੇ ਮਾਡਲ ਨੂੰ ਤੂੰ ਉੱਤੋਂ ਨੱਕ ਰੱਖ ਰੋਂਦਾ ਪੂਰੀ ਅੱਤ ਪੂਰੀ ਜੱਟ ਸਿਰੇ ਦਾ ਸ਼ਿਕਾਰੀ ਤੂੰ ਹੀ ਫਿਰ ਦੀ ਕਵਾਰੀ ਬਚ ਸਕਦੀ ਤਾਂ ਗੱਭਰੂ ਤੋਂ ਬਚ ਨੂੰ
ਜੀ ਦੋਸਤੋ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਔਰ ਉਸ ਤੋਂ ਪਹਿਲਾਂ ਤੁਸੀਂ ਇੱਕ ਪ੍ਰੋਗਰਾਮ ਦਾ ਪ੍ਰੋਮੋ ਵੀ ਸੁਣਿਆ ਕੁਛ ਪ੍ਰੋਗਰਾਮ ਨਵੇਂ ਲੈ ਕੇ ਬਹੁਤ ਛੇਤੀ ਹਾਜ਼ਰ ਹੋ ਰਹੇ ਹਾਂ ਸੋ ਸੁਖਪ੍ਰੀਤ ਜੀ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਪ੍ਰੋਮੋ ਸੁਣਿਆ ਔਰ ਸੁਰਾਂ ਦਾ ਇੱਕ ਆਰਵਾਂ ਜਿਹੜਾ ਉਹ ਲੈ ਕੇ ਆ ਰਹੇ ਨੇ ਬਹੁਤ ਜਲਦ ਔਰ ਇਸੇ ਤਰ੍ਹਾਂ ਸਾਹਿਤ ਦੇ ਉੱਤੇ ਕਵਿਤਾ ਦੇ ਉੱਤੇ ਵੀ ਕੁਛ ਤਿਆਰ ਹੋ ਰਿਹਾ ਔਰ ਤੁਹਾਡੇ ਲਈ ਕੀ ਨਵਾਂ ਨਵਾਂ ਆ ਰਿਹਾ ਉਹਨਾਂ ਦੇ ਪ੍ਰੋਮੋਸ ਬਹੁਤ ਜਲਦੀ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਇਹਨਾਂ ਪ੍ਰੋਗਰਾਮਾਂ ਦੀ ਸਾਨੂੰ ਖੁਦ ਨੂੰ ਵੀ ਬਹੁਤ ਬੇਸਬਰੀ ਦੇ ਨਾਲ ਉਡੀਕ ਹੈ ਤੇ ਹੋ ਸਕਦਾ ਤੁਹਾਨੂੰ ਵੀ ਬੇਸਬਰੀ ਦੇ ਨਾਲ ਉਡੀਕ ਹੋਵੇ ਔਰ ਅਸੀਂ ਜ਼ਰੂਰ ਆਪਣੇ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕੁਛ ਕੁ ਜਿਹੜੇ ਨਵੇਂ ਪ੍ਰੋਗਰਾਮਸ ਬਹੁਤ ਜਲਦੀ ਅਸੀਂ ਲੈ ਕੇ ਆ ਰਹੇ ਹਾਂ ਜੀ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਔਰ ਤੁਸੀਂ ਇੰਤਜ਼ਾਰ ਕਰੋ ਬਹੁਤ ਜਲਦੀ ਤੁਹਾਡੇ ਰੂਬਰੂ ਕਰਾਂਗੇ ਸਾਰੇ ਪ੍ਰੋਗਰਾਮ ਤੇ ਹੁਣ ਵੱਧਦੇ ਹਾਂ ਜੀ ਫਿਰ ਖ਼ਬਰਾਂ ਦੇ ਸਿਲਸਿਲੇ ਵੱਲ ਹਨਾ ਖ਼ਬਰਾਂ ਦਾ ਵਿਸਥਾਰ ਹੁਣ ਤੁਹਾਡੇ ਲਈ ਪੇਸ਼ ਕਰਦੇ ਹਾਂ ਸਭ ਤੋਂ ਪਹਿਲਾਂ ਭਾਰਤੀ ਖ਼ਬਰਾਂ ਸੋ ਭਾਰਤੀ ਖ਼ਬਰਾਂ ਦੇ ਵਿੱਚ ਅਸੀਂ ਸਭ ਤੋਂ ਪਹਿਲੀ ਜਿਹੜੀ ਖ਼ਬਰ ਸੀ ਉਹ ਸਾਂਝੀ ਕੀਤੀ ਸੀਗੀ ਜੀ ਕਿ PNB ਘੁਟਾਲੇ ਤੋਂ ਬਾਅਦ ਹੁਣ ਰੋਟੋਮੈਕ ਪੈਨ ਵਾਲੇ ਨੇ ਵੀ ਲਿਖੀ 3,695 ਕਰੋੜ ਦੀ ਕਾਲੀ ਇਬਾਰਤ CBI ਤੇ ED ਨੇ ਦਰਜ ਕੀਤੇ ਕੇਸ ਔਰ ਬਹੁਤ ਹੀ ਜ਼ਿਆਦਾ ਚਿੰਤਾ ਵਾਲੀ ਗੱਲ ਹੈ ਕਿ ਭਾਰਤ ਦੇ ਵਿੱਚ ਇਹ ਵੱਡੇ ਵੱਡੇ ਜਿਹੜੇ ਘੁਟਾਲੇ ਹੋ ਰਹੇ ਨੇ ਉਸ ਦੇ ਨਾਲ ਉਹਦੀ ਅਰਥ ਵਿਵਸਥਾ ਨੂੰ ਕਿੰਨਾ ਵੱਡਾ ਜਿਹੜਾ ਸਦਮਾ ਉਹ ਹੋ ਸਕਦਾ ਅਜੇ PNB ਦਾ ਜਿਹੜਾ ਘੁਟਾਲਾ ਸੀ ਉਹ ਫਿੱਕਾ ਨਹੀਂ ਸੀ ਪਿਆ ਤੇ ਦੂਜੇ ਪਾਸੇ ਹੁਣ ਰੋਟੋਮੈਕ ਪੈਨ ਵਾਲੇ ਨੇ ਵੀ ਕਹਿੰਦੇ 3,695 ਕਰੋੜ ਦੀ ਜਿਹੜੀ ਕਾਲੀ ਬਰਤ ਯਾਨੀ ਇਹ ਘੁਟਾਲਾ ਜਿਹੜਾ ਦਰਜ ਹੋਇਆ ਸੋ PNB ਚ 11,400 ਕਰੋੜ ਰੁਪਏ ਦਾ ਘੁਟਾਲਾ ਉਜਾਗਰ ਹੋਣ ਤੋਂ ਇੱਕ ਹਫ਼ਤੇ ਦੇ ਅੰਦਰ ਹੀ ਰੋਟੋਮੈਕ ਪੈਨ ਬਣਾਉਣ ਵਾਲੀ ਕੰਪਨੀ ਦੇ ਮਾਲਕ ਵਿਕਰਮ ਕੋਠਾਰੀ 3,695 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ ਚ ਘਿਰ ਗਏ ਨੇ ਬੈਂਕ ਆਫ਼ ਬੜੌਦਾ ਦੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦਿਆਂ CBI ਅਤੇ ED ਨੇ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ ਇਸ ਦੇ ਨਾਲ ਹੀ ਦੋਵਾਂ ਜਾਂਚ ਏਜੰਸੀਆਂ ਨੇ ਵਿਕਰਮ ਕੋਠਾਰੀ ਦੇ ਟਿਕਾਣਿਆਂ ਤੇ ਛਾਪੇਮਾਰੀ ਵੀ ਕੀਤੀ CBI ਨੇ ਕੋਠਾਰੀ ਉਨ੍ਹਾਂ ਦੀ ਪਤਨੀ ਸਾਧਨਾ ਕੋਠਾਰੀ ਤੇ ਪੁੱਤਰ ਰਾਹੁਲ ਕੋਠਾਰੀ ਦੇ ਨਾਲ ਨਾਲ ਬੈਂਕ ਅਧਿਕਾਰੀਆਂ ਨੂੰ ਮੁਲਜ਼ਮ ਬਣਾਇਆ CBI ਦੇ ਬੁਲਾਰੇ ਅਭਿਸ਼ੇਕ ਦਿਆਲ ਅਨੁਸਾਰ ਬੈਂਕ ਆਫ਼ ਬੜੌਦਾ ਨੇ ਰੋਟੋਮੈਕ ਗਲੋਬਲ ਦੇ ਨਿਰਦੇਸ਼ਕਾਂ ਤੇ ਫਰਜ਼ੀ ਦਸਤਾਵੇਜ਼ਾਂ ਸਹਾਰੇ ਕਰੋੜਾਂ ਰੁਪਏ ਲੈਣ ਦਾ ਦੋਸ਼ ਲਾਇਆ ਇਸ ਸਾਜਿਸ਼ ਚ ਬੈਂਕ ਦੇ ਵੀ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਕਹਿੰਦੇ ਹੋ ਸਕਦੀ ਹੈ ਕੋਠਾਰੀ ਦਾ ਉਧਰ ਪਾਸਪੋਰਟ ਜਿਹੜਾ ਜੀ ਜ਼ਬਤ ਕਰ ਲਿਆ ਗਿਆ CBI ਨੇ ਫਿਲਹਾਲ ਇਸ ਮਾਮਲੇ ਚ ਕਿਸੇ ਦੀ ਗ੍ਰਿਫ਼ਤਾਰੀ ਤੋਂ ਇਨਕਾਰ ਕੀਤਾ ਪਰ ਛਾਪੇ ਚ ਘੁਟਾਲੇ ਨਾਲ ਜੁੜੇ ਅਹਿਮ ਦਸਤਾਵੇਜ਼ ਬਰਾਮਦ ਹੋਣ ਦਾ ਦਾਅਵਾ ਉਹਨਾਂ ਨੇ ਜ਼ਰੂਰ ਕੀਤਾ ਤੇ ਉਹਨਾਂ ਦੇ ਪਾਸਪੋਰਟ ਜਿਹੜੇ ਆ ਜੀ ਕੋਠਾਰੀ ਸਮੇਤ ਮੁਲਜ਼ਮਾਂ ਦੇ ਜਿਹੜੇ ਪਾਸਪੋਰਟ ਆ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਆ ਤੇ ਪੁੱਛਗਿੱਛ ਜਿਹੜੀ ਆ ਉਹ ਕੀਤੀ ਗਈ ਆ ਦੂਜੇ ਪਾਸੇ ਨੀਰਵ ਮੋਦੀ ਦੇ ਘਰ ਵੀ ED ਤੇ ਜਿਹੜੇ ਛਾਪੇ ਆ ਉਹ ਪਏ ਆ। ਸੋ 11,400 ਕਰੋੜ ਰੁਪਏ ਦੇ PNB ਘੁਟਾਲੇ ਚ ਜਾਂਚ ਏਜੰਸੀਆਂ ਵੱਲੋਂ ਤਲਾਸ਼ੀ ਤੇ ਪੁੱਛਗਿੱਛ ਦਾ ਜਿਹੜਾ ਸਿਲਸਿਲਾ ਪੰਜਵੇਂ ਦਿਨ ਵੀ ਕਹਿੰਦੇ ਜਾਰੀ ਰਿਹਾ ਤੇ ED ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦੇ ਮੁੰਬਈ ਸਥਿਤ ਘਰ ਤੇ ਛਾਪਾ ਮਾਰ ਕੇ 5,716 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ। ਇਨ੍ਹਾਂ ਦੇ ਵਿਚ ਹੀਰੇ, ਸੋਨੇ ਦੇ ਗਹਿਣੇ ਤੇ ਹੋਰ ਗਹਿਣੇ ਵੀ ਸ਼ਾਮਲ ਨੇ ਤੇ ED ਅਧਿਕਾਰੀਆਂ ਨੇ ਇਸ ਤੋਂ ਇਲਾਵਾ ਮੁੰਬਈ, ਪੁਣੇ, ਔਰੰਗਾਬਾਦ, ਠਾਣੇ, ਕੋਲਕਾਤਾ, ਦਿੱਲੀ ਤੇ ਲਖਨਊ ਸਮੇਤ ਕਈ ਸ਼ਹਿਰਾਂ ਚ 38 ਟਿਕਾਣਿਆਂ ਤੇ ਛਾਪੇ ਮਾਰੇ ਨੇ। ਇਨ੍ਹਾਂ ਛਾਪਿਆਂ ਦੌਰਾਨ ਨੀਰਵ ਮੋਦੀ, ਮੇਹੁਲ ਚੌਕਸੀ ਤੇ ਹੋਰ ਲੋਕਾਂ ਦੇ ਟਿਕਾਣਿਆਂ ਤੋਂ 22 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਜਾਂਚ ਅਧਿਕਾਰੀਆਂ ਦੀ ਸਮੀਖਿਆ ਕਰਨ ਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦੇਣ ਲਈ ED ਦੇ ਡਾਇਰੈਕਟਰ ਕਰਨਲ ਸਿੰਘ ਖੁਦ ਮੁੰਬਈ ਪਹੁੰਚ ਗਏ। ਵੱਡੇ ਅਧਿਕਾਰੀਆਂ ਦੇ ਸ਼ਾਮਲ ਹੋਣ ਦਾ ਖਦਸ਼ਾ। CBI ਦੀ ਟੀਮ PNB ਤੇ ਨੀਰਵ ਮੋਦੀ ਦੀ ਕੰਪਨੀ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰਦੀ ਰਹੀ ਹੈ ਤੇ PNB ਦੇ ਗ੍ਰਿਫ਼ਤਾਰ ਤਿੰਨ ਅਧਿਕਾਰੀਆਂ ਤੇ ਘੁਟਾਲੇ ਨਾਲ ਜੁੜੇ ਬ੍ਰੈਡੀ ਹਾਊਸ ਬ੍ਰਾਂਚ ਦੇ 13 ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਇਨ੍ਹਾਂ ਚ ਮਹਾਪ੍ਰਬੰਧਕ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਨੇ ਤੇ ਦੂਜੇ ਦਿਨ ਵੀ ਇਸ ਬ੍ਰਾਂਚ ਦਾ ਤਲਾਸ਼ੀ ਦਾ ਕੰਮ ਜਾਰੀ ਰਿਹਾ। ਇਸ ਖਬਰ ਨੂੰ ਸਾਂਝੇ ਕਰਦਿਆਂ ਨਾਲ ਹੀ ਨਾਲ ਅੱਜ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਵੀਡੀਓ ਸੀ ਉਹ ਮੈਂ ਜਗਤਾਰ ਗਿੱਲ ਹੋਰਾਂ ਦੇ ਸਹਿਯੋਗ ਦੇ ਨਾਲ ਵੇਖੀ ਹੈ, ਜਿਹਦੇ ਵਿੱਚ ਬਹੁਤ ਸਾਰੇ ਹੋਰ ਵੀ ਖੁਲਾਸੇ ਹੋਏ ਨੇ, ਜਿਹਦੇ ਵਿੱਚ ਇਹ ਜਿਹੜੇ ਤਾਰ ਹੈ ਜੀ ਸਿੱਧੇ ਤੌਰ ਤੇ ਨੀਰਵ ਮੋਦੀ ਦੇ ਨਰਿੰਦਰ ਮੋਦੀ ਹੋਰਾਂ ਦੇ ਨਾਲ ਜੁੜੇ ਵੀ ਦਿਖਾਈ ਦੇ ਰਹੇ ਆ ਤੇ ਮੇਹੁਲ ਚੌਕਸੀ ਜਿਹੜੇ ਆ ਉਹਨਾਂ ਦੇ ਉੱਤੇ ਵੀ ਖਾਸ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਮੇਰਾ ਭਰਿਆ ਹੱਥ ਹੈਗਾ ਹੋਣ ਦੇ ਜਿਹੜੇ ਆਸਾਰ ਆ ਉਹ ਦੇਖ ਰਹੇ ਆ ਉਸ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਦੇ ਖੁਲਾਸੇ ਜਿਹੜੇ ਆ ਉਹ ਕੀਤੇ ਗਏ ਆ। ਸੋ ਜੇਕਰ ਇਹ ਛਾਪਿਆਂ ਦੀ ਗੱਲ ਕਰੀਏ ਤਾਂ ਇਹ ਜਸਟ ਇੱਕ ਫਾਰਮੈਲਿਟੀ ਹੀ ਹੋ ਸਕਦੀ ਹੈ ਜੇਕਰ ਉਹ ਜਿਹੜੀ ਵੀਡੀਓ ਆ ਕੁਛ ਸੱਚ ਸਾਬਤ ਕਰ ਸਕਦੀ ਆ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਖੁਲਾਸੇ ਹੋਏ ਆ ਉਹਨਾਂ ਦੇ ਵਿੱਚ ਸਿੱਧੇ ਤੌਰ ਤੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਦੀ ਸਵਿਟਜ਼ਰਲੈਂਡ ਫੇਰੀ ਦੇ ਵਿੱਚ ਨੀਰਵ ਮੋਦੀ ਦੇ ਨਾਲ ਉਹਨਾਂ ਦੀ ਉਹਨਾਂ ਦਾ ਜਿਹੜਾ ਟ੍ਰਿਪ ਹੈ ਔਰ ਉਹਨਾਂ ਦੇ ਨਾਲ ਖਾਸ ਫੋਟੋਆਂ ਦੇ ਵਿੱਚ ਨੀਰਵ ਮੋਦੀ ਪ੍ਰਧਾਨ ਮੰਤਰੀ ਸਾਹਿਬ ਦੇ ਕਾਫੀ ਨੇੜੇ ਦਿਖਾਈ ਦੇ ਰਹੇ ਆ ਔਰ ਆਪਣੀਆਂ ਕੁਛ ਕੁ ਸਪੀਚਸ ਦੇ ਵਿੱਚ ਮੇਹੁਲ ਚੌਕਸੀ ਦਾ ਜਿਹੜਾ ਨਾਮ ਲੈਣਾ ਪ੍ਰਧਾਨ ਮੰਤਰੀ ਹੋਣ ਦੇ ਨੇੜੇ ਹੋਣਾ ਵੀ ਦਰਸਾਉਂਦਾ ਆ। ਸੋ ਕਾਫੀ ਜ਼ਿਆਦਾ ਹੈਰਾਨ ਕਰਨ ਵਾਲੀ ਹੈ ਵੀਡੀਓ ਉਹ ਔਰ ਮੈਂ ਜ਼ਰੂਰ ਉਹ ਸ਼ੇਅਰ ਕਰਾਂਗੀ। ਜਗਤਾਰ ਗਿੱਲ ਢਿੱਡੀਕੇ ਹਾਂਗਕਾਂਗ ਵਾਲੇ ਭਾਜੀ ਹੋਰਾਂ ਨੇ ਵੀ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀਗੀ ਔਰ ਬਹੁਤ ਸਾਰੇ ਖੁਲਾਸੇ ਉਸ ਵੀਡੀਓ ਦੇ ਰਾਹੀਂ ਵੀ ਕੀਤੇ ਜਾ ਰਹੇ ਆ PNB ਘੁਟਾਲੇ ਨੂੰ ਲੈ ਕੇ। ਸੋ ਅੱਗੇ ਜੀ, ਰੇਲਵੇ ਭਰਤੀ ਦੇ ਲਈ ਹੁਣ ਜਿਹੜੀ ਉਮਰ ਹੱਦ ਆ ਉਹ ਵਧਾ ਦਿੱਤੀ ਗਈ ਹੈ। ਰੇਲਵੇ ਨੇ ਵੱਖ ਵੱਖ ਵਰਗਾਂ ਚ ਭਰਤੀ ਲਈ ਵੱਧ ਤੋਂ ਵੱਧ ਉਮਰ ਚ ਵਾਧਾ ਕੀਤਾ ਤੇ ਰੇਲਵੇ ਨੇ ਕਿਹਾ ਕਿ ਸਹਾਇਕ ਲੋਕੋ ਪਾਇਲਟ ਤੇ ਲੋਕੋ ਪਾਇਲਟ ਦੀ ਪ੍ਰੀਖਿਆ ਚ ਹੁਣ ਗੈਰ ਰਾਖਵੀਆਂ ਸ਼੍ਰੇਣੀਆਂ ਦੇ 30 ਸਾਲ ਤੱਕ ਦੇ ਉਮੀਦਵਾਰ ਵੀ ਬੈਠ ਸਕਣਗੇ। OBC ਲਈ ਇਹ ਹੱਦ ਜਿਹੜੀ ਆ 33 ਸਾਲ ਤੇ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੇ ਲਈ 38 ਸਾਲ ਕਰ ਦਿੱਤੀ ਗਈ ਆ। ਇਸੇ ਤਰ੍ਹਾਂ ਗਰੁੱਪ ਡੀ ਪ੍ਰੀਖਿਆ ਚ ਗੈਰ ਰਾਖਵੀਆਂ ਸ਼੍ਰੇਣੀਆਂ ਲਈ 30 ਸਾਲ, OBC ਲਈ ਇਹ ਹੱਦ 36 ਸਾਲ ਤੇ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ 38 ਸਾਲ ਇਹ ਉਮਰ ਹੱਦ ਜਿਹੜੀ ਆ ਉਹ ਕੀਤੀ ਗਈ ਹੈ। ਅਗਲੀ ਖਬਰ ਹੈ ਜੀ ਕਿ ਹੁਣ ਰੋਬੋਟ ਕਰੇਗਾ ਨਾਲਿਆਂ ਦੀ ਸਫਾਈ। ਕੇਰਲ ਦੇ ਵਿੱਚ ਇੰਜੀਨੀਅਰਾਂ ਨੇ ਵਿਕਸਿਤ ਕੀਤਾ ਜੀ ਇਹ ਨਵਾਂ ਰੋਬੋਟ ਤੇ ਇਸ ਰੋਬੋਟ ਨੂੰ ਲੈ ਕੇ ਕਾਫੀ ਉਤਸ਼ਾਹ ਜਿਹੜਾ ਆ ਉਹ ਦਿਖਾਇਆ ਜਾ ਰਿਹਾ ਆ ਤੇ ਕੁਛ ਹੋਰ ਕੰਟਰੀਜ਼ ਹੋਰ ਦੇਸ਼ਾਂ ਨੇ ਵੀ ਇਹਦੇ ਵਿੱਚ ਦਿਲਚਸਪੀ ਦਿਖਾਈ ਆ। ਸੋ ਪਿਛਲੇ ਕੁਛ ਸਾਲਾਂ ਚ ਨਾਲਿਆਂ ਦੀ ਸਫਾਈ ਦੌਰਾਨ ਜਾਨ ਗਵਾਉਣ ਵਾਲੇ ਮੁਲਾਜ਼ਮਾਂ ਦੀ ਗਿਣਤੀ ਚ ਤੇਜ਼ੀ ਨਾਲ ਵਧਣ ਕਾਰਨ ਨਾਲਿਆਂ ਚ ਤਰ੍ਹਾਂ ਤਰ੍ਹਾਂ ਦੀ ਗੰਦਗੀ ਦੇ ਨਾਲ ਫੈਕਟਰੀਆਂ ਜਾਂ ਹਸਪਤਾਲਾਂ ਤੋਂ ਨਿਕਲਣ ਵਾਲੇ ਰਸਾਇਣ ਮੌਜੂਦ ਹੋਣੇ ਜਿਹੜੇ ਆ ਉਹ ਖਤਰਨਾਕ ਦੱਸੇ ਗਏ ਤੇ ਅਜਿਹੇ ਚ ਲੋੜੀਂਦੇ ਸੁਰੱਖਿਆ ਦੇ ਉਪਾਅ ਨਾ ਹੋਣ ਕਰਕੇ ਬਹੁਤ ਸਾਰੇ ਸਫਾਈ ਮੁਲਾਜ਼ਮ ਇਨ੍ਹਾਂ ਰਸਾਇਣਾਂ ਦੀ ਲਪੇਟ ਚ ਆ ਜਾਂਦੇ ਰਹੇ ਆ। ਇਨ੍ਹਾਂ ਚੋਂ ਕਈ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਕੁਝ ਦੀ ਮੌਤ ਵੀ ਹੋ ਜਾਂਦੀ ਹੈ। ਕੇਰਲ ਸਰਕਾਰ ਨੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰੋਬੋਟ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਤੇ ਇਹ ਕਦਮ ਹੋਰਨਾਂ ਸੂਬਿਆਂ ਲਈ ਵੀ ਉਦਾਹਰਣ ਬਣ ਸਕਦਾ ਹੈ। ਜੈਨ ਰੋਬੋਟਿਕਸ ਨਾਂ ਦੀ ਸਟਾਰਟਅਪ ਕੰਪਨੀ ਨੇ ਵਾਈਫਾਈ, ਬਲੂਟੁੱਥ ਤੇ ਕੰਟਰੋਲ ਪੈਨਲ ਨਾਲ ਲੈਸ ਇੱਕ ਰੋਬੋਟ ਨੂੰ ਵਿਕਸਿਤ ਕੀਤਾ ਹੈ। ਨਾਲੇ ਚੋਂ ਕਚਰਾ ਕੱਢ ਕੇ ਜਮ੍ਹਾਂ ਕਰਨ ਲਈ ਇਸ 4 ਪੈਰ ਵਾਲੇ ਰੋਬੋਟ 'ਚ ਇੱਕ ਬਾਲਟੀ ਵੀ ਜੋੜੀ ਗਈ ਹੈ ਤੇ ਰੋਬੋਟ ਨੂੰ ਚਲਾਉਣ ਲਈ ਗੈਸ ਨਾਲ ਊਰਜਾ ਦਿੱਤੀ ਜਾਣੀ। ਕੇਰਲ ਜਲ ਅਥਾਰਿਟੀ ਦੀ ਹਮਾਇਤ 'ਚ ਚਲਾਈ ਇਸ ਯੋਜਨਾ ਦੀ ਪ੍ਰੀਖਣ ਜਿਹੜਾ ਆ ਉਹ ਵੀ ਸਫਲ ਰਿਹਾ ਤੇ ਕਹਿੰਦੇ ਜੀ 9 ਨੌਜਵਾਨ ਇੰਜੀਨੀਅਰਾਂ ਨੇ ਇਸ ਸੈਮੀ ਆਟੋਮੈਟਿਕ ਰੋਬੋਟ ਨੂੰ ਵਿਕਸਿਤ ਕੀਤਾ ਤੇ ਇਨ੍ਹਾਂ ਨੌਜਵਾਨਾਂ ਨੇ ਸਫਾਈ ਮੁਲਾਜ਼ਮਾਂ ਦੇ ਜੀਵਨ ਚ ਸੁਧਾਰ ਲਿਆਉਣ ਲਈ ਆਪਣੀਆਂ ਨੌਕਰੀਆਂ ਵੀ ਛੱਡ ਦਿੱਤੀਆਂ ਸਨ। ਸੋ ਸਫਾਈ ਮੁਲਾਜ਼ਮਾਂ ਦੀ ਪਰ ਇਹਦੇ ਨਾਲ ਨੌਕਰੀ ਨਹੀਂ ਜਾਵੇਗੀ, ਇਹ ਵੀ ਨਾਲ ਕਿਹਾ ਜਾ ਰਿਹਾ। ਤੇ ਕੈਨੇਡਾ, ਬਰਤਾਨੀਆ ਨੇ ਵੀ ਇਸ ਰੋਬੋਟ ਦੇ ਵਿਚ ਦਿਲਚਸਪੀ ਦਿਖਾਈ ਹੈ। ਸੋ ਕਰਨਾਟਕ ਜਿਹੇ ਸੂਬਿਆਂ ਤੋਂ ਇਲਾਵਾ ਕੈਨੇਡਾ ਤੇ ਬਰਤਾਨੀਆ ਜਿਹੇ ਦੇਸ਼ ਵੀ ਇਹ ਤਕਨੀਕ ਅਪਣਾਉਣ ਦੇ ਇੱਛੁਕ ਹਨ। 22-23 ਫਰਵਰੀ ਨੂੰ ਦਿੱਲੀ ਚ ਹੋਣ ਵਾਲੇ ਨੈਸ਼ਨਲ ਕੰਸਲਟੇਟਿਵ ਵਰਕਸ਼ਾਪ ਚ ਇਸ ਰੋਬੋਟ ਨੂੰ ਸਵੱਛ ਅਭਿਆਨ ਤਹਿਤ ਪੇਸ਼ ਕੀਤਾ ਜਾਣਾ। ਤੇ ਅਗਲੀ ਖਬਰ ਹੈ ਜੀ ਕਿ ਹੁਣ ਦਿੱਲੀ ਦੀਆਂ ਸੜਕਾਂ ਤੇ ਨਹੀਂ ਨਜ਼ਰ ਆਉਣਗੇ ਹਾਥੀ। ਆਉਣ ਵਾਲੇ ਸਮੇਂ ਚ ਦਿੱਲੀ ਦੀਆਂ ਸੜਕਾਂ ਤੇ ਹਾਥੀ ਨਹੀਂ ਨਜ਼ਰ ਆਉਣਗੇ। ਵਣ ਤੇ ਵਣ ਜੀਵ ਪ੍ਰਾਣੀ ਵਿਭਾਗ ਰਾਜਧਾਨੀ ਚ ਹਾਥੀ ਰੱਖਣ ਦੇ ਹੱਕ ਚ ਨਹੀਂ ਹੈ। ਵਣ ਵਿਭਾਗ ਦੀ ਯੋਜਨਾ ਹਾਥੀਆਂ ਨੂੰ ਦਿੱਲੀ ਤੋਂ ਬਾਹਰ ਭੇਜਣ ਦੀ ਹੈ ਤੇ ਇਹ ਹਾਥੀ ਉੱਤਰਾਖੰਡ ਤੇ ਹਰਿਆਣਾ ਚ ਜਾਣਗੇ। ਦਿੱਲੀ ਹਾਈਕੋਰਟ ਦੇ ਨਿਰਦੇਸ਼ ਤੋਂ ਬਾਅਦ ਵਣ ਵਿਭਾਗ ਨੇ ਹਾਥੀਆਂ ਨੂੰ ਦਿੱਲੀ ਤੋਂ ਬਾਹਰ ਭੇਜਣ ਦੀ ਯੋਜਨਾ ਤਿਆਰ ਕਰ ਲਈ ਹੈ ਤੇ ਦਿੱਲੀ ਚ ਇਸ ਸਮੇਂ 7 ਹਾਥੀ ਹਨ। ਕੁਝ ਮਹੀਨੇ ਪਹਿਲਾਂ ਇਨ੍ਹਾਂ ਹਾਥੀਆਂ ਦੇ ਰੱਖੇ ਜਾਣ ਲਈ ਇਕੱਠੇ ਕੀਤੇ ਗਏ ਵਸੀਲਿਆਂ ਬਾਰੇ ਦਿੱਲੀ ਹਾਈਕੋਰਟ ਨੇ ਵਣ ਵਿਭਾਗ ਤੋਂ ਰਿਪੋਰਟ ਮੰਗੀ ਸੀ। ਇਨ੍ਹਾਂ 7 ਹਾਥੀਆਂ ਨੂੰ ਜਗਤਪੁਰ ਕੋਲ ਇੱਕ ਜਗ੍ਹਾ ਤੇ ਰੱਖਿਆ ਜਾਂਦਾ ਹੈ। ਵਣ ਵਿਭਾਗ ਇਨ੍ਹਾਂ 7 ਹਾਥੀਆਂ ਨੂੰ ਹਰਿਆਣਾ ਦੇ ਯਮੁਨਾ ਨਗਰ ਕੋਲ ਸਥਿਤ ਵਣ ਸੰਤੂਰ ਚ ਰੱਖਣ ਲਈ ਉਥੋਂ ਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਤੇ ਉਥੇ ਹਥਿਆਰਾਂ ਦੀ ਦੇਖਭਾਲ ਕਰ ਰਹੇ ਸੰਗਠਨ ਨੇ ਇਸ ਦੇ ਲਈ 45 ਲੱਖ ਰੁਪਏ ਦੀ ਮੰਗ ਕੀਤੀ ਸੀ। ਸੋ ਦਿੱਲੀ ਦੇ ਜਿਹੜੇ 7 ਹਾਥੀ ਨੇ ਜੀ, ਉਹ ਵੀ ਨਿੱਜੀ ਲੋਕਾਂ ਦੇ ਨੇ ਤੇ ਨਿਯਮਾਂ ਮੁਤਾਬਕ ਇਹਨਾਂ ਹਾਥੀਆਂ ਦੇ ਮਹਾਵਤ ਇਹਨਾਂ ਨੂੰ ਬਿਨਾਂ ਵਣ ਵਿਭਾਗ ਦੀ ਇਜਾਜ਼ਤ ਦਿੱਲੀ ਤੋਂ ਬਾਹਰ ਵੀ ਨਹੀਂ ਲਿਜਾ ਸਕਦੇ ਤੇ ਹਾਥੀਆਂ ਨੂੰ ਜ਼ਬਤ ਕੀਤੇ ਜਾਣ ਤੋਂ ਬਾਅਦ ਮਹਾਵਤਾਂ ਨੂੰ ਰਾਸ਼ੀ ਆਦਿ ਦੇਣ ਦੀ ਕੋਈ ਯੋਜਨਾ ਵੀ ਨਹੀਂ ਹੈ। ਸੋ ਹੁਣ ਵੱਧਦੇ ਹਾਂ ਜੀ ਪੰਜਾਬ ਦੀਆਂ ਖਬਰਾਂ ਵੱਲ। ਸੋ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਇਸ ਵੇਲੇ ਦਿਲਚਸਪੀ ਹੈ ਉਹ ਬਣੀ ਹੋਈ ਹੈ ਜੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੰਜਾਬ ਫੇਰੀ ਨੂੰ ਲੈ ਕੇ। ਜਸਟਿਨ ਟਰੂਡੋ ਦੇ ਸਵਾਗਤ ਦੇ ਲਈ ਬਹੁਤ ਸਾਰੇ ਜਿਹੜੇ ਪ੍ਰਬੰਧ ਆ ਉਹ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚ ਤੇ ਉਹਨਾਂ ਦਾ ਭਰਵਾਂ ਸਵਾਗਤ ਕਰਨ ਦੇ ਲਈ ਜਿਹੜੀ ਪੰਜਾਬ ਸਰਕਾਰ ਵੀ ਕਹਿੰਦੇ ਆ ਕਿ ਇਸ ਵੇਲੇ ਪੱਬਾਂ ਭਾਰ ਹੋ ਚੁੱਕੀ ਹੈ ਔਰ ਇਕਦਮ ਮੁੱਖ ਮੰਤਰੀ ਦਾ ਰੁੱਖ ਜਿਹੜਾ ਉਹ ਬਦਲਿਆ ਜਿਹਾ ਦਿਖਾਈ ਦੇ ਰਿਹਾ। ਕੈਨੇਡਾ ਦੇ PM ਜਸਟਿਨ ਟਰੂਡੋ ਦੇ ਆਗਮਨ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਨੇ ਵੀ ਕਮਰ ਕੱਸ ਲਈ ਹੈ। ਸ਼ਹਿਰ ਦੀ 5000 ਫੋਰਸ ਨਾਲ ਬਾਰਡਰ ਜ਼ੋਨ ਤੋਂ 2000 ਤੋਂ ਜ਼ਿਆਦਾ ਫੋਰਸ ਨੂੰ ਗੁਰੂ ਨਗਰੀ ਚ ਤੈਨਾਤ ਕਰ ਦਿੱਤਾ ਗਿਆ। ਸੋ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਸਟਿਨ ਟਰੂਡੋ ਜਿਹੜੇ ਆ ਉਹ ਫੇਰੀ ਪਾਉਣਗੇ। ਸੋ ਬੁੱਧਵਾਰ ਨੂੰ ਸ਼ਹਿਰ ਨੂੰ ਸਖ਼ਤ ਪੁਲਿਸ ਕਿਲੇ ਵਿਚ ਤਬਦੀਲ ਕਰ ਦਿੱਤਾ ਜਾਵੇਗਾ ਤਾਂ ਕਿ ਕੋਈ ਵੀ ਪਰਿੰਦਾ ਮਹਿਮਾਨ ਦੇ ਦੌਰੇ ਦੇ ਰਸਤੇ ਚ ਨਾ ਆ ਸਕੇ। ਪੁਲਿਸ ਕਮਿਸ਼ਨਰ ਸੁਧਾਂਸ਼ੂ ਸ਼ੇਖਰ ਸ਼੍ਰੀਵਾਸਤਵ ਨੇ ਦੱਸਿਆ ਕਿ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰ ਦਿੱਤੇ ਗਏ ਨੇ। ਫਿਲਹਾਲ ਬਾਰਡਰ ਜ਼ੋਨ ਤੋਂ 2000 ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆ ਗਿਆ। ਜਾਣਕਾਰੀ ਮੁਤਾਬਕ ਕੈਨੇਡਾ ਦਾ PM ਜਸਟਿਨ ਟਰੂਡੋ ਬੁੱਧਵਾਰ ਨੂੰ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚ ਰਹੇ ਨੇ। ਇਸ ਤੋਂ ਬਾਅਦ ਉਨ੍ਹਾਂ ਦਾ ਕਾਫਲਾ ਸ੍ਰੀ ਦਰਬਾਰ ਸਾਹਿਬ ਵਿਚ ਨਤਮਸਤਕ ਹੋਵੇਗਾ। ਹਵਾਈ ਅੱਡੇ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਦੇ ਰਸਤੇ ਲਗਾਤਾਰ ਪੁਲਿਸ ਬਲ ਦਾ ਪਹਿਰਾ ਲਗਾ ਦਿੱਤਾ ਗਿਆ। ਸੜਕ ਤੇ ਚੌਰਾਹਿਆਂ ਤੇ ਹੀ ਨਹੀਂ ਸਗੋਂ ਹਵਾ ਰਸਤੇ ਤੇ ਵੀ ਪੰਜਾਬ ਪੁਲਿਸ ਦੇ ਜਵਾਨ ਕੁਝ ਉੱਚੀਆਂ ਛੱਤਾਂ ਤੇ ਚੜ ਕੇ ਚਾਰੇ ਪਾਸੇ ਨਜ਼ਰ ਰੱਖੇ ਹੋਏ ਨੇ। ਦੱਸਿਆ ਜਾ ਰਿਹਾ ਕਿ ਕੈਨੇਡਾ ਦੇ PM ਦੇ ਨਾਲ ਉਨ੍ਹਾਂ ਦੀ ਸੁਰੱਖਿਆ ਵਿਚ 60 ਤੋਂ ਜ਼ਿਆਦਾ ਆਧੁਨਿਕ ਹਥਿਆਰਾਂ ਨਾਲ ਲੈਸ ਕਮਾਂਡੋ ਪਹੁੰਚ ਰਹੇ ਨੇ। ਟਰੂਡੋ ਦੇ ਨਾਲ 60 ਸੁਰੱਖਿਆ ਮੁਲਾਜ਼ਮਾਂ ਦਾ ਜਿਹੜਾ ਇਹ ਦਸਤਾ ਉਹ ਵੀ ਪਹੁੰਚੇਗਾ ਤੇ ਟਰੂਡੋ ਦੇ ਸਵਾਗਤ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਰ ਜਿਹੜੀ ਆ ਉਹ ਕੱਸ ਲਈ ਔਰ ਜਿਵੇਂ ਦੱਸਿਆ ਜਾ ਰਿਹਾ ਜੀ ਕਿ ਸ਼ਹਿਰ ਜਿਹੜਾ ਆ ਉਹ ਪੁਲਿਸ ਕਿਲੇ ਦੇ ਵਿਚ ਤਬਦੀਲ ਕਰ ਦਿੱਤਾ ਗਿਆ। ਵੈਸੇ ਮੈਨੂੰ ਲੱਗਦਾ ਕਿ ਉਹਦੇ ਲਈ ਖੁਦ ਲਈ ਇਹ ਗੱਲ ਥੋੜੀ ਜਿਹੀ ਬਰਦਾਸ਼ਤ ਕਰਨੀ ਔਖੀ ਹੋਵੇਗੀ ਉਸ ਪ੍ਰਧਾਨ ਮੰਤਰੀ ਲਈ ਜਿਹੜਾ ਕਿ ਆਮ ਲੋਕਾਂ ਦੇ ਵਿਚ ਬੜਾ ਆਮ ਮਨੁੱਖ ਬਣ ਕੇ ਵਿਚਰਦਾ ਹੈ ਹਨਾ। ਸੋ ਸੋਨੇ ਦੇ ਮਾਡਲ ਤੇ ਕਿਰਪਾਨ ਦੇ ਨਾਲ ਸਨਮਾਨ ਕੀਤਾ ਜਾਏਗਾ ਜਸਟਿਨ ਟਰੂਡੋ ਦਾ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਖਾਸ ਤੌਰ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਜਿਸ ਉਪਰ ਸੋਨਾ ਚੜਿਆ ਤੇ ਕਿਰਪਾਨ ਜਿਸ ਦੇ ਮਿਆਨ ਤੇ ਵੀ ਸੋਨਾ ਚੜਿਆ ਨਾਲ ਉਨ੍ਹਾਂ ਦਾ ਸਨਮਾਨ ਕਰਨਗੇ। ਤੇ ਟਰੂਡੋ ਵੱਲੋਂ ਲੰਗਰ ਦੇ ਵਿਚ ਸੇਵਾ ਦੇ ਲਈ ਵੀ ਇਕ ਖਾਸ ਲੋਹ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਗਈ ਹੈ ਜੀ। ਸੋ 21 ਫਰਵਰੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਦੇ ਪ੍ਰੋਗਰਾਮ ਸੰਬੰਧੀ ਅਗਾਉਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ ਤੇ ਇਸੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਪ੍ਰਬੰਧ ਕੀਤੇ ਜਾ ਰਹੇ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਹੀ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਸੇਵਾ ਕਰਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਇਕ ਵਿਸ਼ੇਸ਼ ਲੋਹ ਤਿਆਰ ਕੀਤੀ ਗਈ ਹੈ। ਇਸ ਲੋਹ ਤੇ ਸੇਵਾ ਕਰਨ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਤਨੀ ਅਤੇ ਬੱਚਿਆਂ ਨਾਲ ਪਹੁੰਚਣਗੇ। ਇੱਥੇ ਕਮੇਟੀ ਤੇ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਲਏ ਗਏ ਹਨ। ਜਸਟਿਨ ਟਰੂਡੋ ਨਾਲ ਸਿੱਖ ਮੰਤਰੀਆਂ ਵਿਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਕਾਰਡ ਖੋਜ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ, ਸੈਰ ਸਪਾਟਾ ਮੰਤਰੀ ਬਰਦੀਸ਼ ਕੌਰ ਚੱਗਰ, ਲੋਕ ਨਿਰਮਾਣ ਮੰਤਰੀ ਅਮਰਜੀਤ ਸਿੰਘ ਸੋਹੀ ਅਤੇ 18 ਦੇ ਕਰੀਬ ਮੈਂਬਰ ਪਾਰਲੀਮੈਂਟ, ਕੈਨੇਡੀਅਨ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਉਦਯੋਗਪਤੀ ਵੀ ਸ਼ਾਮਲ ਹੋਣਗੇ। ਸੋ ਦੂਜੇ ਪਾਸੇ ਜੀ ਜਸਟਿਨ ਟਰੂਡੋ ਨਾਲ ਕਿਹਾ ਜਾ ਰਿਹਾ ਕਿ 20 ਮਿੰਟ ਤੱਕ ਦੀ ਜਿਹੜੀ ਮੁਲਾਕਾਤ ਆ ਉਹ ਕਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਉਨ੍ਹਾਂ ਕਿਹਾ ਜੀ ਕਿ ਟਰੂਡੋ ਨਾਲ ਫੋਨ ਵਾਲੀ ਮੀਟਿੰਗ ਦੀ ਉਡੀਕ ਮੈਂ ਕਰ ਰਿਹਾ। ਆਖਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਬੁੱਧਵਾਰ ਨੂੰ ਮੁਲਾਕਾਤ ਕਰਨ ਦਾ ਸਮਾਂ ਮਿਲ ਹੀ ਗਿਆ। ਭਾਰਤ ਯਾਤਰਾ ਤੇ ਪੁੱਜੇ ਜਸਟਿਨ ਟਰੂਡੋ ਦੇ ਪੰਜਾਬ ਦੌਰੇ ਦੇ ਤੈਅ ਪ੍ਰੋਗਰਾਮ ਚ ਬਦਲਾ ਕੀਤਾ ਗਿਆ। ਜਾਰੀ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ 20 ਮਿੰਟ ਤੱਕ ਅੰਮ੍ਰਿਤਸਰ ਵਿਖੇ ਜਸਟਿਨ ਟਰੂਡੋ ਨਾਲ ਮੁਲਾਕਾਤ ਕਰ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਣ ਵਾਲੀ ਮੁਲਾਕਾਤ ਦੌਰਾਨ ਸੂਬੇ ਦੇ ਕੈਨੇਡਾ ਨਾਲ ਨਜ਼ਦੀਕੀ ਵਪਾਰਕ ਸੰਬੰਧਾਂ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਬੰਧਾਂ ਨੂੰ ਹੋਰ ਉਚਾਈ ਤੱਕ ਲਿਜਾਣ ਲਈ ਪੂਰੀ ਤਰ੍ਹਾਂ ਤਿਆਰ ਹਨ। ਮੁੱਖ ਮੰਤਰੀ ਨੇ ਆਪਣੇ ਟਵੀਟ ਚ ਕਿਹਾ, ਮੈਂ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਣ ਵਾਲੀ ਮੀਟਿੰਗ ਦਾ ਇੰਤਜ਼ਾਰ ਕਰ ਰਿਹਾ। ਮੈਨੂੰ ਉਮੀਦ ਹੈ ਕਿ ਇਹ ਮੀਟਿੰਗ ਕੈਨੇਡਾ ਅਤੇ ਭਾਰਤ ਵਿਚਕਾਰ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਚ ਮਦਦ ਦੇਵੇਗੀ। ਸੋ ਕੈਪਟਨ ਅਮਰਿੰਦਰ ਸਿੰਘ ਨੇ ਬਦਲਿਆ ਜੀ ਆਪਣਾ ਰੁੱਖ ਔਰ ਸ਼ਲਾਘਾ ਯੋਗ ਕਦਮ ਹੈ ਜੇਕਰ ਤੁਸੀਂ ਆਪਣੀ ਅੜਬ ਸੋਚ ਤੋਂ ਪਰਾਂ ਹਟ ਕੇ ਉਹਨਾਂ ਮਹਾਨ ਸ਼ਖਸੀਅਤਾਂ ਦਾ ਸਨਮਾਨ ਕਰਨ ਦੇ ਲਈ ਆਪਣਾ ਸਿਰ ਝੁਕਾਉਂਦੇ ਹੋ। ਔਰ ਅਗਲੀ ਖਬਰ ਵੱਲ ਵਧਿਆਂ ਦੋਸਤੋ, 7000 ਬੱਸ ਪਰਮਿਟ ਹੋਣਗੇ ਰੱਦ। ਨਵੀਂ ਟਰਾਂਸਪੋਰਟ ਨੀਤੀ ਲਾਗੂ ਹੋਣ ਦੇ ਨਾਲ ਨਿੱਜੀ ਬੱਸ ਚਾਲਕਾਂ ਦੀ ਜਿਹੜੀ ਹਜ਼ਾਰੇਦਾਰੀ ਆ ਉਹ ਖਤਮ ਕੀਤੀ ਜਾਵੇਗੀ। ਸੋ ਪੰਜਾਬ ਸਰਕਾਰ ਵੱਲੋਂ ਨਵੀਂ ਟਰਾਂਸਪੋਰਟ ਨੀਤੀ ਲਾਗੂ ਕਰਨ ਸੰਬੰਧੀ ਨੋਟੀਫਿਕੇਸ਼ਨ ਮੰਗਲਵਾਰ ਨੂੰ ਜਾਰੀ ਕਰ ਦਿੱਤਾ ਜਾਵੇਗਾ, ਯਾਨੀ ਅੱਜ ਜਾਰੀ ਕੀਤਾ ਜਾਵੇਗਾ। ਸੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦਫ਼ਤਰ ਅਤੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇਸ ਸੰਬੰਧੀ ਆਪਣੀ ਸਰਕਾਰੀ ਕੋਠੀ ਤੇ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ। ਸੋ ਨਵੀਂ ਟਰਾਂਸਪੋਰਟ ਨੀਤੀ ਕੀ ਹੈ ਇਹਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹਾਈ ਕੋਰਟ ਦੇ ਆਦੇਸ਼ ਅਨੁਸਾਰ ਪੰਜਾਬ ਸਰਕਾਰ ਨੇ ਨਵੀਂ ਟਰਾਂਸਪੋਰਟ ਨੀਤੀ 17 ਜੁਲਾਈ ਨੂੰ ਹਾਈ ਕੋਰਟ ਚ ਪੇਸ਼ ਕਰ ਦਿੱਤੀ ਸੀ ਤੇ ਇਸ ਨਵੀਂ ਨੀਤੀ ਅਨੁਸਾਰ ਮਨੋਪਲੀ ਰੂਟਾਂ ਤੇ ਅੰਤਰਰਾਜੀ ਰੂਟਾਂ ਤੇ 100% ਸਟੇਟ ਟਰਾਂਸਪੋਰਟ ਦੀਆਂ ਬੱਸਾਂ ਹੀ ਚੱਲਣਗੀਆਂ ਤੇ ਨੈਸ਼ਨਲ ਹਾਈਵੇ ਤੇ ਸਰਕਾਰੀ ਤੇ ਨਿੱਜੀ ਬੱਸਾਂ ਦਾ ਅਨੁਪਾਤ 50-50 ਹੀ ਰਹੇਗਾ, ਜਦੋਂ ਕਿ ਸਟੇਟ ਹਾਈਵੇ ਜ਼ਿਲ੍ਹਿਆਂ ਦੀ ਮੁੱਖ ਸੜਕਾਂ ਸਮੇਤ ਹੋਰਨਾਂ ਸੜਕਾਂ ਤੇ 40:60 ਦੇ ਅਨੁਪਾਤ ਮੁਤਾਬਕ, ਯਾਨੀ ਰੋਡਵੇਜ਼ 40 ਤੇ ਨਿੱਜੀ ਬੱਸਾਂ 60% ਤੱਕ ਚੱਲ ਸਕਣਗੀਆਂ, ਜਦਕਿ ਪਹਿਲਾਂ ਘਾਟੇ ਵਾਲੇ ਰੂਟਾਂ ਤੇ ਸਰਕਾਰੀ ਬੱਸਾਂ ਹੀ ਚੱਲਦੀਆਂ ਸਨ। ਨਵੀਂ ਨੀਤੀ ਲਾਗੂ ਹੋਣ ਤੇ ਬਾਦਲ ਪਰਿਵਾਰ ਦੀ ਮਲਕੀਅਤ ਜਾਂ ਹਿੱਸੇਦਾਰੀ ਵਾਲੀਆਂ ਕੰਪਨੀਆਂ ਜੁਝਾਰ ਕੰਸਟਰਕਸ਼ਨ ਐਂਡ ਟਰੈਵਲਸ ਪ੍ਰਾਈਵੇਟ ਲਿਮਿਟਡ, ਆਰਬਿਟ ਏਵੀਏਸ਼ਨ ਅਤੇ ਡੱਬ ਵਾਲੀ ਟਰਾਂਸਪੋਰਟ ਕੰਪਨੀ ਨਾਲ ਸੰਬੰਧਿਤ ਕਈ ਬੱਸਾਂ ਦੇ ਪਰਮਿਟ ਰੱਦ ਕਰਨ ਵਾਲੀ ਤਲਵਾਰ ਜਿਹੜੀ ਆ ਚੱਲਣਾ ਵੀ ਕਹਿੰਦੇ ਸੰਭਾਵਿਤ ਆ ਤੇ ਨਵੀਂ ਟਰਾਂਸਪੋਰਟ ਨੀਤੀ ਦਾ ਨੋਟੀਫਿਕੇਸ਼ਨ ਜਿਹੜਾ ਅੱਜ ਹੈ ਤੇ ਕਈ ਵੱਡੇ ਸਿਆਸਤਦਾਨਾਂ ਨੂੰ ਇਹਦੇ ਨਾਲ ਝਟਕਾ ਜਿਹੜਾ ਲੱਗਣ ਦੇ ਆਸਾਰ ਦੱਸੇ ਗਏ ਆ। ਵਧਿਆ ਜੀ ਅਗਲੀ ਖਬਰ ਵੱਲ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਮੁੜ ਸੰਭਾਲਿਆ ਮੋਰਚਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਆਖਰ ਜੁਆਇਨ ਕਰਨ ਲਈ ਮੰਨ ਗਏ। ਸੋਮਵਾਰ ਨੂੰ 3 ਘੰਟੇ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਪਿੱਛੋਂ ਆਖਰ ਉਨ੍ਹਾਂ ਨੇ ਜੁਆਇਨ ਕਰਨ ਦਾ ਫੈਸਲਾ ਕੀਤਾ। ਸੁਰੇਸ਼ ਕੁਮਾਰ ਸ਼ਾਮ 6:30 ਆਪਣੇ ਦਫ਼ਤਰ ਪਹੁੰਚੇ ਜਿੱਥੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ, ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਤੇ ਪ੍ਰਿੰਸੀਪਲ ਸਕੱਤਰ ਸਥਾਨਕ ਸਰਕਾਰਾਂ ਏ ਵੇਣੂ ਪ੍ਰਸਾਦ ਅਤੇ ਹੋਰ ਜਿਹੜੇ ਅਫਸਰ ਆ ਉਹ ਉੱਥੇ ਪਹੁੰਚੇ ਜੀ ਉਹਨਾਂ ਨੂੰ ਵਧਾਈ ਦੇਣ ਦੇ ਲਈ। ਸੂਤਰਾਂ ਦਾ ਕਹਿਣਾ ਹੈ ਕਿ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਲੈ ਕੇ ਹਾਈਕੋਰਟ ਨੇ ਜਿਹੜੀਆਂ 3 ਮਦਾਂ ਤੇ ਇਤਰਾਜ਼ ਪ੍ਰਗਟਾਇਆ ਸੀ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ। ਚੀਫ਼ ਸੈਕਟਰੀ ਕਰਨ ਅਵਤਾਰ ਸਿੰਘ ਨੂੰ ਅਜਿਹਾ ਕਰਨ ਲਈ ਸੀ ਐਮ ਨੇ ਕਹਿ ਦਿੱਤਾ ਤੇ ਉਹ ਐਲ ਆਰ ਤੇ ਸੀਨੀਅਰ ਵਕੀਲਾਂ ਦੀ ਸਲਾਹ ਤੋਂ ਬਾਅਦ ਸੁਰੇਸ਼ ਕੁਮਾਰ ਦੀ ਨਿਯੁਕਤੀ ਚ ਤਬਦੀਲੀ ਕਰਨਗੇ। ਹਾਈਕੋਰਟ ਨੇ ਇਤਰਾਜ਼ ਪ੍ਰਗਟਾਇਆ ਸੀ ਕਿ ਉਨ੍ਹਾਂ ਦੀ ਨਿਯੁਕਤੀ ਨੂੰ ਰਾਜਪਾਲ ਕੋਲੋਂ ਮਨਜ਼ੂਰੀ ਲਈ ਭੇਜਿਆ ਜਾਵੇ। ਇਸ ਤੋਂ ਇਲਾਵਾ ਰੂਲਸ 18 ਨੂੰ ਹਟਾਉਣ ਤੇ ਕੁਝ ਹੋਰ ਤਕਨੀਕੀ ਪਹਿਲੂ ਵੀ ਸ਼ਾਮਲ ਸਨ। ਅਗਲੀ ਖਬਰ ਵੱਲ ਵਧਦੇ ਹਾਂ। ਸਿੱਧੂ ਨੇ ਹਟਾਇਆ ਓਐਸਡੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੋਟਾ ਗੋਲਮਾਲ ਕਰਨ ਦੇ ਮਾਮਲੇ ਚ ਆਪਣੇ ਓਐਸਡੀ ਡਾਕਟਰ ਅਮਰ ਸਿੰਘ ਨੂੰ ਹਟਾ ਦਿੱਤਾ। ਰਿਟਾਇਰ ਆਈਏਐਸ ਅਮਰ ਸਿੰਘ ਨੂੰ ਸਿੱਧੂ ਨੇ ਕਰੀਬ 8 ਮਹੀਨੇ ਪਹਿਲਾਂ ਮੁੱਖ ਮੰਤਰੀ ਵੱਲੋਂ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਆਪਣੇ ਨਾਲ ਓਐਸਡੀ ਰੱਖਿਆ ਸੀ। ਦੱਸਿਆ ਜਾਂਦਾ ਹੈ ਕਿ ਸਿੱਧੂ ਨੂੰ ਡਾਕਟਰ ਅਮਰ ਸਿੰਘ ਤੇ ਇੰਨਾ ਭਰੋਸਾ ਸੀ ਕਿ ਉਹ ਡਾਕਟਰ ਅਮਰ ਸਿੰਘ ਦੀ ਮਾਰਕ ਕੀਤੀ ਹੋਈ ਫਾਈਲ ਹੀ ਕਲੀਅਰ ਕਰਦੇ ਸਨ। ਇਸੇ ਕਾਰਨ ਵਿਭਾਗ ਦੇ ਕਈ ਅਫਸਰਾਂ ਨੇ ਸਿੱਧੂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਕਈਆਂ ਨੇ ਸਰਕਾਰ ਨੂੰ ਆਪਣਾ ਤਬਾਦਲਾ ਕਿਸੇ ਦੂਜੇ ਵਿਭਾਗ ਚ ਕਰਨ ਦੀ ਅਪੀਲ ਕੀਤੀ ਸੀ। ਸੂਤਰਾਂ ਮੁਤਾਬਕ ਇਕ ਵੱਡਾ ਪ੍ਰੋਜੈਕਟ ਕਲੀਅਰ ਕਰਾਉਣ ਤੋਂ ਲੈ ਕੇ ਮੁਲਾਜ਼ਮਾਂ ਤੇ ਅਫਸਰਾਂ ਦੇ ਤਬਾਦਲਿਆਂ ਤੇ ਪ੍ਰਮੋਸ਼ਨ ਚ ਡਾਕਟਰ ਅਮਰ ਸਿੰਘ ਨੇ ਗੋਲਮਾਲ ਕੀਤਾ ਸੀ। ਇਸ ਦਾ ਖੁਲਾਸਾ ਸਿੱਧੂ ਕੋਲ ਹੋ ਗਿਆ ਸੀ ਤੇ ਇਸ ਮਾਮਲੇ ਚ ਸਿੱਧੂ ਨੇ ਕੋਈ ਟਿੱਪਣੀ ਨਹੀਂ ਕੀਤੀ ਤੇ ਡਾਕਟਰ ਅਮਰ ਸਿੰਘ ਨੇ ਕਈ ਵਾਰ ਫੋਨ ਕਰਨ ਤੇ ਵੀ ਫੋਨ ਨਹੀਂ ਚੱਕਿਆ। ਕੌਣ ਹਨ ਇਹ ਅਮਰ ਸਿੰਘ? ਇਹਨੇ ਜੀ ਰਾਏਕੋਟ ਦੇ ਸਾਬਕਾ ਵਿਧਾਇਕ ਗੁਰਚਰਨ ਸਿੰਘ ਪੋਪਾ ਰਾਏ ਦੇ ਭਰਾ ਡਾਕਟਰ ਅਮਰ ਸਿੰਘ ਮੱਧ ਪ੍ਰਦੇਸ਼ ਕੈਂਡਰ ਤੋਂ ਆਈਏਐਸ ਅਧਿਕਾਰੀ ਸਨ। ਉਨ੍ਹਾਂ ਮੱਧ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਦਿਗਵਿਜੇ ਸਿੰਘ ਦੇ ਕਰੀਬੀ ਅਧਿਕਾਰੀ ਦੇ ਰੂਪ ਚ ਲੰਬਾ ਸਮਾਂ ਕੰਮ ਕੀਤਾ ਸੀ। ਸੋ ਇਸ ਗੋਲਮਾਲ ਤੋਂ ਦਾ ਜਿਹੜਾ ਖੁਲਾਸਾ ਹੋਣ ਤੋਂ ਮਗਰੋਂ ਸਿੱਧੂ ਨੇ ਫੈਸਲਾ ਲਿਆ ਤੇ ਬਦਲੀਆਂ ਤੋਂ ਲੈ ਕੇ ਤਰੱਕੀਆਂ ਤੱਕ ਅਮਰ ਸਿੰਘ ਦਾ ਸੀ ਹੱਥ। ਵਧਿਆ ਜੀ ਅਗਲੀ ਖਬਰ ਵੱਲ ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਦੇ ਲਈ ਉਹ ਖਰਚਣਗੇ 1540 ਕਰੋੜ ਰੁਪਈਆ। ਸੋ ਸੂਬੇ ਦੇ ਵਿਕਾਸ ਦੇ ਲਈ ਹਮੇਸ਼ਾ ਹੀ ਵਚਨ ਵੱਧ ਰਹੇ ਨੇ। ਨਵਜੋਤ ਸਿੰਘ ਸਿੱਧੂ ਸੋ ਉਹਨਾਂ ਨੇ ਹੁਣ ਇੱਕ ਵਾਰ ਫੇਰ ਇਹ ਦਾਅਵਾ ਕੀਤਾ ਕਿ ਸੂਬੇ ਦੇ ਵਿਕਾਸ ਨੂੰ ਲੈ ਕੇ ਉਹ ਕਾਫੀ ਫਿਕਰਮੰਦ ਨੇ ਤੇ ਇਸ ਦੇ ਵਿਕਾਸ ਦੇ ਲਈ 1540 ਕਰੋੜ ਰੁਪਈਆ ਜਿਹੜਾ ਰੱਖਿਆ ਗਿਆ। ਸੋ ਸੂਬਾ ਸਰਕਾਰ ਵੱਲੋਂ ਅੱਜ ਦੇ 107 ਸ਼ਹਿਰਾਂ ਚ 1540 ਕਰੋੜ ਦੀ ਲਾਗਤ ਨਾਲ ਸੀਵਰੇਜ, ਵਾਟਰ ਸਪਲਾਈ ਤੇ ਸੜਕਾਂ ਦੇ ਕੰਮ ਕਰਵਾ ਕੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਗਰ ਕੌਂਸਲ ਵਿਖੇ ਕੀਤਾ ਤੇ ਇਸ ਮੌਕੇ ਮੈਂਬਰ ਲੋਕ ਸਭਾ ਸੁਨੀਲ ਜਾਖੜ ਵੀ ਹਾਜ਼ਰ ਸਨ। ਤੇ ਨਾਲ ਹੀ ਉਹਨਾਂ ਨੇ ਕਿਹਾ ਜੀ ਕਿ ਪਹਿਲਾਂ ਲੱਗੇ ਨੀਂਹ ਪੱਥਰਾਂ ਨੂੰ ਵੀ ਧੂਫ ਬੱਤੀ ਜਿਹੜੀ ਆ ਉਹ ਦਿੱਤੀ ਜਾਵੇਗੀ ਤੇ ਸੂਬੇ ਦੇ ਵਿਕਾਸ ਦੇ ਲਈ ਜਿੰਨੀਆਂ ਵੀ ਕੋਸ਼ਿਸ਼ਾਂ ਉਹਨਾਂ ਵੱਲੋਂ ਹੋ ਸਕਣਗੀਆਂ ਉਹ ਉਹਦੇ ਲਈ ਵਚਨਬੱਧ ਨੇ ਤੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਹਿੰਦੇ ਆ ਕੁਝ ਦਿਨਾਂ ਦੇ ਵਿੱਚ ਹੀ ਹੋ ਜਾਵੇਗੀ। ਤੇ ਅਗਲੀ ਖਬਰ ਵੱਲ ਵਧਦੇ ਆ ਦੋਸਤੋ। ਅਗਲੀ ਖਬਰ ਹੈ ਕਿ ਪੰਜਾਬੀ ਦੇ ਅੱਵਲ ਰੁਤਬੇ ਲਈ ਰੱਖੀ ਸਮੂਹਿਕ ਭੁੱਖ ਹੜਤਾਲ, ਪੰਜਾਬੀ ਦੇ ਸਨਮਾਨ ਦੀ ਬਹਾਲੀ ਤੱਕ ਸੰਘਰਸ਼ ਦਾ ਲਿਆ ਅਹਿਦ। ਕੇਂਦਰ ਸ਼ਾਸਿਤ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਸੈਕਟਰ 17 ਪਲਾਜ਼ਾ ਵਿਖੇ ਪੰਜਾਬੀ ਮੰਚ ਦੇ ਝੰਡੇ ਹੇਠ ਇਕੱਤਰ ਹੋ ਕੇ ਇਕ ਰੋਜ਼ਾ ਸਮੂਹਿਕ ਭੁੱਖ ਹੜਤਾਲ ਕੀਤੀ ਗਈ ਤੇ ਪੰਜਾਬੀ ਹਿਤੈਸ਼ੀਆਂ ਨੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਤੱਕ ਭੁੱਖ ਹੜਤਾਲ ਕਰਦਿਆਂ ਪੰਜਾਬ ਦੇ ਰਾਜਪਾਲ ਜੋ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ ਨੂੰ ਮੁਲਕ ਦੇ ਗ੍ਰਹਿ ਮੰਤਰੀ ਨੂੰ ਸੁਨੇਹਾ ਪਹੁੰਚਾਉਣ ਦੇਣਾ ਕਿ ਅਸੀਂ ਹੱਕ ਮੰਗ ਰਹੇ ਹਾਂ ਭੀਖ ਨੇ। ਮੰਚ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਤੇ ਹੋਰ ਪਹੁੰਚੇ ਹੋਏ ਸੱਜਣਾਂ ਨੇ ਪੰਜਾਬੀ ਨੂੰ ਬਣਦਾ ਰੁਤਬਾ ਤੇ ਮਾਣ ਦਿਵਾਉਣ ਦੇ ਲਈ ਇਹ ਜਿਹੜੀ ਬੇਨਤੀ ਆ ਉਹ ਕੀਤੀ ਆ ਔਰ ਨਾਲ ਹੀ ਨਾਲ ਉਹਨਾਂ ਨੇ ਭੁੱਖ ਹੜਤਾਲ ਵਿੱਚ 500 ਤੋਂ ਵੱਧ ਪੰਜਾਬੀ ਦਰਦੀਆਂ ਦਾ ਜਿਹੜਾ ਦਰਦ ਆ ਉੱਥੇ ਬਿਆਨ ਕੀਤਾ। ਸੋ ਪੰਜਾਬੀ ਜਿਹੜੀ ਬੋਲੀ ਉਹਦੇ ਲਈ ਹੀ ਸਾਨੂੰ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸੰਘਰਸ਼ ਜਿਹੜਾ ਕਰਨਾ ਪੈ ਰਿਹਾ ਇਹ ਉਹਦੀ ਇੱਕ ਉਦਾਹਰਣ ਹੈ। ਸੋ ਇਹ ਸੀ ਜੀ ਪੰਜਾਬ ਦੀਆਂ ਕੁਝ ਖਬਰਾਂ ਤੇ ਕੁਝ ਝਾਤ ਆਪਾਂ ਪਾ ਲੈਂਦੇ ਹਾਂ ਅੰਤਰਰਾਸ਼ਟਰੀ ਖਬਰਾਂ ਵੱਲ ਵੀ ਤੇ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਕਿਹਾ ਜਾ ਰਿਹਾ ਜੀ ਕਿ ਭਾਰਤ ਨਾਲ ਜੁੜੀ ਮਹਾਂਯੋਜਨਾ ਤੇ ਟਰੰਪ ਅਤੇ ਟਰਨਬੁਲ ਜਿਹੜੇ ਆ ਜੀ ਉਹ ਚਰਚਾ ਕਰਨਗੇ। ਸੋ ਚੀਨ ਵੱਲੋਂ ਇੱਕ ਵਨ ਬੈਲਟ ਵਨ ਰੋਡ ਪ੍ਰੋਜੈਕਟ ਦਾ ਜਵਾਬ ਦੇਣ ਦੀ ਕੋਸ਼ਿਸ਼ ਦੇ ਰੂਪ ਦੇ ਵਿੱਚ ਦੱਸਿਆ ਜਾ ਰਿਹਾ ਜੀ ਕਿ ਇਹ ਚਰਚਾ ਜਿਹੜੀ ਆ ਆਰੰਭ ਹੋਣੀ ਹੈ। ਸੋ ਚੀਨ ਦੇ ਵਨ ਬੈਲਟ ਵਨ ਰੋਡ ਪ੍ਰੋਜੈਕਟ ਦੇ ਜਵਾਬ ਚ ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਮਿਲ ਕੇ ਮੁੱਢਲੇ ਢਾਂਚੇ ਦਾ ਵਿਕਾਸ ਕਰਨਗੇ ਤੇ ਆਵਾਜਾਈ ਦਾ ਢਾਂਚਾ, ਸੜਕ, ਸਮੁੰਦਰੀ ਤੇ ਹਵਾਈ ਮਾਰਗ ਨਾਲ ਵਪਾਰਕ ਸਰਗਰਮੀਆਂ ਲਈ ਦੁਨੀਆਂ ਨੂੰ ਬਿਹਤਰ ਤਰੀਕੇ ਨਾਲ ਜੋੜੇਗਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟਰਨਬੁਲ ਇਸ ਮਹੀਨੇ ਹੋਣ ਵਾਲੀ ਅਮਰੀਕਾ ਯਾਤਰਾ ਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪ੍ਰੋਜੈਕਟ ਤੇ ਖਾਸ ਤੌਰ ਤੇ ਗੱਲਬਾਤ ਕਰਨਗੇ ਤੇ ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਆਸਟ੍ਰੇਲੀਆ ਦੇ ਅਰਥਸ਼ਾਸਤਰੀ ਨੇ ਇਹ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਹੈ। ਅੱਗੇ ਜੀ, ਕੋਰੀਆਈ ਦੇਸ਼ਾਂ ਦੇ ਰਿਸ਼ਤੇ ਵਿਗਾੜਨਾ ਚਾਹੁੰਦਾ ਅਮਰੀਕਾ। ਵਿੰਟਰ ਓਲੰਪਿਕ ਤੋਂ ਬਾਅਦ ਫੌਜੀ ਅਭਿਆਸ ਲਈ ਪਾ ਰਿਹਾ ਦਬਾਅ, ਸਰਕਾਰੀ ਸਮਾਚਾਰ ਪੱਤਰ ਨੇ ਕੀਤਾ ਖੁਲਾਸਾ। ਉੱਤਰੀ ਕੋਰੀਆ ਨੇ ਕਿਹਾ ਕਿ ਅਮਰੀਕਾ ਸਾਲਾਨਾ ਫੌਜੀ ਅਭਿਆਸ ਲਈ ਦੱਖਣੀ ਕੋਰੀਆ ਤੇ ਦਬਾਅ ਪਾ ਕੇ ਕੋਰੀਆਈ ਖਿੱਤੇ ਦਾ ਮਾਹੌਲ ਖਰਾਬ ਕਰ ਰਿਹਾ। ਉਹ ਹਾਲੀਆ ਦਿਨਾਂ ਚ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਿਚਕਾਰ ਸੁਧਰੇ ਸੰਬੰਧਾਂ ਨੂੰ ਵਿਗਾੜਨਾ ਚਾਹੁੰਦਾ ਤੇ ਇਹ ਗੱਲ ਉੱਤਰੀ ਕੋਰੀਆ ਦੇ ਸਰਕਾਰੀ ਸਮਾਚਾਰ ਪੱਤਰ ਰੋਡੋਂਗ ਸਿਨਮੁਨ ਨੇ ਕਹੀ ਹੈ। ਵਧਦੇ ਆ ਜੀ ਹੁਣ ਅਗਲੀ ਖਬਰ ਵੱਲ। ਸੋ ਅਗਲੀ ਖਬਰ ਹੈ ਕਿ ਪਾਕਿਸਤਾਨ ਦੇ ਕ੍ਰਿਕਟਰ, ਸਾਬਕਾ ਕ੍ਰਿਕਟਰ ਇਮਰਾਨ ਖਾਨ ਨੇ ਆਪਣੀ ਅਧਿਆਤਮਿਕ ਸਲਾਹਕਾਰ ਦੇ ਨਾਲ ਰਚਾਇਆ ਤੀਜਾ ਵਿਆਹ। ਔਰ ਇਹ ਵੀ ਖਬਰ ਥੋੜੀ ਜਿਹੀ ਤਾਂ ਹੈਰਾਨ ਕਰਨ ਵਾਲੀ ਹੈਗੀ ਆ ਨਾ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਉਹਨਾਂ ਦੇ ਇਸ ਵਿਆਹ ਨੂੰ ਲੈ ਕੇ ਵੀ ਬੜੀ ਅਜੀਬ ਜਿਹੀ ਜਿਹੜੀ ਇਹ ਸਥਿਤੀ ਬਣੀ ਹੋਈ ਹੈ। ਸੋ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦੇ ਅਤੇ ਨੇਤਾ ਇਮਰਾਨ ਖਾਨ ਨੇ 65 ਸਾਲ ਦੀ ਉਮਰ ਦੇ ਵਿੱਚ ਇਹ ਤੀਜਾ ਵਿਆਹ ਕਰਵਾਇਆ ਤੇ ਪਾਕਿਸਤਾਨ ਤਹਿਰੀਕੇ ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਨੇ ਆਪਣੀ ਅਧਿਆਤਮਿਕ ਸਲਾਹਕਾਰ ਬੁਸ਼ਰਾ ਮਾਨਿਕਾ, 40 ਸਾਲ ਉਹਨਾਂ ਦੀ ਉਮਰ ਹੈ, ਉਹਨਾਂ ਦਾ ਨਿਕਾਹ ਕੀਤਾ ਤੇ ਲੰਬੇ ਸਮੇਂ ਤੋਂ ਇਸ ਵਿਆਹ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਤੇ ਪਾਰਟੀ ਬੁਲਾਰੇ ਫਵਾਦ ਚੌਧਰੀ ਨੇ ਇਮਰਾਨ ਦੇ ਇਸ ਵਿਆਹ ਦੀ ਪੁਸ਼ਟੀ ਕਰ ਹੀ ਦਿੱਤੀ ਹੈ। ਚੌਧਰੀ ਨੇ ਇੱਕ ਟਵੀਟ ਚ ਕਿਹਾ ਕਿ ਇਹ ਨਿਕਾਹ ਐਤਵਾਰ ਨੂੰ ਲਾਹੌਰ ਚ ਬੁਸ਼ਰਾ ਦੇ ਭਰਾ ਦੇ ਘਰ ਹੋਇਆ ਤੇ ਇਸ ਸਾਦੇ ਸਮਾਰੋਹ ਚ ਸਿਰਫ ਨਜ਼ਦੀਕੀ ਲੋਕ ਹੀ ਮੌਜੂਦ ਸਨ। ਅੱਗੇ ਜੀ ਕਿ ਜਹਾਜ਼ ਹਾਦਸੇ ਦੀ ਜਾਂਚ ਚ ਫਰਾਂਸ ਸਹਿਯੋਗ ਦੇਵੇਗਾ। ਇਰਾਨ ਚ ਜਿਹੜਾ ਹਾਦਸਾ ਗ੍ਰਸਤ ਹੋਇਆ ਯਾਤਰੀ ਜਹਾਜ਼, ਉਹਦੇ ਮਲਬੇ ਦੀ ਭਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਐਤਵਾਰ ਨੂੰ 66 ਲੋਕਾਂ ਨੂੰ ਲੈ ਕੇ ਜਾ ਰਿਹਾ ਇਹ ਜਹਾਜ਼ ਜਿਹੜਾ ਜਾਗਰੂਸ ਪਰਬਤੀ ਖੇਤਰ ਚ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਹੁਣ ਤੱਕ ਕਿਸੇ ਵੀ ਸ਼ਖਸ ਦੇ ਜ਼ਿੰਦਾ ਹੋਣ ਦੀ ਸੂਚਨਾ ਇਹਦੇ ਚ ਨਹੀਂ ਮਿਲੀ। ਫਰਾਂਸ ਦੀ 3 ਮੈਂਬਰੀ ਜਾਂਚ ਟੀਮ ਮੌਕੇ ਤੇ ਜਾ ਕੇ ਤੱਥਾਂ ਦੀ ਪੜਤਾਲ ਕਰੇਗੀ ਅਤੇ ਇਸ ਹਾਦਸੇ ਦੀ ਜਾਂਚ ਚ ਸਹਿਯੋਗ ਦੇਵੇਗੀ। ਸੋ ਇਹ ਸੀ ਜੀ ਅੰਤਰਰਾਸ਼ਟਰੀ ਖਬਰਾਂ। ਖੇਡ ਖਬਰਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੇਵਿਨ ਐਂਡਰਸਨ ਨੇ ਜਿੱਤਿਆ ਨਿਊਯਾਰਕ ਓਪਨ ਟੂਰਨਾਮੈਂਟ ਤੇ ਇਹਦੇ ਲਈ ਉਹਨੂੰ ਵੀ ਵਧਾਈ ਦੇਣੀ ਬਣਦੀ ਹੈ। ਕੇਵਿਨ ਐਂਡਰਸਨ ਜਿਹੜੇ ਨੇ ਜੀ ਦੱਖਣੀ ਅਫਰੀਕਾ ਦੇ ਖਿਡਾਰੀ ਨੇ। ਸੋ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੇ ATP ਟੂਰ ਨਿਊਯਾਰਕ ਓਪਨ ਟੈਨਿਸ ਟੂਰਨਾਮੈਂਟ ਦੇ 3 ਸੈੱਟ ਤੱਕ ਚੱਲੇ ਫਾਈਨਲ ਚ ਅਮਰੀਕਾ ਦੇ ਸੈਮ ਕਵੇਰੀ ਨੂੰ ਹਰਾ ਕੇ ਆਪਣਾ ਕੈਰੀਅਰ ਦਾ ਇਹ ਚੌਥਾ ਖਿਤਾਬ ਜਿੱਤਿਆ। ਦੂਜੇ ਪਾਸੇ ਅਧਿਕਾਰਿਕ ਤੌਰ ਤੇ ਨੰਬਰ 1 ਬਣੇ ਫੈਡਰਰ, ਰੋਟਰਡੈਮ ਓਪਨ ਖਿਤਾਬ ਜਿੱਤਣ ਵਾਲੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਸੋਮਵਾਰ ਨੂੰ ਜਾਰੀ ਮਰਦਾਂ ਦੀ ATP ਵਿਸ਼ਵ ਸਿੰਗਲ ਰੈਂਕਿੰਗ ਦੇ ਵਿੱਚ ਸਿਖਰ ਤੇ ਪਹੁੰਚ ਗਏ ਨੇ ਤੇ ਇਸ ਨਾਲ ਹੀ ਉਹ ATP ਰੈਂਕਿੰਗ ਵਿੱਚ ਨੰਬਰ 1 ਬਣਨ ਵਾਲੇ ਹੁਣ ਤੱਕ ਦੇ ਦੁਨੀਆ ਦੇ ਸਭ ਤੋਂ ਉਮਰ ਦਰਾਜ ਖਿਡਾਰੀ ਬਣ ਗਏ ਨੇ। ਤੇ ਜਿਹੜੀ ਅੱਜ ਦੀ ਆਖਰੀ ਖਬਰ, ESPN ਕ੍ਰਿਕ ਇਨਫੋ ਸਲਾਨਾ ਅਵਾਰਡ ਸਮਾਗਮ ਦੇ ਵਿੱਚ ਭਾਰਤੀ ਕ੍ਰਿਕਟਰਾਂ ਨੂੰ ਮਿਲੇ ਸਭ ਤੋਂ ਜ਼ਿਆਦਾ ਖਿਤਾਬ। ESPN ਕ੍ਰਿਕ ਇਨਫੋ ਸਲਾਨਾ ਅਵਾਰਡ ਸਮਾਗਮ 'ਚ ਭਾਰਤੀ ਮਰਦ ਕ੍ਰਿਕਟ ਟੀਮ ਦੇ ਗੁੱਟ ਦੇ ਸਪਿਨਰਾਂ ਯੁਜਵਿੰਦਰ ਸਿੰਘ ਚਹਿਲ ਤੇ ਕੁਲਦੀਪ ਯਾਦਵ ਅਤੇ ਮਹਿਲਾ ਕ੍ਰਿਕਟ ਟੀਮ ਦੀ ਬੱਲੇਬਾਜ਼ ਹਰਮਨਪ੍ਰੀਤ ਕੌਰ ਨੇ ਵਾਹਵਾ ਲੁੱਟੀ ਹੈ। ਇਸ ਸਮਾਗਮ ਚ ਕੁੱਲ 12 ਖਿਤਾਬ ਦਿੱਤੇ ਗਏ ਸਨ, ਜਿਨ੍ਹਾਂ ਵਿਚੋਂ 3 ਭਾਰਤੀ ਕ੍ਰਿਕਟਰਾਂ ਨੇ ਜਿੱਤੇ ਨੇ। ਭਾਰਤੀ ਕ੍ਰਿਕਟਰਾਂ ਨੇ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਖਿਤਾਬ ਆਪਣੇ ਨਾਂ ਕੀਤੇ ਹੈ। ਹਰਮਨਪ੍ਰੀਤ ਨੇ ਮਹਿਲਾ ਵਿਸ਼ਵ ਕੱਪ ਦੌਰਾਨ ਆਸਟ੍ਰੇਲੀਆ ਖਿਲਾਫ 171 ਦੌੜਾਂ ਦੀ ਪਾਰੀ ਖੇਡੀ ਤੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਸੋ ਇਹ ਸੀ ਜੀ ਅੱਜ ਦੀਆਂ ਖਬਰਾਂ ਤੇ ਖਬਰਾਂ ਦਾ ਇਹ ਸਿਲਸਿਲਾ ਹੁਣ ਇੱਥੇ ਖਤਮ ਕਰਦੇ ਹਾਂ ਤੇ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ। ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਤੁਹਾਡੇ ਸੁਨੇਹਿਆਂ ਦੇ ਨਾਲ। ਤੁਸੀਂ ਜਾਣਾ ਕਿਤੇ ਨਹੀਂ, ਇੱਕ ਖਾਸ ਜਾਣਕਾਰੀ ਆਸਟ੍ਰੇਲੀਅਨ ਸਿੱਖ ਗੇਮਸ ਬਾਰੇ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਆ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਤੇ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ। ਗੀਤ ਤੋਂ ਬਾਅਦ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਜੁੜੇ ਰਹੋ, ਬਣੇ ਰਹੋ।
ਹੁੰਦਾ ਸੀ ਤੜਕੇ ਵੇਲਣ ਪੁੱਤੇ ਅੱਖਾਂ ਵਿੱਚ ਰੜਕੇ ਬਾਪੂ ਠਾ ਦਿੰਦਾ ਸੀ ਤੜਕੇ ਵੇਲਣ ਪੁੱਤੇ ਅੱਖਾਂ ਵਿੱਚ ਰੜਕੇ ਤੂੰ ਪੜਕੇ ਕਿਹੜਾ ਜੱਜ ਬਣ ਜਾਣਾ ਮੈਨੂੰ ਨਿੱਤ ਸਮਾਉਂਦਾ ਸੀ ਇੱਕ ਤੇਰੇ ਕਰਕੇ ਇੱਕ ਤੇਰੇ
ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ, 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਇਸ ਵਪਾਰਕ ਵਕਫੇ ਤੋਂ ਬਾਅਦ। ਤੇ ਵਪਾਰਕ ਵਕਫੇ ਦੇ ਵਿਚ ਤੁਸੀਂ ਸੁਣੇ ਨੇ ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਮਦਦ ਕਰਦੇ ਨੇ। ਤੇ ਜਿਵੇਂ ਉਸ ਤੋਂ ਬਾਅਦ ਇੱਕ ਅਨਾਊਂਸਮੈਂਟ ਤੁਸੀਂ ਅਕਸਰ ਸੁਣਦੇ ਹੋ ਜੀ ਕਿ 24 ਘੰਟੇ 7 ਦਿਨ ਹਰਮਨ ਰੇਡੀਓ ਤੇ ਤੁਸੀਂ ਸੁਣਦੇ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ, ਤੇ ਇਹ ਪ੍ਰੋਗਰਾਮ ਜਿਹੜੇ ਆ ਉਹ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡੇ ਉਹ ਸਪੌਂਸਰਸ ਹਮੇਸ਼ਾ ਮਦਦ ਕਰਦੇ ਨੇ। ਤੇ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮਸ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਪਲਾਨ ਕਰ ਰਹੇ ਹਾਂ, ਬਹੁਤ ਜਲਦ ਤੁਹਾਡੀ ਨਜ਼ਰ ਕਰਾਂਗੇ ਜੀ ਉਹ ਸਾਰੇ ਪ੍ਰੋਗਰਾਮਸ। ਤੁਸੀਂ ਇੰਤਜ਼ਾਰ ਕਰੋ ਕੁਛ ਦਿਨਾਂ ਦਾ, ਤੇ ਉਸ ਤੋਂ ਬਾਅਦ ਤੁਹਾਡੇ ਲਈ ਨਵੇਂ ਨਵੇਂ ਤਰ੍ਹਾਂ ਦੇ ਕੁਛ ਪ੍ਰੋਗਰਾਮ ਅਸੀਂ ਲੈ ਕੇ ਆਵਾਂਗੇ। ਫਿਲਹਾਲ ਜਿਹੜਾ ਸਿਲਸਿਲਾ ਜੀ ਉਹ ਇੱਕ ਮੁਲਾਕਾਤ ਦਾ, ਇੱਕ ਜਾਣਕਾਰੀ ਦਾ, ਤੇ ਜਾਣਕਾਰੀ ਜਿਹੜੀ ਹੈ ਉਹ ਅਸੀਂ ਲੈਣੀ ਆ ਆਸਟ੍ਰੇਲੀਅਨ ਸਿੱਖ ਗੇਮਸ ਬਾਰੇ ਚ। ਸੋ ਆਸਟ੍ਰੇਲੀਅਨ ਸਿੱਖ ਗੇਮਸ ਦੀ ਜਿਹੜੀ ਨੈਸ਼ਨਲ ਕਮੇਟੀ ਹੈ, ਨੈਸ਼ਨਲ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਸਰਦਾਰ ਅਮਨਦੀਪ ਸਿੰਘ ਸਿੱਧੂ ਹੋਰੀ ਇਸ ਵੇਲੇ ਸਾਡੇ ਨਾਲ ਫੋਨ ਦੇ ਜ਼ਰੀਏ ਜੁੜ ਚੁੱਕੇ ਨੇ ਪ੍ਰੋਗਰਾਮ ਚ। ਆਪਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ ਜੀ। ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ, ਔਰ ਸਾਰੇ ਹੀ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਸਤਿਕਾਰ ਦੇ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਸਰੋਤਿਆਂ ਤੱਕ ਉਮੀਦ ਕਰਦੇ ਹਾਂ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਆ। ਤੇ ਸਿੱਧੂ ਸਾਹਿਬ, ਅਸੀਂ ਸਰੋਤਿਆਂ ਨੂੰ ਇਹ ਵੀ ਜ਼ਰੂਰ ਦੱਸ ਦਈਏ, ਵੈਸੇ ਤਾਂ ਸਰੋਤੇ ਜਾਣਦੇ ਹੀ ਆ ਜੀ, ਕਿ ਸਿੱਧੂ ਸਾਹਿਬ ਹਰਮਨ ਰੇਡੀਓ ਦੇ ਵੀ ਡਾਇਰੈਕਟਰ ਨੇ, ਔਰ ਇਸ ਵੇਲੇ ਉਹ ਜਿਸ ਅਹੁਦੇ ਤੋਂ ਸਾਡੇ ਨਾਲ ਗੱਲ ਕਰ ਰਹੇ ਨੇ ਉਹ ਹੈਗੀ ਆ ਜੀ ਆਸਟ੍ਰੇਲੀਅਨ ਨੈਸ਼ਨਲ ਸਿੱਖ ਗੇਮਸ ਕਮੇਟੀ, ਤੇ ਇਸ ਵੇਲੇ ਉਹ ਪ੍ਰੈਜ਼ੀਡੈਂਟ ਨੇ ਇਸ ਕਮੇਟੀ ਦੇ। ਤੇ ਐਜ਼ ਅ ਪ੍ਰੈਜ਼ੀਡੈਂਟ ਅਸੀਂ ਉਹਨਾਂ ਤੋਂ ਜਾਣਕਾਰੀ ਲੈਣੀ ਚਾਹਾਂਗੇ ਕਿ ਇਸ ਵੇਲੇ ਜਿਹੜੀਆਂ ਸਿੱਖ ਗੇਮਸ ਇਸ ਸਾਲ ਦੀਆਂ ਉਲੀਕੀਆਂ ਗਈਆਂ ਨੇ, ਉਹਨਾਂ ਦੀਆਂ ਤਿਆਰੀਆਂ ਜਿਹੜੀਆਂ ਕਿਵੇਂ ਚੱਲ ਰਹੀਆਂ ਨੇ, ਕਦੋਂ ਤੋਂ ਕਦੋਂ ਤੱਕ ਹੋ ਰਹੀਆਂ ਨੇ, ਤੇ ਸਿੱਖ ਗੇਮਸ ਦੇ ਨਾਲ ਖੇਡਾਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਉਪਰਾਲੇ ਜਿਹੜੇ ਉਹ ਕੀਤੇ ਜਾ ਰਹੇ ਆ ਜੀ। ਸਿੱਧੂ ਸਾਹਿਬ
ਜੀ, ਹਾਂਜੀ, ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਜਿਹੜੀਆਂ ਇਸ ਵਾਰੀ ਖੇਡਾਂ ਹੋ ਰਹੀਆਂ ਨੇ 31ਵੀਆਂ, ਉਹ ਸਿਡਨੀ ਦੇ ਵਿੱਚ ਹੋ ਰਹੀਆਂ ਨੇ, ਤੇ ਸਿਡਨੀ ਦੀ ਇੱਕ ਪੂਰੀ ਪ੍ਰਬੰਧਕ ਕਮੇਟੀ ਬਣੀ ਹੋਈ ਹੈ, ਜਿਹਨਾਂ ਨੂੰ ਜਿਹਨਾਂ ਦੀ ਪ੍ਰੈਜ਼ੀਡੈਂਟਸ਼ਿਪ ਜਾਂ ਪ੍ਰਧਾਨਗੀ ਅਵਤਾਰ ਸਿੰਘ ਸਿੱਧੂ ਕਰ ਰਹੇ ਨੇ, ਤੇ ਸਕੱਤਰ ਜਸਵੀਰ ਰੰਧਾਵਾ, ਮਾਈਕਲ ਸਿੰਘ ਟ੍ਰੇਜਰਰ, ਤੇ ਹੋਰ ਬਹੁਤ ਸਾਰੇ ਸੱਜਣ ਮਿੱਤਰ ਰਣਜੀਤ ਭਾਜੀ ਹੋਣੀ ਵੀ ਇਨਵੋਲਵ ਨੇ, ਤੇ ਉਹ ਸਾਰੇ ਪ੍ਰਬੰਧ ਜਿਹੜੇ ਗਰਾਊਂਡ ਲੈਵਲ ਦੇ ਉਹਨਾਂ ਨੇ ਕਰਨੇ ਆ। ਤੇ ਨੈਸ਼ਨਲ ਲੈਵਲ ਤੇ ਜਿਹੜੀ ਸਾਡੀ ਕਮੇਟੀ ਆ, ਅਸੀਂ ਬਾਕੀ ਸਾਰੇ ਕਲੱਬਾਂ ਨੂੰ, ਉਹਨਾਂ ਨੂੰ ਵੀ ਵਿੱਚ ਸਾਰਿਆਂ ਨੂੰ ਰੀਪ੍ਰੈਜੈਂਟ ਕਰਦੇ ਆ, ਤੇ ਜਿਹੜੇ ਕਾਇਦੇ ਕਾਨੂੰਨ ਆ, ਹੋਰ ਜਿਹੜੇ ਸਿਸਟਮ ਬਣਾਉਣੇ ਆ ਐਂਟਰੀਆਂ ਦੇ ਪਲੇਅਰ ਦਾ, ਉਹ ਸਾਰਾ ਨੈਸ਼ਨਲ ਕਮੇਟੀ ਕੋਲ ਆ, ਬਹੁਤ ਵੱਡੀ ਟੀਮ ਆ ਉਹ ਵੀ। ਤੇ ਅਸੀਂ ਸਾਨੂੰ ਦੱਸਦੇ ਰਹਿੰਦੇ ਨੇ ਸਿੱਧੇ ਵਾਲੇ ਕਿ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਆ, ਅਸੀਂ ਜਾਣੇ ਵੀ ਆ, ਦੇਖਦੇ ਵੀ ਆ, ਮਦਦ ਵੀ ਕਰਾਉਂਦੇ ਆ। ਸੋ ਪਿਛਲੇ ਇਸ ਐਤਵਾਰ ਨੀ, ਉਸ ਤੋਂ ਪਿਛਲੇ ਐਤਵਾਰ ਅਸੀਂ ਗਏ ਸੀ ਸਿੰਨੀ ਦੇਖਣ ਵਾਸਤੇ, ਉਹਨਾਂ ਨੇ ਸਾਨੂੰ ਸੱਦਿਆ ਸੀ ਤੇ ਉੱਥੋਂ ਦੇਖ ਕੇ ਮੈਂ ਵੀਡੀਓ ਵੀ ਪਾਇਆ ਸੀ, ਇੱਕ ਦੋ ਵੀਡੀਓ ਵੀ ਪਾਏ ਸੀ ਤੇ ਤਿਆਰੀ ਬਹੁਤ ਵਧੀਆ ਚੱਲ ਰਹੀ ਆ। ਜਿਹੜੀਆਂ ਗਰਾਊਂਡਾਂ ਨੇ ਉਹ ਬਾ ਕਮਾਲ ਨੇ, ਬਹੁਤ ਵੱਡੀਆਂ ਨੇ, ਇੱਕ ਥਾਂ ਹੀ ਨੇ ਸਾਰਾ ਕੁਛ ਤਕਰੀਬਨ। ਤਾਂ ਇਹੋ ਜਿਹੀਆਂ ਵੱਡੀਆਂ ਗਰਾਊਂਡਾਂ ਵੱਡੇ ਸ਼ਹਿਰਾਂ ਦੇ ਵਿੱਚ ਮਿਲਣੀਆਂ ਕਾਫੀ ਮੁਸ਼ਕਲ ਹੁੰਦੀਆਂ ਨੇ, ਕਿਉਂਕਿ 50-60 ਹਜ਼ਾਰ ਇਸ ਵਾਰੀ ਜ਼ਿਆਦਾ ਹੀ ਇਸ ਤੋਂ ਵੀ ਆਪਣੇ ਦਰਸ਼ਕ ਪਹੁੰਚਣ ਦੀ ਸੰਭਾਵਨਾ ਹੈ। ਸੋ 30-31 ਮਾਰਚ ਤੇ 1 ਅਪ੍ਰੈਲ ਨੂੰ 3 ਦਿਨ ਇਸ ਸਿੰਨੀ ਚ ਖੇਡਾਂ ਹੋਣਗੀਆਂ। ਜਿਹੜਾ ਮੁੱਖ ਸਬਰਬ ਹੈ ਉਹ ਹੈਗਾ ਜੀ ਬੈਂਕ ਟਾਊਨ, ਸ਼ਹਿਰ ਕੌਂਸਲ ਹੈ ਤੇ ਉਸ ਦੇ ਵਿੱਚ ਇੱਕ ਬੈਚ ਮਿਲ ਹੈ, ਰਿਵਜ਼ੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈ, ਰਿਵਜ਼ੀ ਦੇ ਨਾਲ ਹੀ ਹੈ, ਤਕਰੀਬਨ 5-7-10 ਮਿੰਟ ਦੀ ਡਰਾਈਵ ਹੈ। ਤੇ ਉੱਥੇ ਸਨ 2000 ਚ ਓਲੰਪਿਕ ਪਾਰਕ ਡਿਵੈਲਪ ਕੀਤਾ ਗਿਆ ਸੀ ਵੈਲੋਡ੍ਰਮ ਸਾਈਕਲਿੰਗ ਵਾਸਤੇ, ਨਾਲ ਉਹਦੇ ਗਰਾਊਂਡਾਂ ਸੀ, ਐਥਲੈਟਿਕ ਟ੍ਰੇਨਿੰਗ ਦਾ ਸੀਗਾ, ਹਾਕੀ ਦੇ ਐਸਟ੍ਰੋਟਰਫ ਪਾਏ ਹੋਏ ਨੇ, ਸੋਕਰ ਦੀਆਂ ਗਰਾਊਂਡਾਂ ਨੇ, ਕ੍ਰਿਕਟ ਦੀਆਂ ਗਰਾਊਂਡ, ਸਾਰਾ ਇੱਕ ਥਾਂ ਹੀ ਹੈ, ਨੈਟ ਬਾਲ ਹੈ, ਕਈ ਕੁਛ ਹੈ। ਸੋ ਉੱਥੇ ਖੇਡਾਂ ਹੋ ਰਹੀਆਂ, ਬੜਾ ਮਤਲਬ ਵਧੀਆ ਲੋਕੇਸ਼ਨ ਹੈ, ਪਾਰਕਿੰਗ ਤਕਰੀਬਨ 3500-4000 ਦੀ ਪਾਰਕਿੰਗ ਹੈ, ਬਹੁਤ ਵਧੀਆ, ਮਤਲਬ ਸੋਫਾ ਫੰਡ ਰੇਜ਼ਿੰਗ ਵੀ ਉਹਨਾਂ ਦੀ ਵਧੀਆ ਚੱਲ ਰਹੀ ਹੈ, ਖੈਰ ਹੋਰ ਵੀ ਚਾਹੀਦੇ ਨੇ ਪਰ ਸੋਫਾ ਸੈਟਿਸਫੈਕਟਰੀ ਹੈ
ਜੀ। ਸੋ ਸਿੱਧੂ ਸਾਹਿਬ, ਅਸੀਂ ਕੋਸ਼ਿਸ਼ ਕਰਾਂਗੇ ਕਿ ਸਿਡਨੀ ਦੇ ਵੀ ਜਿਹੜੇ ਪ੍ਰਬੰਧਕ ਨੇ ਉਹਨਾਂ ਤੋਂ ਵੀ ਉੱਥੋਂ ਦੀਆਂ ਜਿਹੜੀਆਂ ਤਿਆਰੀਆਂ ਬਾਬਤ ਜਿਹੜੀ ਹੋਰ ਜਾਣਕਾਰੀ ਹੈ ਵਿਸਥਾਰ ਦੇ ਵਿੱਚ ਲਈਏ। ਪਰ ਫਿਲਹਾਲ ਅਸੀਂ ਜਿਹੜੀ ਇੱਕ ਹੋਰ ਖਾਸ ਜਿਹੜੀ ਜਾਣਕਾਰੀ ਹੈ ਕਿ ਖੇਡਾਂ ਤੋਂ ਇਲਾਵਾ ਵੀ ਕੁਛ ਹੋਰ ਉਪਰਾਲੇ ਵੀ ਇਸ ਵਾਰ ਨਵੇਂ ਕੀਤੇ ਜਾ ਰਹੇ ਆ, ਜਿਨ੍ਹਾਂ ਦੇ ਵਿੱਚ ਜਿਵੇਂ ਸਿੱਖ ਸੰਗੀਤ ਨੂੰ ਲੈ ਕੇ 31 ਰਾਗਾਂ ਦੇ ਵਿੱਚ ਇੱਕ ਜਿਹੜਾ ਕੀਰਤਨ ਦਰਬਾਰ ਹੈ ਉਹ ਮੈਨੂੰ ਲੱਗਦਾ ਹਰ ਸ਼ਹਿਰ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ, ਸਿੱਖ ਖੇਡਾਂ ਨੂੰ ਮੁੱਖ ਰੱਖਦਿਆਂ ਹੋਇਆ, ਤੁਸੀਂ ਥੋੜਾ ਜਿਹਾ ਇਹਦੇ ਬਾਰੇ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸੋ।
ਹਾਂਜੀ, ਕੁਛ ਅਲਾਇਦਾ ਕੁਛ ਐਕਸਟਰਾ ਅਸੀਂ ਕਰ ਰਹੇ ਹਾਂ, ਵਾਧੂ ਕਰ ਰਹੇ ਹਾਂ। ਨੈਸ਼ਨਲ ਕਮੇਟੀ ਜਿਹੜੇ ਇੱਕ ਪਿਛਲੀ ਜਿਹੜੀ ਚੋਣ ਹੋਈ ਸੀ ਉਹਦੇ ਵਿੱਚ ਦੋ ਅਹੁਦੇ ਜਿਹੜੇ ਨੇ, ਇੱਕ ਆਈਟੀ ਦਾ ਅਹੁਦਾ ਸਥਾਪਿਤ ਕੀਤਾ ਗਿਆ ਸੀ, ਇੱਕ ਕਲਚਰ ਦਾ ਅਹੁਦਾ ਸਥਾਪਿਤ ਕੀਤਾ ਸੀ। ਤੇ ਆਈਟੀ ਦੇ ਵਿੱਚ ਵੱਡੀ ਗੱਲ ਇਸ ਸਾਲ ਇਹ ਹੋ ਰਹੀ ਹੈ ਕਿ ਸਾਰੇ ਜਿਹੜੇ ਪਲੇਅਰਸ ਨੇ, ਪਾਰਟਿਸਪੈਂਟਸ ਨੇ, ਉਹਨਾਂ ਨੂੰ ਕੋਸ਼ਿਸ਼ ਰਹੇਗੀ ਕਿ ਉਹਨਾਂ ਲਈ ਆਈਡੀ ਕਾਰਡ ਉਹਨਾਂ ਨੂੰ ਇਸ਼ੂ ਕੀਤੇ ਜਾਣ, ਤੇ ਜਿਹੜੇ ਕਾਗਜ਼ ਪੱਤਰ ਚੱਕਣ ਦਾ, ਗੁਆਚਣ ਦਾ ਖਦਸ਼ਾ ਡਰ ਹਮੇਸ਼ਾ ਰਹਿੰਦਾ, ਉਹ 1-2 ਸਾਲਾਂ ਚ ਅਸੀਂ ਉਹਨੂੰ ਖਤਮ ਕਰਨਾ ਚਾਹੁੰਦੇ ਹਾਂ। ਤੇ ਇਹ ਆਈਟੀ ਦੀ ਡਿਵੈਲਪਮੈਂਟ ਚੱਲ ਰਹੀ ਹੈ, ਸਾਰਾ ਕੁਛ ਵੈਬਸਾਈਟ ਦੇ ਥਰੂ ਹੋ ਰਿਹਾ, ਐਂਟਰੀਆਂ ਜਾ ਰਹੀਆਂ ਨੇ, ਸੋ ਕਾਫੀ ਕੁਛ ਆਟੋਮੇਟ ਕੀਤਾ ਜਾ ਰਿਹਾ। ਜਿਹੜੀ ਕਲਚਰ ਦੀ ਪੋਜੀਸ਼ਨ ਹੈ ਉਸਨੂੰ ਮਿੰਟੂ ਭਾਜੀ ਚੇਅਰ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਅਸੀਂ ਸਾਰੇ ਸਹਿਯੋਗ ਦੇ ਰਹੇ ਨੇ। ਗਿੱਧਾ ਭੰਗੜਾ ਦਾ ਇੱਕ ਪ੍ਰੋਪਰ ਫੰਕਸ਼ਨ ਹੁੰਦਾ ਆ ਫਰਾਈਡੇ ਨਾਈਟ, ਉਹ ਇਹਦੇ ਉਹ ਹੇਠਾਂ ਆ ਜਾਂਦਾ ਆ। ਤੇ ਜਿਹੜੀ ਓਪਨਿੰਗ ਸੈਰਾਮਨੀ ਹੈ ਉਹ ਇਸ ਵਾਰੀ ਪਹਿਲੇ ਦਿਨ ਨਹੀਂ ਹੋਏਗੀ, ਉਹ ਅਰਦਾਸ ਤੋਂ ਸਵੇਰੇ ਸ਼ੁਰੂ ਕਰਾਂਗੇ ਅਸੀਂ 7 ਵਜੇ, ਤੇ ਮੇਨ ਸੈਰਾਮਨੀ ਸ਼ਨਿਚਰਵਾਰ ਵਾਲੇ ਦਿਨ ਮਿਡਲ ਵਾਲੇ ਦਿਨ ਹੋਊਗੀ, ਕਿਉਂਕਿ ਪਹਿਲੇ ਦਿਨ ਬਹੁਤ ਸਾਰੇ ਜਿਹੜੇ ਦਰਸ਼ਕ ਹੈ ਦੂਰੋਂ ਦੂਰੋਂ ਆਉਂਦੇ ਨੇ, ਉਹ ਰਹਿ ਜਾਂਦੇ ਨੇ, ਕਈ ਵਾਰੀ ਦੂਜੇ ਦਿਨ ਪਹੁੰਚਦੇ ਨੇ, ਸੋ ਇਸ ਕਰਕੇ ਉਹ ਸ਼ਿਫਟ ਕਰਕੇ ਅਸੀਂ ਮਿਡਲ ਵਾਲੇ ਦਿਨ ਸਿਡਨੀ ਵਾਲਿਆਂ ਨੇ ਸ਼ੁਰੂ ਕੀਤੀ ਹੈ, ਤਿਰਤ ਪਈ ਹੈ, ਇੱਕ ਤਜਰਬਾ ਹੀ ਆ, ਜੇ ਕਾਮਯਾਬ ਹੋ ਗਿਆ ਤਾਂ ਇਸਨੂੰ ਏਦਾਂ ਹੀ ਜਾਰੀ ਰੱਖਾਂਗੇ। ਔਰ ਇਹਦੇ ਵਿੱਚ ਜਿਹੜਾ ਸੱਭਿਆ ਕਲਚਰ ਦੇ ਵਿੱਚ ਕਿਤਾਬਾਂ ਦਾ ਵੀ ਆ ਜਾਂਦਾ ਹੈ ਕਿ ਕਿਤਾਬਾਂ ਦੀ ਜਿਹੜੀ ਪ੍ਰਦਰਸ਼ਨੀ ਉਹ ਵੀ ਲਗਾਤਾਰ ਹਰੇਕ ਸਾਲ ਲੱਗਿਆ ਕਰੂਗੀ, ਪਿਛਲੇ ਸਾਲ ਵੀ ਲੱਗੀ ਆ, ਆਰਟ ਦੀ ਲੱਗਿਆ ਕਰੂਗੀ, ਹੋਰ ਕਈ ਗਤੀਵਿਧੀਆਂ ਕਲਚਰ ਦੇ ਹੇਠਾਂ ਲਿਆਉਂਦੇ ਆ। ਕਲਚਰ ਕੱਲਾ ਗਿੱਧਾ ਭੰਗੜਾ ਜਾਂ ਇਹੀ ਸਾਡਾ ਕਲਚਰ ਨਹੀਂ ਹੈਗਾ, ਇੱਕ ਕਲਚਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਸਬਜੈਕਟ ਹੈ, ਜਿਹਨੂੰ ਪਿਛਲੇ ਕਈ ਸਾਲਾਂ ਤੋਂ ਮਤਲਬ ਹਜੇ ਤੱਕ ਬਹੁਤਾ ਇਹਨੂੰ ਟੱਚ ਨਹੀਂ ਕੀਤਾ ਗਿਆ, ਇਹਨੂੰ ਪ੍ਰਮੋਟ ਨਹੀਂ ਕੀਤਾ ਗਿਆ ਤੇ ਚਿੰਤਨ ਨਹੀਂ ਕੀਤਾ ਗਿਆ। ਸੋ ਇਸ ਸਾਲ ਅਸੀਂ 2 ਸਾਲ ਹੋ ਗਏ ਇੱਥੇ ਚਿੰਤਨ ਕਰਦੇ ਹਾਂ, ਤੇ ਉਹਦੇ ਵਿੱਚ ਜਿਹੜੇ ਅਸੀਂ ਲੋੜ ਸਮਝੀ ਕਿ ਸਾਰਿਆਂ ਨੂੰ ਵੱਡਾ ਜਿਹੜਾ ਸਾਡਾ ਕਲਚਰ ਹੈ ਜਾਂ ਕਹਿ ਲਓ ਕਿ ਸਾਡਾ ਆਰਟ ਹੈ ਉਹ ਹੈਗਾ ਰਾਗ, ਕਿਉਂਕਿ ਸਿੱਖੀ ਨਾਲ ਅਸੀਂ ਖੇਡਾਂ ਜੁੜੀਆਂ ਹੋਈਆਂ ਨੇ। ਸੋ ਸਿੱਖ ਕਲਚਰ ਦੇ ਵਿੱਚ ਜਿਹੜਾ ਰਾਗ ਕਲਾ ਸੰਗੀਤ ਉਹ ਬੜਾ ਡੂੰਘਾ ਆ, ਬੜਾ ਬੜਾ ਵਿਸ਼ਾਲ ਹੈ। ਸੋ ਇਸ ਨੂੰ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਆਉਣ ਵਾਲੇ 5-6 ਸਾਲ ਦੇ ਵਿੱਚ, ਅਸੀਂ ਚਾਹੁੰਦੇ ਹਾਂ ਕਿ ਇਹ ਮਤਲਬ ਸੈਕਿੰਡ ਨੇਚਰ ਬਣ ਜਾਵੇ, ਆਮ ਹੀ ਹੋ ਜਾਵੇ, ਹਾਲਾਂਕਿ ਹਜੇ ਫਿਲਹਾਲ ਬਹੁਤ ਘੱਟ ਰਾਗਾਂ ਦੇ ਵਿੱਚ ਕੀਰਤਨ ਇੱਥੇ ਕੀਤਾ ਜਾਂਦਾ, ਸਾਡੇ ਜਿਹੜੇ ਮੁੰਡੇ ਕੁੜੀਆਂ ਨੇ ਇੱਥੋਂ ਦੇ ਜੰਮਪਲ ਨੇ ਸਾਜੀ ਬਹੁਤ ਘੱਟ ਨੇ ਇੱਥੇ, ਬਾਹਰੋਂ ਮੰਗਾਉਣੇ ਪੈਂਦੇ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਲਬਨ ਦੇ ਵਿੱਚ 2 ਸਾਲ ਤੋਂ ਇੱਕ ਬੇਟਾ 15 ਸਾਲ ਦਾ ਬਿਮਲ ਹੈ, ਉਹਦਾ ਨਾਮ ਬਿਮਲ ਗੈਦੀ, ਉਹ ਤਾਊਸ ਦਾ ਬੜਾ ਮਤਲਬ ਮਾਹਰ ਬਣ ਗਿਆ, ਹਜੇ 15 ਸਾਲ ਦੀ ਏਜ ਹੈ ਉਹਦੀ। ਤੇ ਜਿਹੜਾ ਸੀ ਮਕਸਦ ਇਹ ਹੈ ਕਿ ਆਉਣ ਵਾਲੇ 5-6 ਸਾਲਾਂ ਚ ਜਦੋਂ ਇਹ ਟੂਰ ਸਥਾਪਿਤ ਹੋ ਜਾਵੇ, ਚੱਲਣ ਲੱਗ ਜਾਏ, ਸਾਜੀ ਆਉਣ, ਰਾਗੀ ਆਉਣ, ਜਿਹੜੇ ਮਤਲਬ ਰਾਗੀ ਤਾਂ ਪਹਿਲਾਂ ਵੀ ਬਹੁਤ ਆਉਂਦੇ ਨੇ ਪਰ ਜਿਹੜੇ ਅਸਲ ਰਾਗ ਦੇ ਵਿੱਚ ਕਰਦੇ ਨੇ ਤੇ ਅਸਲ ਸਾਜ ਤੰਤੀ ਸਾਜ ਵਜਾਉਂਦੇ ਨੇ, ਉਹਨਾਂ ਦੇ ਨਾਲ ਜਦੋਂ ਸੰਪਰਕ ਹੋਊਗਾ ਸਾਡੇ ਭਾਈਚਾਰੇ ਦਾ, ਸਾਡੀ ਕਮਿਊਨਿਟੀ ਦਾ, ਤੇ ਸਾਡੇ ਜੋ ਓਨੈਸਟਲੀ ਮੈਂ ਤੁਹਾਨੂੰ ਦੱਸਾਂ, ਕਈਆਂ ਨੇ ਤਾਂ ਰਾਗਾਂ ਦਾ ਤੰਤੀ ਸਾਜਾਂ ਦਾ ਕੀਰਤਨ ਹੀ ਨੀ ਕਦੇ ਸੁਣਿਆ, ਕੀਰਤਨ ਦੇਖਿਆ ਹੀ ਨੀ, ਉਸ ਦੀਵਾਨ ਦੇ ਵਿੱਚ ਹੀ ਨਹੀਂ ਅੱਜ ਤੱਕ ਗਏ ਹਨਾ। ਸੋ ਉਹਨਾਂ ਨੂੰ ਇੱਕ ਪੁਰਾਤਨ ਅਸਲੀ ਜਿਹੜਾ ਅਸਲੀ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਲਿਖਿਆ ਸੀ ਉਹ ਰਾਗ ਪੇਸ਼ ਕਰਨ ਦੀ ਕੋਸ਼ਿਸ਼ ਹੈ, ਉਹ ਗੁਰਬਾਣੀ ਪੇਸ਼ ਕਰਨ ਦੀ ਕੋਸ਼ਿਸ਼ ਹੈ। ਤੇ ਇਹਦੇ ਤਹਿਤ ਇਹ ਟੂਰ ਸ਼ੁਰੂ ਹੋਏਗਾ ਜੀ 2 ਮਾਰਚ ਤੋਂ ਪਰਥ ਤੋਂ, ਤੇ ਪ੍ਰਿੰਸੀਪਲ ਸੁਖਵੰਤ ਸਿੰਘ ਹੋਣੀ ਜਵੱਦੀ ਟਕਸਾਲ ਵਾਲੇ, ਉਹ ਬਹੁਤ ਹੀ ਆਲਾ ਦਰਜੇ ਦੇ ਰਾਗੀ ਨੇ, 31 ਰਾਗਾਂ ਚ ਮਾਹਰ ਨੇ। ਆਈ ਥਿੰਕ ਉਹ ਇੱਕੋ ਇੱਕ ਰਾਗੀ ਨੇ ਜਿਹਨਾਂ ਨੂੰ 31 ਰਾਗ ਆਉਂਦੇ ਨੇ, ਨਿਰਮਲ ਸਿੰਘ ਹੋਣੀ ਵੀ ਰਾਗ ਕਰ ਲੈਂਦੇ ਨੇ। ਸੋ ਉਹਨਾਂ ਦੇ ਦੁਨੀਆਂ ਦੇ ਵਿੱਚ ਬਹੁਤ ਸਟੂਡੈਂਟ ਨੇ, ਉਹਨਾਂ ਨੇ ਬਹੁਤ ਤਿਆਰ ਕੀਤੇ ਨੇ ਸਟੂਡੈਂਟ ਆਪਣੇ ਜਿਹੜੇ ਰਾਗਾਂ ਚ, ਉਸਤਾਦ ਲੈਵਲ ਤੱਕ ਪਹੁੰਚੇ ਹੋਏ ਨੇ। ਸੋ ਉਹਨਾਂ ਦੇ ਨਾਲ ਹਜ਼ੂਰੀ ਸਾਜੀ 2 ਆ ਰਹੇ ਨੇ ਜਿਹੜੇ ਦਰਬਾਰ ਸਾਹਿਬ ਤੋਂ ਆ ਰਹੇ ਨੇ, ਹਨਾ, ਤਾਊਸ ਵੀ ਵਜਾਉਣਗੇ, ਰਬਾਬ ਵੀ ਵਜਾਉਣਗੇ, ਤੇ ਅਨੇਕ ਬਾਰ ਜੋ ਕਿ ਹੁਣ ਇੰਡੀਆ ਦਾ ਟੌਪ ਤਬਲੇ ਦਾ ਮਾਹਰ ਹੈ, ਹਨਾ, ਤਬਲਾ ਵਾਦਕ ਹੈ, ਉਹ ਵੀ ਪ੍ਰਿੰਸੀਪਲ ਸਾਹਿਬ ਦੇ ਨਾਲ ਸ਼ਾਮਿਲ ਹੋਏਗਾ। ਤੇ ਇੱਧਰ ਆਪਣੇ ਮੈਲਬਨ ਤੋਂ ਤਾਊਸ ਵਜਾਏਗਾ ਬਿਮਲ, ਹਨਾ। ਸੋ ਕੁੱਲ ਮਿਲਾ ਕੇ ਜਥਾ ਜਿਹੜਾ ਹੈ, ਮਤਲਬ ਇਹ ਤੋਂ ਵੱਧ ਪ੍ਰੋਫੈਸ਼ਨਲ ਜਾਂ ਤੋਂ ਵੱਧ ਮਾਹਰ ਹੋ ਨਹੀਂ ਸਕਦੇ, ਤਾਂ ਉਹ ਅਸੀਂ ਇਕੱਤਰ ਕੀਤਾ। ਤੇ ਇਹ ਪਰਥ ਤੋਂ ਸ਼ੁਰੂ ਹੋਏਗਾ 2 ਮਾਰਚ ਤੋਂ, ਫਿਰ ਐਡਲੇਡ 3 ਗੁਰੂ ਘਰਾਂ ਦੇ ਵਿੱਚ, ਫਿਰ ਰਿਵਰਲੈਂਡ ਦੇ ਵਿੱਚ ਗਲੋਸਟਪ ਗੁਰੂ ਘਰ ਦੇ ਵਿੱਚ, ਫਿਰ ਕਾਫਲਾ ਜਿਹੜਾ ਚੱਲਦਾ ਚੱਲਦਾ ਮਲਡੂਰੇ 1 ਰਾਤ ਰਹੇਗੇ, ਪਰ ਉੱਥੇ ਦੀਵਾਨ ਨਹੀਂ ਹੋਣਗੇ, ਪਰ ਸੰਗਤਾਂ ਨੂੰ ਜ਼ਰੂਰ ਮਿਲਾਂਗੇ, ਆਪਣੇ ਗਰੇਵਾਲ ਭਾਜੀ ਹੋਣਾਂ ਨੇ ਤੇ ਮਾਵੀ ਹੋਣਾਂ ਨੇ ਪ੍ਰਬੰਧ ਕੀਤਾ ਹੋਇਆ। ਉਸ ਤੋਂ ਬਾਅਦ ਮੈਲਬਨ ਪਹਿਲਾ ਦੀਵਾਨ ਸ਼ਨਿਚਰਵਾਰ, ਉਸ ਤੋਂ ਬਾਅਦ ਹੋਏਗਾ ਸ਼ਨੀਵਾਰ ਰਾਤ, ਇਹ ਸ਼ਾਮ ਦੇ ਦੀਵਾਨ ਹੋਣਗੇ ਤਕਰੀਬਨ, ਇੱਕ ਸਿਰਫ ਕਰੇਗੀ ਵਰਨ ਗੁਰੂ ਘਰ ਚ ਐਤਵਾਰ ਦਾ ਦੀਵਾਨ ਹੈ, ਤੇ ਉਸ ਤੋਂ ਬਾਅਦ ਟਾਰਨੈਟ, ਕੀਸਬਰੋ, ਫਿਰ ਉੱਥੋਂ ਸ਼ੈਪਰਟਨ ਹੁੰਦਾ ਹੋਇਆ ਗ੍ਰਿਫਿਥ ਤੇ ਕੈਨਬਰਾ, ਤੇ ਕੈਨਬਰਾ ਵੀ ਦਿਨ ਦਾ ਦੀਵਾਨ ਹੈ, ਤੇ ਕੈਨਬਰਾ ਤੋਂ ਫਲਾਈ ਕਰ ਜਾਂਗੇ, ਉੱਥੋਂ ਕੇਨਸ ਪਹੁੰਚਾਂਗੇ ਸਾਰਾ ਜਥਾ, ਤੇ ਕੇਨਸ ਦੀਵਾਨ ਕਰਕੇ ਫਿਰ ਬ੍ਰਿਸਬਨ, ਤੇ ਬ੍ਰਿਸਬਨ ਤੋਂ ਮੁਲਿੰਬਾ, ਮੁਲਿਮਾ ਦੇ ਵਿੱਚ ਫਿਰ ਬਲਗੁਲਗਾ, ਬਲਗੁਲਗੇ ਤੋਂ ਬਾਅਦ ਸਿਡਨੀ, 3 ਦੀਵਾਨ ਹੋਣਗੇ, ਟਾਰਾਮਾਰਾ ਗੁਰਦੁਆਰਾ ਸਾਹਿਬ, ਰਿਵਜ਼ ਵੀ ਗੇਮਾਂ ਤੋਂ 1 ਦਿਨ ਪਹਿਲਾਂ, ਤੇ ਜਿਹੜਾ ਕਨਕਲੂਜਨ ਜਾ ਕਹਿ ਲਓ ਕਿ ਮਹਾਨ ਕੀਰਤਨ ਦਰਬਾਰ ਜਿੱਥੇ ਸਮਾਪਤੀ ਕੀਤੀ ਜਾਊਗੀ, ਉਹ ਆਸਟ੍ਰੇਲੀਆ ਦੇ ਸਾਰਿਆਂ ਨੂੰ ਵੱਡੇ ਗੁਰੂ ਘਰ ਗਲੈਨਵੁੱਡ ਪਾਰਕਲੀ ਦੇ ਵਿੱਚ ਸ਼ਨਿਚਰਵਾਰ ਰਾਤ ਨੂੰ, ਸਿੱਖ ਖੇਡਾਂ ਦੇ ਵਿਚਕਾਰ ਵਾਲੇ ਦਿਨ ਉਹ ਦੀਵਾਨ ਹੋਣਗੇ। ਔਰ ਸਾਰਿਆਂ ਨਾਲ ਮੀਟਿੰਗ ਚੱਲਦੀ ਹੈ ਪਰ ਪਾਰਕਲੀ ਸਾਹਿਬ ਨਾਲ ਜ਼ਿਆਦਾ, ਕਿਉਂਕਿ ਬਹੁਤ ਵੱਡਾ ਹੈ, ਸਾਰੀ ਸੰਗਤ ਵੀ ਉੱਥੇ ਆਈ ਹੋਣੀ ਹੈ, ਤੇ 10-15 ਹਜ਼ਾਰ ਤੱਕ ਸੰਗਤ ਦੀ ਉਮੀਦ ਕੀਤੀ ਜਾ ਰਹੀ ਹੈ, ਤੇ ਉੱਥੇ ਉਸ ਦੀਵਾਨ ਦੇ ਵਿੱਚ ਉਹ ਹਾਜ਼ਰੀ ਲਾਉਣਗੇ ਸ਼ਾਮ ਨੂੰ। ਸੋ ਕੁੱਲ ਮਿਲਾ ਕੇ 31ਵੀਂ ਸਿੱਖ ਖੇਡਾਂ ਹੈ, 31 ਦਿਨ ਦਾ ਕੀਰਤਨ ਚੱਲਣਾ ਆਸਟ੍ਰੇਲੀਆ ਦੇ ਵਿੱਚ, 31 ਰਾਗ ਪੂਰੇ। ਸੋ ਕੁਦਰਤੀ ਤੌਰ ਤੇ ਸਾਰੀਆਂ ਕਹਿ ਲਓ ਕਿ ਪਹਿਲੀ ਵਾਰੀ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਸਾਰੀ ਦੇ ਉੱਤੇ 31 ਰਾਗ ਜਿਹੜੇ ਸੰਪੂਰਨ ਗਾਏ ਜਾਣਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸੋ ਮੈਂ ਏਦਾਂ ਨੀ ਵੀ ਇੱਕ ਗੁਰੂ ਘਰ ਚ, ਮਤਲਬ ਇੱਕ ਗੁਰੂ ਘਰ ਚ ਹੋ ਸਕਦਾ 2 ਰਾਗ ਵੀ ਗਾਣ, 3 ਰਾਗ ਵੀ ਗਾਣ, ਕਿਤੇ 5 ਵੀ ਗਾਣ। ਸੋ ਕੁੱਲ ਮਿਲਾ ਕੇ 31 ਪੂਰੇ ਕਰਨੇ ਨੇ। ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਜਿੱਥੇ ਵੀ ਹੋਏਗੇ ਨੇ ਉਹ ਆਪਣੇ ਦੋਸਤ ਮਿੱਤਰ ਸਾਰੇ ਇਹ ਜਾਣਕਾਰੀਆਂ ਵੈਬਸਾਈਟ ਤੇ ਨੇ, ਪੋਸਟਾਂ ਤੇ ਜਾ ਰਹੀਆਂ ਨੇ, ਤੇ ਉਹ ਜ਼ਰੂਰ ਆਪ ਵੀ ਆਣ ਤੇ ਇਸ ਫੇਰੀ ਦਾ ਹਿੱਸਾ ਬਣਨ। ਇਹ ਸਾਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਕਿ ਇਹ ਜਿਹੜੀ ਫੇਰੀ ਹੈ, ਇਹ ਬਾਬੇ ਨਾਨਕ ਨੇ ਹੀ ਫੇਰੀ ਜਿਹੜੀ ਆ ਥਾਪੜਾ ਦਿੱਤਾ ਹੋਇਆ, ਉਹੀ ਜਿਹੜਾ ਸ਼ਬਦ ਗੁਰੂ ਦਾ ਜਿਹੜਾ ਲੰਗਰ ਲੱਗਾ ਹੋਇਆ ਇਹਦੇ ਵਿੱਚੋਂ ਜ਼ਰੂਰ ਮਤਲਬ ਛਕਣਾ ਆ ਕੇ, ਤੇ ਕਿਉਂਕਿ ਜਿਹੜਾ ਸ਼ਬਦ ਦੇ ਨਾਲ ਜੁੜਨਾ, ਸ਼ਬਦ ਗੁਰੂ ਨਾਲ, ਹੈ ਨਾ, ਇਸ ਧਰਤੀ ਹੁਣ ਵਰਤੀ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਦੇਖੋ ਕਦੇ ਸੋਚਿਆ ਸੀਗਾ ਵੀ ਦੁਨੀਆਂ ਦੇ ਦੂਜੇ ਪਾਸੇ ਧਰਤੀ ਜਿਹੜੀ ਕਹਿੰਦੇ ਹੋਰ ਪਰੇ ਹੋਰ ਹੋਰ ਉਹਨਾਂ ਚ ਵੀ ਹੋਰ ਧਰਤੀ ਹੈ, ਉੱਥੇ ਕਿਤੇ ਮਤਲਬ ਇਹ ਦੀਵਾਨ ਲੱਗਣਗੇ, ਉਹ ਗੁਰਬਾਣੀ ਗਾਈ ਜਾਏਗੀ, ਤੇ ਮੈਨੂੰ ਲੱਗਦਾ ਕਿ ਸਾਡੇ ਵੱਡੇ ਭਾਗ ਨੇ ਕਿ ਇਸ ਧਰਤੀ ਦੇ ਉੱਤੇ ਵੀ ਸਾਡੇ ਗੁਰੂਆਂ ਦੀ ਬਾਣੀ, ਸਾਡੇ ਅਕਾਲ ਪੁਰਖ ਦੀ ਮਹਿਮਾ, ਗੁਰੂਆਂ ਦੇ ਮੁਖਾਰਬਿੰਦ ਤੋਂ ਜਿਹੜੀ ਉਤਪੰਨ ਹੋਈ ਆ ਉਹ ਗਾਈ ਜਾਏਗੀ, ਤੇ ਆਈ ਥਿੰਕ ਸਾਰਿਆਂ ਨੂੰ ਸਾਨੂੰ ਇਹਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਹਿੱਸਾ ਪਾਉਣਾ ਚਾਹੀਦਾ।
ਬਿਲਕੁਲ, ਔਰ ਅਸੀਂ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜਿਹੜੀ ਆਸਟ੍ਰੇਲੀਅਨ ਸਿੱਖ ਨੈਸ਼ਨਲ ਗੇਮਸ ਦੀ ਵੈਬਸਾਈਟ ਬਣੀ ਹੋਈ ਹੈ ਉਹਦੇ ਤੇ ਵੀ ਇਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਉਪਲਬਧ ਹੈ ਜੀ, ਜਿਹੜਾ ਇਹ ਗੁਰਮਤ ਸੰਗੀਤ ਟੂਰ ਹੈ ਇਹਨੂੰ ਲੈ ਕੇ। ਸੋ ਸਿਡਨੀ 2018 ਨੂੰ ਜਦੋਂ ਤੁਸੀਂ ਕਲਿੱਕ ਕਰਦੇ ਹੋ ਉਸ ਵੈਬਸਾਈਟ ਤੇ ਜਾ ਕੇ, ਤੇ ਇਹਦੇ ਬਾਬਤ ਸਾਰੀ ਜਾਣਕਾਰੀ ਜਿਹੜੀ ਹੈ ਉਹ ਵੱਖ ਵੱਖ ਗੁਰਦੁਆਰਾ ਘਰਾਂ ਦੇ ਬਾਰੇ ਚ ਆ ਜਾਂਦੀ ਹੈ ਵੀ ਕਿਹੜੇ ਗੁਰਦੁਆਰਾ ਘਰ ਚ ਕਿਸ ਸਮੇਂ ਜਿਹੜਾ ਦੀਵਾਨ ਆ ਕਿਹੜੇ ਸ਼ਹਿਰ ਦੇ ਵਿੱਚ ਹੋਣਾ। ਸੋ ਇਹਦੇ ਬਾਬਤ ਤੁਸੀਂ ਹੋਰ ਵਿਸਥਾਰ ਦੇ ਵਿੱਚ ਇਹ ਜਾਣਕਾਰੀ ਜਿਹੜੀ ਹੈ ਲੈ ਸਕਦੇ ਹੋ। ਸੋ ਸਿੱਧੂ ਸਾਹਿਬ, ਆਪਣੇ ਆਪ ਦੇ ਵਿੱਚ ਇਹ ਬਹੁਤ ਨਵੇਕਲਾ ਉਪਰਾਲਾ, ਤੇ ਜਿਵੇਂ ਤੁਸੀਂ ਜਦੋਂ ਕਦੇ ਸੋਚਿਆ ਹੋਣਾ ਹੈ ਨਾ, ਤੇ ਜਦੋਂ ਇਹਨੂੰ ਹੁਣ ਸੱਚ ਕਰਨ ਦੀ ਵਾਰੀ ਆਈ ਹੈ, ਕਹਿੰਦੇ ਹੁੰਦੇ ਵੀ ਕਦੇ ਕੋਈ ਸੁਪਨਾ ਦੇਖਦਾ ਆ ਤੇ ਉਹਨੂੰ ਸੱਚ ਕਰਨਾ ਥੋੜਾ ਜਿਹਾ ਮੁਸ਼ਕਲ ਕਈ ਵਾਰ ਲੱਗਦਾ ਹੁੰਦਾ, ਕਿ ਕੋਈ ਮੁਸ਼ਕਲ ਵੀ ਆਈ ਜਾਂ
ਚਲਦੀਆਂ ਨੇ, ਅਸੀਂ ਚਿੰਤਨ ਕਰਦੇ ਰਹਿੰਦੇ ਆ ਅਕਸਰ, ਅਸੀਂ ਗੱਲ ਕਰਦੇ ਹਾਂ ਹਾਲ ਚਾਲ ਪਰਿਵਾਰ ਦਾ ਘੱਟ ਪੁੱਛੀ ਦਾ, ਅਸੀਂ ਏਦਾਂ ਦੀਆਂ ਗੱਲਾਂ ਤਕਰੀਬਨ ਜ਼ਿਆਦਾ ਕਰਦੇ ਹਾਂ, ਕਿਸ ਤਰ੍ਹਾਂ ਅਸੀਂ ਬਿਹਤਰ ਬਣਾ ਸਕਦੇ ਹਾਂ ਉਹ ਵੀ ਕਾਫੀ ਚਿੰਤਨ ਕਰਦੇ ਨੇ, ਉਸ ਤੋਂ ਬਾਅਦ ਅੱਜ ਤੱਕ ਤਾਂ ਕੋਈ ਸਮੱਸਿਆ ਨਹੀਂ ਆਈ, ਕਿਉਂਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਤੁਸੀਂ ਇਹ ਦੇਖੋ ਅਸੀਂ 31 ਗੁਰਦੁਆਰਿਆਂ ਨੂੰ 31 ਗੁਰਦੁਆਰਿਆਂ ਨੂੰ ਸੰਪਰਕ ਕੀਤਾ ਤੇ 31 ਮੈਂ ਹੀ ਨਾ ਨਹੀਂ ਕੀਤੀ, ਤਾਂ ਕਿ ਖੁਸ਼ੀ ਮਨਾਈ, ਤੇ ਹੁਣ ਦੀਵਾਨ 22 ਗੁਰਦੁਆਰਿਆਂ ਚ ਹੋ ਰਹੇ ਨੇ, ਤਾਂ ਕਿਉਂਕਿ ਕਈ ਥਾਂ ਦੇ ਉੱਤੇ 3 ਗੁਰਦੁਆਰੇ ਨੇ, ਕਿਤੇ 2 ਗੁਰਦੁਆਰੇ ਨੇ, ਤੇ ਉਹਨਾਂ ਨੂੰ ਵੀ ਜਦ ਸੰਪਰਕ ਕੀਤਾ ਤੇ ਉਹਨਾਂ ਨੂੰ ਕਿਹਾ ਦੇਖੋ ਜੀ ਤੁਸੀਂ ਪਾਰੀਆਂ ਆਪਾਂ ਪਾ ਲੈਣੇ ਇੱਕ ਸਾਲ ਤੇ ਇੱਕ ਸਾਲ ਉੱਥੇ, ਤੇ ਉਹ ਕਿਸੇ ਨੇ ਏਦਾਂ ਨੀ ਕੀਤਾ, ਕਹਿੰਦੇ ਕੋਈ ਨੀ ਜੀ ਅਸੀਂ ਰਲ ਮਿਲ ਕੇ ਸਾਰੇ ਕਰ ਲਾਂਗੇ, ਹਨਾ। ਤੇ ਇਸ ਤਰ੍ਹਾਂ ਨਾਲ ਜਿਹੜਾ ਮਤਲਬ ਜਿੱਦਾਂ ਹੁੰਦੀ ਨਾ ਗੁਰਦੁਆਰਿਆਂ ਦੀ ਆਪਸ ਚ ਬਣਦੀ ਨੀ ਜਾਂ ਏਦਾਂ, ਉਹ ਇਹੋ ਜਿਹੀ ਕੋਈ ਗੱਲ ਵੀ ਨੀ ਆਈ, ਕਿਤੇ ਵੀ ਵਾਧਾ ਨੀ ਹੁਣ ਤੱਕ ਪਈ, ਤੇ ਸਮਾਂ ਕਿ ਵੱਧ ਤੋਂ ਵੱਧ ਗੁਰੂ ਘਰ ਦੀ ਕਮੇਟੀਆਂ ਪ੍ਰਬੰਧਕ ਜਿਹੜੇ ਨੇ ਸਪੋਰਟ ਕਰ ਰਹੇ ਨੇ, ਆਪਣੇ ਕੋਲੋਂ ਪੈਸੇ ਖਰਚ ਖਰਚ ਕੇ ਉਹ ਜੇਬ ਚੋਂ ਪੋਸਟਰ ਵੀ ਵੰਡ ਰਹੇ ਨੇ, ਹੁਣ ਪਰਥ ਦੇ ਵਿੱਚ ਸੱਜਣ ਨੇ, ਹਨਾ, ਉਹ ਆਪਣੇ ਕੋਲੋਂ ਪ੍ਰਿੰਟਿੰਗ ਕਰਵਾਈ ਆ ਉਹਨਾਂ ਨੇ ਪ੍ਰਿੰਟਿੰਗ, ਤੇ ਏਦਾਂ ਹੀ ਇੱਧਰ ਮੈਲਬਨ ਦੇ ਵਿੱਚ ਕ੍ਰੇਗੀਵਨ ਫੈਲਕਨ ਜਿਹੜਾ ਕਲੱਬ ਹੈ ਹਾਕੀ ਦਾ, ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ 5000 ਫਲਾਇਰ ਵੰਡਣਗੇ, ਬ੍ਰਿਸਬਨ ਦੇ ਵਿੱਚ ਸੰਧੂ ਸਾਹਿਬ ਹੁਣੀ ਕਰ ਰਹੇ ਨੇ, ਹਰ ਪਾਸੇ ਮਤਲਬ ਜਿੱਥੇ ਵੀ ਅਸੀਂ ਜਿਹਨੂੰ ਫੋਨ ਕਰਦੇ ਹਾਂ, ਤੇ ਉਹ ਕਿਸੇ ਨੇ ਵੀ ਅੱਜ ਤੱਕ ਨਾ ਨੀ ਕੀਤੀ ਹੈਗੀ, ਸਮਾਂ ਕਿ ਵੱਧ ਤੋਂ ਵੱਧ ਹਿੱਸਾ ਪਾ ਰਹੇ ਨੇ, ਤੇ ਮੈਂ ਮੈਨੂੰ ਇੱਥੇ ਮਤਲਬ ਮੈਂ ਚਲੋ ਉਹਨਾਂ ਦਾ ਨਾਮ ਨੀ ਲਵਾਂਗਾ, ਪਰ ਇੱਕ ਸਾਡੇ ਬਹੁਤ ਹੀ ਕਰੀਬੀ ਦੋਸਤ ਨੇ, ਤੇ ਉਹ ਕਹਿੰਦੇ ਜੀ ਮੈਂ ਤਾਂ ਦਸਵੰਧ ਜਿਹੜੀ ਹੈ ਕੱਢੀ ਹੋਈ ਆ ਤੁਹਾਨੂੰ ਦੇਣੀ ਹੈ, ਮਤਲਬ ਮੈਂ ਤਾਂ ਉਡੀਕ ਰਿਹਾ ਸੀਗਾ ਕੋਈ ਇਹੋ ਜਿਹਾ ਪ੍ਰੋਜੈਕਟ ਹਨਾ ਚੱਲੇ। ਸੋ ਦੂਜਾ ਮੈਂ ਇਹਦੇ ਫੰਡ ਦੀ ਵੀ ਗੱਲ ਕਰਨਾ ਚਾਹੁੰਦਾ ਕਿ ਇਸ ਟੋਟਲ ਪ੍ਰੋਜੈਕਟ ਦੇ $50,000 ਖਰਚਾ ਆਏਗਾ, ਤੇ ਸ਼ੁਰੂਆਤ ਅਸੀਂ ਕੀਤੀ ਸੀ ਜੀਰੋ ਸਿਫਰ ਤੋਂ
ਜੀ।
ਹੁਣ ਇਹ ਸਿੱਖ ਖੇਡਾਂ ਜਿਹੜੀ ਸਿਡਨੀ ਵਾਲੀ ਉਹਨਾਂ ਤੇ ਕੋਈ ਲੋਡ ਨੀ ਪਏਗਾ, ਇਹ ਨੈਸ਼ਨਲ ਪ੍ਰੋਜੈਕਟ ਹੈ, ਇਹ ਹਰੇਕ ਸਾਰੇ ਸ਼ਹਿਰ ਚ ਜਾਏਗਾ, ਇਸ ਕਰਕੇ ਨਾ ਇਹ ਫੰਡ ਜਿਹੜੀ ਹੈ ਇਹ ਕਮਿਊਨਿਟੀ ਹੀ ਕਰ ਰਹੀ ਹੈ, ਕੁਛ ਗੁਰੂ ਘਰ ਵੀ ਸ਼ਾਇਦ ਮਦਦ ਕਰਨਗੇ ਲੇਟਰ ਔਨ ਜਦੋਂ ਆਪਾਂ ਉੱਥੇ ਜਾਵਾਂਗੇ, ਪਰ ਇਹ ਸਾਰੀ ਫੰਡਿੰਗ ਜਿਹੜੀ ਹੈ ਉਹ ਅਸੀਂ ਤੁਸੀਂ ਹੀ ਕਰ ਰਹੇ ਹਾਂ ਸਾਰੇ ਰਲ ਕੇ, ਹਨਾ, ਇਹਦੇ ਵਿੱਚ ਹਿੱਸਾ ਪਾ ਰਹੇ ਹਾਂ, ਤੇ ਮਤਲਬ ਵੱਧ ਤੋਂ ਵੱਧ ਪੈ ਵੀ ਰਿਹਾ, ਤੇ ਇਹਦੀ 50,000 ਦੀ ਕੋਸਟ ਹੈ ਜਿਹੜੀ ਆਉਣੀ ਹੈ, ਕਿਉਂਕਿ ਟਿਕਟਾਂ ਵੀ ਸਾਰੀਆਂ ਬੁੱਕ ਕਰਾਉਣੀਆਂ, ਆਉਣਾ ਜਾਣਾ ਤੇ ਵੀਜ਼ਿਆਂ ਦਾ ਤੇ ਕੁਛ ਜਿਹੜੀ ਭੇਟ ਆ
ਸਾਰੇ ਸ਼ਹਿਰਾਂ ਦੇ ਵਿੱਚ ਜੀ,
ਹਾਂਜੀ, ਜਿਹੜੀ ਸਾਜੀ ਆਉਣਗੇ। ਤੋ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਤਾਂ ਜਿਹੜੇ ਦੂਜੇ ਫੰਕਸ਼ਨ ਹੁੰਦੇ ਨੇ, ਸੱਭਿਆਚਾਰਕ ਕਲਚਰਲ ਜਾਂ ਸਿੰਗਰ ਆਉਂਦੇ ਨੇ, ਉਹਨਾਂ ਦੇ ਦੋ ਢਾਈ ਲੱਖ ਡਾਲਰ ਦਾ ਬਜਟ ਹੁੰਦਾ, ਹਨਾ, 5 ਸ਼ੋਆਂ ਦਾ, ਤੇ ਹੁਣ ਇਹ ਅਸੀਂ ਕੀ 22 ਗੁਰਦੁਆਰਿਆਂ ਚ ਜਾਣਾ ਹੈ, 22 ਦੀਵਾਨ ਹੋਣੇ ਨੇ, ਤੇ ਮੈਨੂੰ ਲੱਗਦਾ ਕਿ 50,000 ਵੀ ਟੋਪ ਐਂਡ ਹੈ, ਪਰ ਅਸੀਂ ਸੇਫਟੀ ਵਾਸਤੇ ਇੰਨਾ ਕੁ ਰੱਖਿਆ ਹੋਇਆ, ਤੇ ਇਹਦੇ ਵਿੱਚ ਦੇਖੋ ਸਾਰੇ ਆਸਟ੍ਰੇਲੀਆ ਨੂੰ ਅਸੀਂ ਮਤਲਬ ਟੱਚ ਕਰਨਾ ਆ। ਸਾਡੇ ਜਿਹੜੇ ਅੰਕੜੇ ਨੇ ਉਹ ਅਸੀਂ ਜਿਹੜੇ ਐਸਟੀਮੇਟ ਕੀਤੇ ਕਿ ਅਸੀਂ ਇਹ ਸਾਰੇ ਟੂਰ ਦੇ ਦੌਰਾਨ 70 to 75,000 ਸਿੱਖ ਜਾਂ ਪੰਜਾਬੀਆਂ ਨੂੰ ਅਸੀਂ ਟੱਚ ਕਰਾਂਗੇ, ਇਹਦੇ ਨਾਲ ਮਤਲਬ ਸੰਪਰਕ ਦੇ ਵਿੱਚ ਲਿਆਵਾਂਗੇ ਕੀਰਤਨ ਦੇ। ਤੋ ਜਿਹੜਾ ਇਹਦੀ ਪੈਨੀਟ੍ਰੇਸ਼ਨ ਹੈ, ਇਹਦੇ ਜਿਹੜਾ ਇਫੈਕਟ ਹੈ ਉਹ 70-75,000 ਪੰਜਾਬੀਆਂ ਤੱਕ, ਜਾਣੀ ਕਿ ਜੇ ਅਸੀਂ $50,000 ਖਰਚ ਕੇ ਇਹ ਮਤਲਬ ਇੱਦਾਂ ਕਹਿ ਲਓ ਕਿ ਇਹ 70 cents ਪਰ ਪਰਸਨ ਆਇਆ ਖਰਚਾ, ਤੇ ਉਹਨਾਂ ਨੂੰ ਮਤਲਬ 2-3 hours ਕੀਰਤਨ ਦੇ ਨਾਲ ਜੋੜ ਕੇ ਉਹਨਾਂ ਨੂੰ ਇੱਕ ਕਲਚਰ ਦੀ ਜਿਹੜੀ ਹੈ ਉਹ ਮੋਟੀਵੇਸ਼ਨ ਦੇਣੀ ਹੈ ਨਾ। 70 cents ਪਰ ਪਰਸਨ ਤਕਰੀਬਨ ਆਉਂਦਾ ਖਰਚਾ ਹਨਾ। ਤੋ ਮੇਰੇ ਖਿਆਲ ਦੇ ਵਿੱਚ ਅੱਜ ਤੱਕ ਜੇ ਤੁਸੀਂ ਸਵਾਲ ਕੀਤਾ ਕਿ ਵਾਅਦਾ ਤਾਂ ਨੀ ਪਈ, ਨਹੀਂ ਅੱਜ ਕੋਈ ਵਾਅਦਾ ਨੀ ਪਈ, ਹਰ ਚੀਜ਼ ਜਿਹੜੀ ਆ ਪਰਮਾਤਮਾ ਆਪਣੇ ਆਪ ਹੀ ਕਹਿ ਲੋ ਕਿ ਮੋਰੇ ਖੁੱਲੀ ਜਾ ਰਿਹਾ, ਓਪਰਚੁਨਿਟੀਆਂ ਮਤਲਬ ਮੋਰੇ ਜਿਹਨੂੰ ਫੋਨ ਕਰ ਦੇਣ। ਹਾਂਜੀ ਹਾਂਜੀ, ਉਹ ਜਿੱਦਾਂ ਸੰਤਾਂ ਕੇ ਕਾਰਜ ਆਪ ਹਨਾ ਕਰਾਉਂਦਾ ਆ, ਤੇ ਉਹ ਆਪਣਾ ਕਾਰਜ ਆਪ ਹੀ ਕਰਵਾ ਰਿਹਾ, ਤੇ ਅਸੀਂ ਤਾਂ ਬਸ ਕਹਿ ਲੋ ਕਿ ਸਾਹ ਲੈਣ ਵਾਲੇ ਬੰਦੇ ਆ ਜਿਹੜੇ ਤੁਰੇ ਫਿਰਦੇ ਆ, ਜਿਹਨਾਂ ਨੂੰ ਉਹ ਮਾਣ ਕਈ ਵਾਰੀ ਦੇ ਦਿੰਦਾ। ਪਰ ਇਹ ਕੱਲਾ ਮਾਣ ਏਦਾਂ ਨੀ ਹੈਗਾ ਆਪਾਂ ਸਾਡਾ ਹੀ ਆ, ਉਹ ਬਹੁਤ ਸਾਰੇ ਜਿਹੜੇ ਸੱਜਣ ਨਾਲ ਜੁੜ ਰਹੇ ਨੇ, ਹੁਣ ਕਈ ਅਕੋਮੋਡੇਸ਼ਨ ਦੇ ਰਹੇ ਨੇ, ਕਈ ਮਤਲਬ ਟਰਾਂਸਪੋਰਟ ਕਰ ਰਹੇ ਨੇ, ਪੈਸੇ ਵੀ ਬਹੁਤ ਦੇ ਰਹੇ ਨੇ, ਮਾਇਕ ਮਦਦ ਵੀ ਕਰ ਰਹੇ ਨੇ, ਪੋਸਟਰ ਵੀ ਵੰਡ ਰਹੇ ਨੇ, ਉਹ ਸਾਰਿਆਂ ਨੂੰ ਹੀ ਮਾਣ ਜਿਹੜਾ ਵੰਡਿਆ ਜਾ ਰਿਹਾ, ਉਹੀ ਵੰਡ ਰਿਹਾ ਆ ਮੈਨੂੰ ਤਾਂ ਇਉਂ।
ਬਿਲਕੁਲ ਬਿਲਕੁਲ, ਔਰ ਸਿੱਧੂ ਸਾਹਿਬ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਕੋਈ ਸੱਚੀ ਸੁੱਚੀ ਨੀਅਤ ਲੈ ਕੇ ਹਨਾ ਕੋਈ ਉਪਰਾਲਾ ਕਰਨ ਦੀ ਵੱਢਦੇ ਹੋ, ਤਾਂ ਫਿਰ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਸੰਤਾਂ ਕੇ ਕਾਰਜ ਆਪ ਲੋਆ, ਸੋ ਉੱਥੇ ਗੁਰੂ ਆਪ ਤੁਹਾਡੀ ਬਾਂਹ ਫੜਦਾ, ਔਰ ਹੋ ਸਕਦਾ ਇਹ ਕਾਰਜ ਜਿਹੜਾ ਉਹ ਆਪ ਹੀ ਤੁਹਾਡੇ ਹੱਥੋਂ ਲੈ ਰਿਹਾ ਹੋਵੇ। ਔਰ ਸਿੱਧੂ ਸਾਹਿਬ ਅਸੀਂ ਇਹ ਵੀ ਜ਼ਰੂਰ ਜਾਣਨਾ ਚਾਹਾਂਗੇ, ਜਿਵੇਂ ਤੁਸੀਂ ਦੱਸਿਆ ਕਿ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਫੇਰੀ ਆ ਉਹ ਸ਼ੁਰੂ ਹੋ ਜਾਣੀ ਆ 2 March ਤੋਂ ਹਨਾ, ਪਰਥ ਤੋਂ ਸਟਾਰਟ ਹੋ ਜਾਣੀ ਆ ਇਹ ਫੇਰੀ, ਪਰ ਉਸ ਤੋਂ ਬਾਅਦ ਜਿਹੜਾ ਅੰਤਲਾ ਸਫ਼ਰ ਜਿਹੜਾ ਹੋਣਾ ਹੈ ਇਸ ਗੁਰਮਤਿ ਸੰਗੀਤ ਦੇ ਅੰਤਲੇ ਪਲ ਜਿਹੜੇ ਉਹ ਹੋਣਗੇ ਸਿਡਨੀ ਦੇ ਵਿੱਚ ਪਾਰਕਲੀ ਗੁਰਦੁਆਰਾ ਸਾਹਿਬ, ਔਰ ਬਹੁਤ ਸਾਰੇ ਜਿਹੜੇ ਸਾਡੇ ਸੱਜਣ ਨੇ ਉਹ ਆਲਰੇਡੀ ਖੇਡਾਂ ਦੇ ਲਈ ਵੀ ਉੱਥੇ ਪਹੁੰਚ ਚੁੱਕੇ ਹੋਣਗੇ ਉਹਨਾਂ ਦਿਨਾਂ ਦੇ ਵਿੱਚ, ਤੇ ਜੇਕਰ ਹੁਣ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਇਹ ਗੱਲਬਾਤ ਔਰ ਉਹਨਾਂ ਦਾ ਵੀ ਇੰਟਰਸਟ ਹੈ, ਉਹਨਾਂ ਦੀ ਦਿਲਚਸਪੀ ਹੈ ਹਨਾ ਰਾਗਾਂ ਦੇ ਵਿੱਚ ਕੀਰਤਨ ਦੀ ਇਸ ਕੜੀ ਦੇ ਨਾਲ ਜੁੜਨ ਦੀ, ਤੇ ਜੇਕਰ ਉਹ ਹੁਣ ਉੱਥੇ ਪਹੁੰਚਣਾ ਚਾਹੁਣ ਉਹਨਾਂ ਦੇ ਰਹਿਣ ਬਾਬਤ ਕਿਸ ਤਰ੍ਹਾਂ ਦੇ ਪ੍ਰਬੰਧ ਉੱਥੇ ਹੈਗੇ ਨੇ, ਜਾਂ ਫਿਰ ਰਹਿਣ ਦੇ ਲਈ, ਕਿਉਂਕਿ ਇੱਕਦਮ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਸਟ੍ਰੇਲੀਆ ਭਰ ਤੋਂ ਸਿਡਨੀ ਦੇ ਵਿੱਚ ਪਹੁੰਚਣੇ ਆ, ਕੀ ਤੁਹਾਡੇ ਕੋਲ ਅੰਦਾਜ਼ਾ ਹੈ ਕਿ ਉੱਥੇ ਪ੍ਰਬੰਧ ਕਿਹੋ ਜਿਹੇ ਹੋਣਗੇ?
ਰਹਿਣ ਦਾ ਤਾਂ ਏਦਾਂ ਪ੍ਰਬੰਧ, ਇੰਨੇ 60-70,000 ਜਿਹੜੇ ਦਰਸ਼ਕ ਹੈ ਜਾਂ ਵਿਜ਼ਟਰ, ਉਹਨਾਂ ਦਾ ਔਖਾ ਹੋ ਜਾਂਦਾ ਪ੍ਰਬੰਧਕਾਂ ਨੂੰ। ਸੋ ਉਹ ਜਿਹੜੇ ਹੋਟਲ ਮੋਟਲ ਹੈ ਜਾਂ ਭਾਈਚਾਰੇ ਦੇ ਵਿੱਚ ਆਪਣੇ ਲਿੰਕ ਹੈ ਉਹਨਾਂ ਦੇ ਰਾਹੀਂ ਹੀ ਸਿੱਖ ਖੇਡਾਂ ਦਾ ਪ੍ਰਬੰਧ ਹੁੰਦਾ। ਤਾਂ ਵੈਸੇ ਜਿਹੜੀ ਕੀਰਤਨ ਫੇਰੀ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਸਾਰੇ ਸ਼ਹਿਰਾਂ ਚ ਜਾਣ ਦਾ ਮਕਸਦ ਇਹੀ ਹੈ ਕਿ ਜਿਸ ਤਰ੍ਹਾਂ ਕੋਈ ਦੂਰ ਦੁਰਾਡੇ ਵਾਲੇ ਸ਼ਹਿਰ ਹੈ ਜਾਂ ਕੇਨਸ ਹੋ ਗਿਆ ਜਾਂ ਰਿਵਰਲੈਂਡ ਹੋ ਗਿਆ ਜਾਂ ਬਹੁਤ ਸਾਰੀਆਂ ਸੰਗਤਾਂ ਜਿਹੜੀ ਜਾ ਨਹੀਂ ਸਕਦੀਆਂ ਹਨਾ, ਪਰਥ ਤੋਂ ਸਿਰਫ ਟੀਮਾਂ ਹੀ ਮੋਸਟਲੀ ਆਉਣੀਆਂ, ਤੇ ਉਹਨਾਂ ਦਾ ਸੰਪਰਕ ਤਕਰੀਬਨ 6 years ਬਾਅਦ ਹੁੰਦਾ ਖੇਡਣ ਦਾ। ਸੋ ਸਾਡਾ ਮਕਸਦ ਸੀ, ਕਿਉਂਕਿ ਹੁਣ ਤਕਰੀਬਨ $1,25,000 ਦਾ ਸਮਾਨ ਤੇ ਪੈਸੇ ਜਿਹੜੇ ਨੇ ਹਰੇਕ ਸਾਲ ਬਾਹਰੋਂ ਆਉਂਦੇ ਨੇ, ਜਿਸ ਸ਼ਹਿਰ ਚ ਗੇਮਾਂ ਹੁੰਦੀਆਂ ਉਹ ਤੋਂ ਬਾਹਰੋਂ ਭੇਜਦੇ ਨੇ ਸੰਗਤਾਂ ਹਨਾ, ਮਤਲਬ ਸੋ ਉਹਨਾਂ ਦੀ ਜਿਹੜੀ ਸ਼ਮੂਲੀਅਤ ਹੈ ਉਹਨਾਂ ਨੂੰ ਟੱਚ ਕਰਨਾ ਆ, ਉਹ ਵੀ ਇੱਕ ਸਾਡਾ ਚੈਲੰਜ ਬਣਿਆ ਹੋਇਆ ਸੀ ਵੀ ਅਸੀਂ ਉਹਨਾਂ ਨੂੰ ਹਰੇਕ ਸਾਲ ਸਿੱਖ ਖੇਡਾਂ ਨਾਲ ਕਿੱਦਾਂ ਜੋੜਨਾ ਆ। ਸੋ ਇੱਕ ਜਿਹੜਾ ਕੀਰਤਨ ਦੇ ਰਾਹੀਂ ਅਸੀਂ ਉਸ ਸ਼ਹਿਰਾਂ ਚ ਜਾਵਾਂਗੇ, ਉਹਨਾਂ ਸਾਰਿਆਂ ਨੂੰ ਇਹ ਲੱਗਾ, ਅਸੀਂ ਵੈਸੇ ਤਾਂ ਮਿਸਾਲ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਅਸੀਂ, ਪਰ ਉਹ ਸਾਨੂੰ ਟਾਈਮ ਸਿਰ ਨਹੀਂ ਬਣ ਪਾਈ, ਉਹ ਬਣ ਰਹੀ ਆ। ਸੋ ਅਸੀਂ ਅਗਲੇ ਸਾਲ ਤੋਂ ਮਿਸਾਲ ਵੀ ਲੈ ਕੇ ਜਾਵਾਂਗੇ ਹਰੇਕ ਸ਼ਹਿਰ ਤੋਂ। ਸੋ ਉਹ ਜਿਹੜੇ ਨਹੀਂ ਪਹੁੰਚ ਸਕਦੇ ਉੱਥੇ ਕਿਸੇ ਕਾਰਨ ਹਨਾ ਹਰੇਕ ਸਾਲ ਹਰੇਕ ਸ਼ਹਿਰ ਦੇ ਵਿੱਚ, ਤੇ ਸਿੱਖ ਖੇਡਾਂ ਉਹਨਾਂ ਦੇ ਘਰ ਆਉਣਗੀਆਂ ਹਨਾ, ਉਹਨਾਂ ਦੇ ਲਾਗੇ ਗੁਰੂ ਘਰ ਦੇ ਵਿੱਚ ਆਉਣਗੀਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਨਾ। ਪਰ ਉੱਥੇ ਸਿਡਨੀ ਦੇ ਵਿੱਚ ਜਿਹੜੇ ਪ੍ਰਬੰਧ ਨੇ ਰਹਿਣ ਦੇ ਉਹ ਤਾਂ ਜਿਹੜੇ ਨੈਚੁਰਲ ਕੁਦਰਤੀ ਤੌਰ ਤੇ ਹੋਟਲ ਮੋਟਲ ਨੇ ਭਾਈਚਾਰੇ ਉਹਦੇ ਵਿੱਚ ਹੀ ਹੁੰਦੇ ਨੇ, ਇੰਨਾ ਪ੍ਰਬੰਧ ਕਰਨਾ ਔਖਾ ਹੋ ਜਾਂਦਾ ਹਨਾ ਕਿਸੇ ਵੀ ਕਮੇਟੀ ਵਾਸਤੇ।
ਜੀ, ਸੋ ਸਰੋਤਿਆਂ ਨੂੰ ਆਪਾਂ ਇਹ ਜ਼ਰੂਰ ਦੱਸ ਸਕਦੇ ਹਾਂ ਕਿ ਜੇਕਰ ਉਹਨਾਂ ਨੇ ਅਜੇ ਤੱਕ ਕੋਈ ਇਹੋ ਜਿਹਾ ਪਲਾਨ ਨਹੀਂ ਕੀਤਾ, ਔਰ ਜਿਹੜੇ ਲੋਕ ਸੁਣ ਰਹੇ ਨੇ ਇਸ ਵੇਲੇ ਪ੍ਰੋਗਰਾਮ ਔਰ ਗੱਲਬਾਤ ਸੁਣ ਰਹੇ ਨੇ ਔਰ ਜਿਹੜੇ ਜਿਹੜੇ ਸ਼ਹਿਰ ਨੂੰ ਬਿਲੋਂਗ ਕਰਦੇ ਨੇ, ਤੁਹਾਡੀ ਜਾਣਕਾਰੀ ਦੇ ਲਈ ਬੜਾ ਕਲੀਅਰ ਮੈਸੇਜ ਹੈ ਕਿ ਤੁਸੀਂ ਆਪਣੇ ਸ਼ਹਿਰ ਦੇ ਵਿੱਚ 31 ਰਾਗਾਂ ਦੇ ਵਿੱਚ ਆਯੋਜਿਤ ਕੀਤੀ ਗਈ ਇਸ ਬਾਣੀ ਦਾ ਜਿਹੜਾ ਆਨੰਦ ਹੈ ਜੀ ਉਹ ਤੁਸੀਂ ਲੈ ਸਕੋਗੇ, ਔਰ ਬਹੁਤ ਸੌਖੇ ਢੰਗ ਦੇ ਨਾਲ ਜਿਵੇਂ ਦੱਸਿਆ ਜਾ ਰਿਹਾ ਕਿ ਪਰਥ ਦੇ ਵਿੱਚ ਦੋ ਦਿਨ ਜਿਹੜੇ ਦੀਵਾਨ ਹੈ ਉਹ ਹੋਣੇ ਨੇ, ਐਡੀਲੇਡ ਦੇ ਵਿੱਚ ਫਿਰ 5, 6, 7 ਮਾਰਚ 3 ਦਿਨ ਉੱਥੇ ਵੀ ਜਿਹੜੇ ਇਹ ਦੀਵਾਨ ਨੇ ਉਹ ਹੋਣੇ ਨੇ। ਸੋ ਤੁਸੀਂ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਵੀ ਇਸ ਜਿਹੜਾ ਗੁਰਮਤਿ ਸੰਗੀਤ ਟੂਰ ਆ ਉਹਦਾ ਲਾਹਾ ਜਿਹੜਾ ਲੈ ਸਕਦੇ ਹੋ। ਔਰ ਜਿਵੇਂ ਸਿੱਧੂ ਸਾਹਿਬ ਨੇ ਗੱਲ ਕੀਤੀ ਹੈ ਦੋਸਤੋ ਕਿ ਇਹ ਸਾਰਾ ਕੁਝ ਜਿਹੜਾ ਆ ਉਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੋ ਸਕਿਆ। ਔਰ ਜਿਵੇਂ ਕਰੇ ਕਰਾਵੇ ਆਪੇ ਆਪ, ਮਾਨਸ ਕੇ ਕਿਛ ਨਾਹੀਂ ਹੱਥ, ਪਰ ਫਿਰ ਵੀ ਜਿੱਥੇ ਤੱਕ ਅਸੀਂ ਆਪ ਉਸ ਮਾਲਕ ਦੀ ਰਜ਼ਾ ਦੇ ਵਿੱਚ ਰਹਿ ਕੇ ਅਸੀਂ ਸਹਿਯੋਗ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ। ਔਰ ਜਿੱਥੇ ਵੀ ਤਿਲ ਫੁੱਲ ਜਿਹੜੀ ਉਹ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਭੇਂਟ ਕਰ ਸਕਦੇ ਹਾਂ ਤੇ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਔਰ ਇਹਦੇ ਲਈ ਤੁਸੀਂ ਨੈਸ਼ਨਲ ਕਮੇਟੀ ਜਿਹੜੀ ਆ ਇਸ ਟੂਰ ਨੂੰ ਉਲੀਕ ਰਹੀ ਆ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਮਨਦੀਪ ਸਿੱਧੂ ਹੋਰੀ ਸਾਡੇ ਨਾਲ ਇਸ ਵੇਲੇ ਇਹਦੇ ਬਾਬਤ ਹੀ ਜਾਣਕਾਰੀ ਜਿਹੜੀ ਸਾਂਝੀ ਕਰ ਰਹੇ ਆ। ਸੋ ਸਿੱਧੂ ਸਾਹਿਬ, ਜੇ ਕੋਈ ਵੀ ਸੱਜਣ ਆਪਣਾ ਜਿਹੜਾ ਸਹਿਯੋਗ ਆ ਉਹ ਪਾਉਣਾ ਚਾਹੁੰਦਾ ਹੋਵੇ ਜਿਵੇਂ ਫੰਡ ਰੇਜ਼ਿੰਗ ਦੇ ਵਿੱਚ, ਤੇ ਕਿਵੇਂ ਉਹ ਤੁਹਾਨੂੰ ਸੰਪਰਕ ਕਰੇ?
ਹਾਂਜੀ, ਬਹੁਤ ਸਾਰੇ ਸੱਜਣ ਕਰ ਰਹੇ ਨੇ, ਜਿਸ ਤਰ੍ਹਾਂ ਮੈਲਬਨ ਤੋਂ ਸਾਡੇ ਪਰਮਾ ਬੱਬਾ ਸਿੰਘ ਹੋਣੀ ਆ, ਕੁਲਦੀਪ ਔਲਖ ਹੋਣੀ ਆ, ਇਹਨਾਂ ਦੇ ਆਪਣੇ ਜਿੱਦਾਂ ਭਾਈਚਾਰਾ ਹੁੰਦਾ, ਗਰੁੱਪ ਹੁੰਦਾ, ਵਰਕਿੰਗ ਗਰੁੱਪ ਹੁੰਦਾ ਨਾ, ਤੇ ਉਹਨਾਂ ਨੇ ਜ਼ਿੰਮੇਵਾਰੀਆਂ ਆਪਣੇ ਆਪਣੇ ਲਈਆਂ ਹੋਈਆਂ ਸਾਰੇ ਪਾਸੇ ਕਿ ਚਲੋ ਅਸੀਂ 5-10 ਬੰਦੇ ਹਨਾ ਉਹ ਆਪਾਂ ਕਰਾਂਗੇ ਜਿੰਨਾ ਵੀ ਆਪਣਾ ਦੇ ਸਕਦੇ ਹਾਂ। ਸੋ ਏਦਾਂ ਵੀ ਮਤਲਬ ਹੋ ਸਕਦਾ। ਦੂਜਾ ਤੇ ਤੁਹਾਨੂੰ ਵੀ ਫੋਨ ਕੀਤੇ ਜਾ ਸਕਦੇ, ਕੋਈ ਪ੍ਰੋਬਲਮ ਨੀ ਹੈਨਾ। ਤੇ ਸਾਰਿਆਂ ਨੂੰ ਜੇ ਤੁਸੀਂ ਮਤਲਬ ਪ੍ਰੋਪਰਲੀ ਕਰਨਾ ਚਾਹੁੰਦੇ ਆ ਤਾਂ ਇਹੀ ਜਿਹੜਾ ਗੇਮਾਂ ਦਾ ਵੈਬਸਾਈਟ ਹੈ ਇਹਦੇ ਤੇ ਕੀਰਤਨ ਟੂਰ ਦਾ ਜਿਹੜਾ ਪੇਜ ਆ ਉਹਦੇ ਤੇ ਤੁਸੀਂ ਫਾਰਮ ਭਰ ਕੇ ਤੁਸੀਂ ਡਾਇਰੈਕਟ ਪੇਮੈਂਟ ਵੀ ਕਰ ਸਕਦੇ ਹੋ ਪੇਪਾਲ ਦੇ ਰਾਹੀਂ ਜਾਂ ਉਹਦੇ ਵਿੱਚ ਪੇਪਾਲ ਦੇ ਰਾਹੀਂ ਜੇ ਅਕਾਊਂਟ ਹੈ ਨਹੀਂ ਤਾਂ ਕ੍ਰੈਡਿਟ ਕਾਰਡ ਨਹੀਂ ਤਾਂ ਉਹ ਜਿਹੜਾ ਸਾਰੇ ਫੰਡ ਨੇ ਉਹ ਨੈਸ਼ਨਲ ਕਮੇਟੀ ਦੇ ਕੋਲ ਹੀ ਜਾਣੇ ਨੇ, ਉਹੀ ਫੰਡ ਰਨ ਕਰ ਰਹੀ ਹੈ ਪ੍ਰੋਪਰ ਹਨਾ, ਉਹਦੇ ਵਿੱਚੋਂ ਹੀ ਖਰਚੇ ਹੋ ਰਹੇ ਨੇ। ਸੋ ਐਵਰੀਥਿੰਗ ਸਾਰਾ ਕੁਝ ਜਿਹੜਾ ਆਡਿਟੇਬਲ ਹੈ, ਸਾਰਾ ਕੁਝ ਹਿਸਾਬ ਤਾਂ ਖਰਚਾ ਦਿੱਤਾ ਜਾਊਗਾ ਮਤਲਬ ਸਾਰੇ ਦਾ। ਸੋ ਬੜਾ ਸੌਖੇ ਨੇ। ਸੋ ਅਗਰ ਮਤਲਬ ਕਿਸੇ ਵੀ ਟੀਮ ਨੂੰ ਮੈਂਬਰ ਨੂੰ ਸੰਪਰਕ ਕੀਤਾ ਜਾ ਸਕਦਾ, ਤੁਹਾਨੂੰ ਵੀ ਕੋਈ ਸੰਪਰਕ ਕਰ ਸਕਦਾ ਹੈ ਤੇ ਤੁਸੀਂ ਜਿੰਨਾ ਆਪਣੇ ਗਰੁੱਪ ਚ ਇਕੱਠੇ ਹੋ ਕੇ ਵੀ ਇਹਦੇ ਚ ਕੁਛ ਨਾ ਕੁਛ ਹਿੱਸਾ ਪਾ ਸਕਦੇ ਹੋ। ਡਿਊਰਿੰਗ ਦਾ ਜਦੋਂ ਜਿਹੜੇ ਸ਼ਹਿਰ ਤੇ ਆਉਣਾ ਆ ਉੱਥੇ ਵੀ ਮਿਲ ਕੇ ਤੁਸੀਂ ਸਾਡੇ ਨਾਲ ਮਤਲਬ ਇਹਦੇ ਵਿੱਚ ਹਿੱਸਾ ਪਾ ਸਕਦੇ। ਇਹ ਆਨਗੋਇੰਗ ਹੈ। ਹੁਣ ਮੈਂ ਇਹਦੀ ਇੱਕ ਖਾਸੀਅਤ ਇਹ ਦੱਸਣਾ ਚਾਹੁੰਦਾ ਹਾਂ ਕਿ ਕਈ ਵਾਰੀ ਇੱਦਾਂ ਹੁੰਦੀ ਆ ਕਿ ਚਲੋ ਲੈਟਸ ਬੀ ਫਰੈਂਕ ਹਨਾ, ਵੀ ਜਿਹੜੇ ਕੀਰਤਨੀ ਆਉਂਦੇ ਨੇ ਏਦਾਂ ਕਹਿੰਦੇ ਨੇ ਕਿ ਜਿਹੜਾ ਸੰਗਤ ਉਹਨਾਂ ਨੂੰ ਬਾਜੇ ਦੇ ਪੈਸੇ ਦਿੰਦੇ ਨੇ ਉਹ ਨਾਲ ਲੈ ਜਾਂਦੇ ਨੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪ੍ਰਿੰਸੀਪਲ ਸਾਹਿਬ ਬਿਲਕੁਲ ਵੀ ਇਸ ਤਰ੍ਹਾਂ ਦੇ ਰਾਗੀ ਨਹੀਂ ਹੈਗੇ, ਉਹ ਟੋਟਲੀ ਤੇ ਟੋਟਲੀ ਸਮਰਪਿਤ ਨੇ। ਤੇ ਉਹਨਾਂ ਦਾ ਇਹੀ ਕਹਿਣਾ ਕਿ ਇਹ ਮੈਂ ਵੀ ਇਹੀ ਮੈਂ ਕਹਿੰਦੇ ਜਿਹੜੇ ਪੈਸੇ ਜੋ ਵੀ ਸੰਗਤ ਦਏਗੀ ਜਾਂ ਉੱਥੇ ਉਹ ਸਾਰੇ ਇਸੇ ਫੰਡ ਚ ਚਲ ਜਾਣਗੇ ਮੁੜ, ਕਿਉਂਕਿ ਇੱਕ ਸਾਲ ਦਾ ਪ੍ਰੋਜੈਕਟ ਨਹੀਂ ਇਹ, ਹਰੇਕ ਸਾਲ ਦਾ ਪ੍ਰੋਜੈਕਟ ਹਨਾ। ਸੋ ਇਸ ਤਰ੍ਹਾਂ ਜਿਹੜਾ ਚੱਲਦਾ ਚੱਲਦਾ ਗਾਂ ਤੇ ਗਾਂ ਵਧੀ ਜਾਏਗਾ ਤੇ ਅਸੀਂ ਹੋਰ ਗਤੀਵਿਧੀਆਂ ਇਹਦੇ ਹੇਠਾਂ ਲਿਆਈ ਜਾਵਾਂਗੇ ਕਲਚਰ, ਇਹ ਸਿੱਖ ਕਲਚਰ ਹੇਠਾਂ। ਸੋ ਉੱਥੇ ਵੀ ਸੰਗਤਾਂ ਜਿਹੜੀਆਂ ਨੇ ਜਦੋਂ ਗੁਰਦੁਆਰੇ ਜਿਹੜੇ ਵੀ ਇਲਾਕੇ ਹੋਣ ਉੱਥੇ ਵੀ ਸਾਨੂੰ ਸੰਪਰਕ ਕਰਕੇ ਮਤਲਬ ਹਿੱਸਾ ਪਾ ਸਕਦੇ ਨੇ ਜਾਂ ਜਿਸ ਤਰ੍ਹਾਂ ਵੀ ਜਿਸ ਵੀ ਫੋਰਮ ਦੇ ਵਿੱਚ, ਜਿੱਦਾਂ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਬਹੁਤ ਸਾਰੇ ਜਿਹੜੇ ਸੰਗਤਾਂ ਨੇ ਕਾਫੀ ਪਰਿਵਾਰ ਨੇ ਉਹ ਰਿਹਾਇਸ਼ ਦਾ ਪ੍ਰਬੰਧ ਕਰ ਰਹੇ ਨੇ, ਖਾਣ ਪੀਣ ਦਾ ਪ੍ਰਬੰਧ ਕਰ ਰਹੇ ਨੇ ਜਾਂ ਇੱਕ ਗੁਰੂ ਘਰ ਤੋਂ ਦੂਜੇ ਗੁਰੂ ਘਰ ਜਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਦਾ ਮਤਲਬ ਉਹ ਲੈ ਕੇ ਜਾਣ ਦਾ ਪ੍ਰਬੰਧ ਕਰ ਰਹੇ ਨੇ। ਟਰਾਂਸਪੋਰਟ ਦਾ ਕੋਈ ਮਤਲਬ ਫਲਾਇਰ ਵੰਡ ਰਿਹਾ, ਕੋਈ ਪੋਸਟਰ ਲਾ ਰਿਹਾ, ਕੋਈ ਹੁਣ ਦੇਖੋ ਇੰਨੇ ਗੁਰੂ ਘਰਾਂ ਜਾਣਾ ਲੰਗਰ ਦੀ ਬੜੀ ਮਤਲਬ ਇੰਨੀ ਸੰਗਤ ਇਕੱਠੀ ਹੋਣੀ 70-80 ਹਜ਼ਾਰ ਹਨਾ 21 ਗੁਰਦੁਆਰਿਆਂ ਚ ਹੋਣਾ ਇਕੱਠਾ ਆਪਣੇ ਸੰਗਤ, ਉਹਨਾਂ ਦੇ ਦੇਖ ਲਓ ਲੰਗਰ ਦੇ ਵੀ ਪ੍ਰਬੰਧ ਸੰਗਤਾਂ ਦਾ ਕਰਨੇ ਨੇ ਉਹ ਗੁਰੂ ਘਰਾਂ ਚ ਕਰਨੇ ਨੇ ਹਨਾ, ਉਹ ਡਾਇਰੈਕਟਲੀ ਨੀ ਇਨਡਾਇਰੈਕਟਲੀ ਉਹ ਯੋਗਦਾਨ ਪਾਉਂਦੇ ਨੇ ਹਨਾ ਕਿਸੇ ਨਾ ਕਿਸੇ ਤਰੀਕੇ ਨਾਲ। ਸੋ ਸੋ ਮਕਸਦ ਇਹ ਹੈ ਕਿ ਅਸੀਂ ਮਤਲਬ ਇਹਨੂੰ ਕਾਫਲੇ ਨੂੰ ਕਿਸੇ ਵੀ ਰੂਪ ਦੇ ਵਿੱਚ ਆਪਾਂ ਸੇਵਾ ਨੂੰ ਲੈ ਕੇ ਆਉਣਾ, ਸੇਵਾ ਦਾ ਮਤਲਬ ਵਿੱਚ ਅਸੀਂ ਧਰਮ ਦਾ ਬੀਜ ਬੀਜਣਾ ਆਪਣੇ ਹਿਰਦੇ ਦੇ ਅੰਦਰ।
ਬਿਲਕੁਲ ਜੀ, ਸੋ ਬੜਾ ਕਲੀਅਰ ਮੈਸੇਜ। ਔਰ ਸਾਡੇ ਨਾਲ ਕੁਛ ਦੋਸਤ ਜਿਹੜੇ ਜੁੜੇ ਵੀ ਹੋਏ, ਧਨੀ ਸਾਹਿਬ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਕਹਿੰਦੇ ਭਾਜੀ ਤੇ ਭੈਣ ਜੀ ਗੱਲਬਾਤ ਕਹਿੰਦੇ ਬਹੁਤ ਵਧੀਆ ਚੱਲ ਰਹੀ ਹੈ, ਕੀਰਤਨ ਦੀਵਾਨ ਦੇ ਲਈ ਮੇਰਾ ਸਹਿਯੋਗ ਹੋਵੇਗਾ ਜੀ, ਸਰਦਾ ਬਣਦਾ। ਬਿਲਕੁਲ ਜੀ, ਤੁਸੀਂ ਆਪਣਾ ਸਹਿਯੋਗ ਜਿਸ ਤਰ੍ਹਾਂ ਦਾ ਵੀ ਪਾਉਣਾ ਚਾਹੋ ਪਾ ਸਕਦੇ ਹੋ ਜੀ ਸਿੱਧੂ ਸਾਹਿਬ
ਜੀ। ਹਾਂਜੀ ਹਾਂਜੀ, ਸਾਰੇ ਨੌਜਵਾਨ ਜਿਹੜੇ ਮੈਂ ਦੇਖਿਆ ਕਿ ਨੌਜਵਾਨ ਜਿਹੜੇ ਨੇ ਜਿਹੜੇ ਉਹ ਬਹੁਤ ਜ਼ਿਆਦਾ ਐਕਟਿਵ ਨੇ ਤੇ ਉਹ ਬਹੁਤ ਮਤਲਬ ਅੱਜ ਹੁਣ ਤੱਕ ਦੀ ਜਿਹੜੀ ਸਾਰਿਆਂ ਨੂੰ ਵੱਧ ਡੋਨੇਸ਼ਨ ਹੈ ਉਹ ਨੌਜਵਾਨ ਹੀ ਕਰ ਰਹੇ ਨੇ ਤੇ ਪਰਿਵਾਰ ਵੀ ਕਰ ਰਹੇ ਨੇ ਪਰ ਮਤਲਬ ਉਹ ਹੋਰ ਲਹਿਜੇ ਨਾਲ ਕਰਨਗੇ ਤੇ ਫਸਟ ਜਿਹੜਾ ਪਹਿਲੇ ਹੁੰਦਾ ਕਿ ਕੋਨਫੀਡੈਂਸ ਦਿਖਾ ਰਹੇ ਨੇ ਉਹ ਨੌਜਵਾਨ ਪੀੜ੍ਹੀ ਜਿਹੜੀ ਆਸਟ੍ਰੇਲੀਆ 'ਚ ਆਈ ਹੋਈ ਆ ਉਹ ਦਿਖਾ ਰਹੀ ਹੈ ਬਹੁਤ ਮਤਲਬ ਇਹਨਾਂ ਦੇ ਧੰਨਵਾਦੀ ਆ ਸਾਰਿਆਂ ਦੇ ਕਿ ਨਾਲ ਜੁੜ ਰਹੇ ਨੇ ਹਨਾ ਕੰਮ ਵੀ ਕਰ ਰਹੇ ਨੇ ਫੀਲਡ ਦੇ ਵਿੱਚ
ਜੀ ਤੇ ਉਧਰੋਂ ਬ੍ਰਿਸਬੇਨ ਤੋਂ ਹਰਪ੍ਰੀਤ ਸਿੰਘ ਕੋਹਲੀ ਹੋਰੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿੱਧੂ ਭਾਅ ਜੀ ਤੁਹਾਨੂੰ ਤੇ ਹਰਮਨ ਰੇਡੀਓ ਦੇ ਵਿਹੜੇ 'ਚ ਬੈਠੇ ਸਾਰੇ ਸਰੋਤਿਆਂ ਨੂੰ ਵੀ ਤੇ ਘਰ ਪਰਿਵਾਰ ਦਾ ਹਾਲ ਪੁੱਛ ਰਹੇ ਨੇ ਸਾਰਿਆਂ ਦਾ ਤੇ ਨਾਲ ਹੀ ਨਾਲ ਕਹਿੰਦੇ ਜੀ ਬਹੁਤ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ ਸਿੱਧੂ ਸਾਹਿਬ ਪਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਇੱਦਾਂ ਦੇ ਉਪਰਾਲੇ ਕਰਦੇ ਰਹੋ
ਜੀ ਇਹਨਾਂ ਦਾ ਵੀ ਬਹੁਤ ਵੱਡਾ ਸਾਥ ਹੈ ਮੀਡੀਆ ਦਾ ਸੋ ਇਹ ਵੀ ਮਤਲਬ ਏਦਾਂ ਦੀਆਂ ਵਧੀਆ ਚੀਜ਼ਾਂ ਜਿਹੜੀਆਂ ਹੋਰ ਵੀ ਭਾਈਚਾਰੇ ਦੀਆਂ ਵਧੀਆ ਬਖੇਰਦੇ ਨੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਦੱਸਦੇ ਨੇ ਇਹਨਾਂ ਦਾ ਆਪਣਾ ਰੋਲ ਹੈ ਜੀ ਸੋ ਬ੍ਰਿਸਬੇਨ ਦੇ ਵਿੱਚ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਜੀ
ਜੀ ਜੀ ਬਿਲਕੁਲ ਸੋ ਸਿੱਧੂ ਸਾਹਿਬ ਆਪਾਂ ਇੱਕ ਵਾਰ ਫੇਰ ਸਰੋਤਿਆਂ ਨੂੰ ਜਾਂਦੇ ਜਾਂਦੇ ਜ਼ਰੂਰ ਦੱਸ ਦਿੰਦੇ ਹਾਂ ਕਿ ਇਸ ਬਾਬਤ ਜਿਹੜਾ ਗੁਰਮਤਿ ਸੰਗੀਤ ਟੂਰ ਆ ਇਹਦੇ ਬਾਬਤ ਜਾਂ ਸਿੱਖ ਗੇਮਸ ਬਾਬਤ ਹੋਰ ਵੀ ਜੇਕਰ ਤੁਸੀਂ ਕੋਈ ਜਾਣਕਾਰੀ ਜਿਹੜੀ ਆ ਉਹ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੀ ਨੈਸ਼ਨਲ ਇੱਕ ਵੈਬਸਾਈਟ ਬਣੀ ਹੋਈ ਹੈ ਸਿੱਖ ਗੇਮਸ ਦੀ ਐਨਸੈਕ ਸੋ ਉਸ ਵੈਬਸਾਈਟ ਤੇ ਜਾ ਕੇ ਤੁਸੀਂ ਹਰ ਚੀਜ਼ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਖੇਡਾਂ ਦੇ ਬਾਰੇ ਚ ਜਾਂ ਇਹਦੇ ਨਾਲ ਹੋਣ ਵਾਲੇ ਜਿਹੜੇ ਇਹ ਨਵੇਕਲੇ ਉਪਰਾਲੇ ਚਾਹੇ ਉਹ ਸਿੱਖ ਸੰਗੀਤ ਨੂੰ ਲੈ ਕੇ ਆ ਚਾਹੇ ਉਹ ਕਲਚਰ ਨੂੰ ਲੈ ਕੇ ਆ ਹਨਾ ਤੇ ਜਿਵੇਂ ਸਿੱਧੂ ਸਾਹਿਬ ਨੇ ਦੱਸਿਆ ਕਿ ਇਸ ਵਾਰ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਵੀ ਆਈ ਟੀ ਜਿਹੜਾ ਡਿਪਾਰਟਮੈਂਟ ਆ ਉਹਨੂੰ ਵੀ ਹੋਰ ਐਡਵਾਂਸ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਆ ਸੋ ਸਾਰੀ ਜਿਹੜੀ ਇਨਫੋਰਮੇਸ਼ਨ ਆ ਖੇਡਾਂ ਦੀ ਉਹ ਨਾਲ ਦੀ ਨਾਲ ਤਾਂ ਕਿ ਸਾਨੂੰ ਵੈਬਸਾਈਟ ਦੇ ਉੱਤੇ ਹੀ ਮਿਲੇ ਸੋ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਆ ਇਹ ਸਾਰੀ ਜਾਣਕਾਰੀ ਤੁਸੀਂ ਇੱਕ ਵਾਰ ਜ਼ਰੂਰ ਵੈਬਸਾਈਟ ਵਿਜ਼ਿਟ ਕਰੋ ਔਰ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਸਿੱਧੂ ਸਾਹਿਬ ਜਾਣ ਤੋਂ ਪਹਿਲਾਂ ਕੁਲਦੀਪ ਕੌਰ ਸਾਡੇ ਨਾਲ ਇੱਕ ਵਾਰ ਜੁੜੇ ਨੇ ਅਸੀਂ ਉਹਨਾਂ ਦਾ ਵੀ ਮੈਸੇਜ ਲੈ ਲਈਏ ਉਹ ਵੀ ਕਹਿੰਦੇ ਆ ਜੀ ਕਿ ਸਾਡਾ ਵੀ ਬਣਦਾ ਸਰਦਾ ਯੋਗਦਾਨ ਹੋਵੇਗਾ ਭਾਜੀ ਇਹਦੇ ਵਿੱਚ
ਜੀ ਬਿਲਕੁਲ ਬਿਲਕੁਲ ਹੋਵੇਗਾ ਜੀ ਕਿਉਂ ਨਹੀਂ ਤੇ ਦੇਖੋ ਸਾਰਿਆਂ ਨੇ ਰਲ ਮਿਲ ਕੇ ਹੀ ਕਰਨਾ ਹੈ ਤੇ ਜਿਹੜਾ ਪ੍ਰੋਜੈਕਟ ਹੈ ਜਾਰੀ ਰੱਖਣਾ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੇ ਪਰਮਾਤਮਾ ਨੇ ਚਾਹਿਆ ਫੰਡ ਬਚੇ ਤਾਂ ਸਿੱਖ ਆਰਟ ਨੂੰ ਕਲਾਕ੍ਰਿਤੀਆਂ ਨੂੰ ਵੀ ਆਪਾਂ ਉਤਸ਼ਾਹਿਤ ਕਰਾਂਗੇ ਹੋ ਸਕਦਾ ਅਸੀਂ ਗੱਤਕੇ ਦੇ ਟ੍ਰੇਨਰ ਲਿਆ ਕੇ ਵੀ ਬੱਚਿਆਂ ਨੂੰ ਕੈਂਪ ਲਵਾ ਕੇ ਹਨਾ ਇੱਧਰ ਕਲਾ ਵੱਲ ਨੂੰ ਜੋੜੀਏ ਸਿੱਖ ਕਲਾਵਾਂ ਵੱਲ ਨੂੰ ਸੋ ਇਹੋ ਜਿਹੇ ਆਪਾਂ ਪ੍ਰਬੰਧ ਆਉਣ ਵਾਲੇ ਸਮੇਂ ਚ ਕਰਾਂਗੇ ਵੈਸੇ ਇਹ ਹੈ ਕਿ ਨੈਸ਼ਨਲ ਆਪਾਂ ਜਿਹੜੇ ਕਰ ਰਹੇ ਹਾਂ ਪਰ ਜਿਹੜੀ ਸਿਡਨੀ ਦੀ ਅਗਰ ਕੋਈ ਜਾਣਕਾਰੀ ਲੈਣੀ ਹੈ ਟੀਮਾਂ ਦੀ ਉਹ ਸਿਡਨੀ ਕਮੇਟੀ ਸਿਡਨੀ ਦੇ ਕੀ ਪ੍ਰਬੰਧ ਨੇ ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਸਾਰੇ ਨੰਬਰ ਜਿਹੜੇ ਨੇ ਉਹ ਵੈਬਸਾਈਟ ਦੇ ਉੱਤੇ ਨੇ ਸਿਡਨੀ ਦੇ ਸੋ ਅਗਰ ਕੋਈ ਕੀਰਤਨ ਸੰਬੰਧੀ ਹੈਗਾ ਕੋਈ ਵੀ ਕੁਐਸਚਨ ਉਹ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਅਮਰਦੀਪ ਮੈਨੂੰ ਵੀ ਹੁਣ ਜਾਣਾ ਪੈਣਾ ਕਿਉਂਕਿ ਉਧਰ ਮੈਂ ਵੀ ਹੋਲਡ ਕੀਤਾ ਹੋਇਆ ਕਾਫੀ ਕੁਛ ਕੰਮ ਤੇ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਮਤਲਬ ਆਉਣ ਵਾਲੇ ਸਮੇਂ ਚ ਅਸੀਂ ਅਪੀਲਾਂ ਵੀ ਕਰਦੇ ਰਹਾਂਗੇ ਤੇ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਮਤਲਬ ਇਸ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਪਹੁੰਚੋ ਉੱਥੇ ਹਨਾ ਇਹਦਾ ਹਿੱਸਾ ਬਣੋ ਤੇ ਇੱਦਾਂ ਨਾ ਸਮਝੋ ਕਿ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਗੁੰਜਾਇਸ਼ ਨਹੀਂ ਹੁੰਦੀ ਹਨਾ ਇਸ ਸਾਲ ਅਗਲੇ ਸਾਲ ਪਰ ਇੱਦਾਂ ਵੀ ਉਹ ਪੈਸੇ ਦੇ ਕਰਕੇ ਨਹੀਂ ਹੈਗਾ ਕੁਛ ਵੀ ਉਹਨੂੰ ਪਾਸੇ ਰੱਖ ਦਿਓ ਇਹ ਜਿਹੜਾ ਮਤਲਬ ਇਹ ਕੰਮ ਹੈ ਇਹ ਕੀਰਤਨ ਦਾ ਇਹ ਪਰਮਾਤਮਾ ਨੇ ਸਿਰੇ ਚੜਾਉਣਾ ਹੀ ਚੜਾਉਣਾ ਆ ਤੇ ਮਤਲਬ ਜਿੱਦਾਂ ਵੀ ਆ ਜਿਹੜੀ ਵੀ ਡਿਊਟੀ ਆ ਉਹ ਜ਼ਰੂਰ ਆਪਣੀ ਆਪਣੀ ਦਿਓ ਮਤਲਬ ਜੇ ਤੁਸੀਂ ਸੇਵਾ ਕਰ ਸਕਦੇ ਹੋ ਲੰਗਰਾਂ ਦੇ ਵਿੱਚ ਸੇਵਾ ਕਰ ਸਕਦੇ ਹੋ ਆ ਕੇ ਉਹ ਵੀ ਕਰੋ ਕਿਤੇ ਵੀ ਕਰੋ ਜਾ ਕੇ ਨਾ ਕਿਸੇ ਵੀ ਗੁਰੂ ਘਰ ਦੇ ਵਿੱਚ ਸੋ ਪਾਰਟੀਸਪੇਟ ਕਰਨਾ ਆਪਾਂ ਹਿੱਸਾ ਲੈਣਾ ਵਿੱਚ ਹੌਲੀ ਹੌਲੀ ਸਹਿਜੇ ਸਹਿਜ ਪਰਮਾਤਮਾ ਨੇ ਆਪੇ ਮਿਹਰ ਕਰ ਦੇਣੀ ਸਾਰੀ ਹਨਾ ਸਾਰਿਆਂ ਤੇ ਸੋ ਅਮਰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ
ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਤੁਸੀਂ ਵੀ ਬਹੁਤ ਵਿਸਥਾਰ ਦੇ ਵਿੱਚ ਸਾਡੇ ਨਾਲ ਇਸ ਸੰਗੀਤ ਟੂਰ ਦੀ ਵੀ ਗੱਲ ਕੀਤੀ ਔਰ ਸਿੱਖ ਖੇਡਾਂ ਦੇ ਉੱਤੇ ਵੀ ਝਾਤ ਪੁਆਈ ਹੈ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਇਹ ਸਨ ਸਰਦਾਰ ਅਮਨਦੀਪ ਸਿੰਘ ਸਿੱਧੂ ਹੋਰੀ ਜਿਹੜੇ ਕਿ ਪ੍ਰੈਜ਼ੀਡੈਂਟ ਨੇ ਐਸ ਵੇਲੇ ਆਸਟ੍ਰੇਲੀਅਨ ਸਿੱਖ ਗੇਮਸ ਕਮੇਟੀ ਦੇ ਆਸਟ੍ਰੇਲੀਅਨ ਨੈਸ਼ਨਲ ਸਿੱਖ ਗੇਮਸ ਕਮੇਟੀ ਜਿਹੜੀ ਆ ਉਹਦੇ ਪ੍ਰੈਜ਼ੀਡੈਂਟ ਨੇ ਔਰ ਸਾਡੇ ਨਾਲ ਸਾਂਝ ਪਾ ਰਹੇ ਸੀਗੇ ਖੇਡਾਂ ਦੇ ਬਾਬਤ ਸਿੱਖ ਖੇਡਾਂ ਜਿਹੜੀਆਂ ਕਿ ਇਸ ਵਾਰ ਹੋਣ ਜਾ ਰਹੀਆਂ ਨੇ ਸਿਡਨੀ ਦੇ ਵਿੱਚ ਸੋ 31ਵੀਆਂ ਖੇਡਾਂ ਨੇ ਔਰ ਦੇਖੋ ਉਹਨਾਂ ਨੇ ਦੱਸਿਆ ਕਿ 31 ਰਾਗਾਂ ਦੇ ਵਿੱਚ ਜਿਹੜਾ ਬਾਣੀ ਦਾ ਪ੍ਰਵਾਹ ਆ ਉਹ ਚੱਲਣਾ ਔਰ 31 ਸ਼ਹਿਰਾਂ ਦੇ ਵਿੱਚ ਹਨਾ ਔਰ ਬਹੁਤ ਸੋਹਣਾ ਜੋੜਮੇਲ ਜਿਹੜਾ ਬਹੁਤ ਸੋਹਣਾ ਬਣਿਆ ਔਰ ਲਾਹਾ ਲਓ ਜੀ ਤੁਹਾਡੇ ਜਿਹੜੇ ਵੀ ਸ਼ਹਿਰਾਂ ਦੇ ਵਿੱਚ ਦੀਵਾਨ ਜਿਹੜੇ ਆ ਸਜਾਏ ਜਾਣੇ ਆ ਤੁਸੀਂ ਜ਼ਰੂਰ ਕਿਉਂਕਿ ਤੰਤੀ ਸਾਜ਼ਾਂ ਦੇ ਵਿੱਚ ਕੀਰਤਨ ਸੁਣਨ ਦਾ ਇੱਕ ਆਪਣਾ ਹੀ ਮਜ਼ਾ ਆਪਣਾ ਹੀ ਆਨੰਦ ਹੈ ਤੇ ਜਿਹੜੇ ਇਹ ਰਾਗ ਗੁਰੂ ਸਾਹਿਬ ਨੇ ਸਾਨੂੰ ਬਖਸ਼ੇ ਸੀ 31 ਰਾਗਾਂ ਦੇ ਵਿੱਚ ਬਾਣੀ ਜਿਹੜੀ ਆ ਰਚੀ ਗਈ ਆ ਔਰ ਉਹਨਾਂ 31 ਰਾਗਾਂ ਨੂੰ ਹੀ ਇਸ ਸਾਰੇ ਸੰਗੀਤ ਟੂਰ ਚ ਗੁਰਮਤ ਸੰਗੀਤ ਟੂਰ ਦੇ ਵਿੱਚ ਗਾਇਆ ਜਾਣਾ ਔਰ ਸਾਡੇ ਲਈ ਵੀ ਸਾਰਿਆਂ ਲਈ ਇਹ ਇੱਕ ਨਵੇਕਲਾ ਐਕਸਪੀਰੀਅੰਸ ਨਵੇਕਲਾ ਤਜਰਬਾ ਜਿਹੜਾ ਉਹ ਰਹਿਣਾ ਤੁਸੀਂ ਇਸ ਸੰਗੀਤ ਟੂਰ ਬਾਰੇ ਜੇਕਰ ਪਰਸਨਲ ਵੀ ਉਹਨਾਂ ਦੇ ਨਾਲ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਸਿੱਧੂ ਸਾਹਿਬ ਨੂੰ 0431-97-305 ਤੇ ਜੇਕਰ ਆਸਟ੍ਰੇਲੀਆ ਤੋਂ ਬਾਹਰ ਤੋਂ ਤੁਸੀਂ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਕੰਟੈਕਟ ਤਾਂ ਤੁਸੀਂ +61431-97-305 ਤੇ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਇਹ ਸੀ ਜੀ ਜਾਣਕਾਰੀ ਸਿੱਖ ਗੇਮਸ ਦੇ ਨਾਲ ਰਿਲੇਟਡ ਕੁਛ ਜਿਹੜੇ ਇਵੈਂਟਸ ਉਲੀਕੇ ਗਏ ਨੇ ਔਰ ਬਿਲਕੁਲ ਨਵੇਂ ਨੇ ਔਰ ਇਸ ਤਰ੍ਹਾਂ ਜਿਹੜਾ ਇਹਨਾਂ ਦਾ ਪ੍ਰਬੰਧ ਕੀਤਾ ਗਿਆ ਇਹਦੇ ਬਾਰੇ ਅਮਨਦੀਪ ਹੋਰਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਪਰ ਸਿੱਖ ਗੇਮਸ ਜਿਹੜੀਆਂ ਕਿ ਇਸ ਵਾਰ ਹੋਣ ਜਾ ਰਹੀਆਂ ਨੇ ਸਿਡਨੀ ਦੇ ਵਿੱਚ ਸਿਡਨੀ ਦੀ ਜਿਹੜੀ ਕਮੇਟੀ ਆ ਉਹ ਕਿਸ ਤਰ੍ਹਾਂ ਆਯੋਜਿਤ ਕਰ ਰਹੀ ਹੈ ਉਹਨਾਂ ਖੇਡਾਂ ਨੂੰ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਵੀ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ ਔਰ ਹੋਰ ਜਾਣਕਾਰੀ ਜਿਹੜੀ ਆ ਇਸ ਖੇਡਾਂ ਦੇ ਬਾਬਤ ਜ਼ਰੂਰ ਲਵਾਂਗੇ ਸੋ ਫਿਲਹਾਲ ਇਹ ਸਿਲਸਿਲਾ ਇੱਥੇ ਖਤਮ ਕਰਦੇ ਹਾਂ ਤੁਹਾਡੇ ਬਹੁਤ ਸਾਰੇ ਦੋਸਤਾਂ ਦੇ ਮੈਸੇਜਿਸ ਆ ਰਹੇ ਆ ਆਪਾਂ ਤੁਹਾਡੇ ਮੈਸੇਜਿਸ ਵੀ ਸ਼ਾਮਲ ਕਰਦੇ ਹਾਂ ਤੇ ਫਿਰ ਇੱਕ ਦੋ ਹੋਰ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਾਡੇ ਨਾਲ ਨਾਨਕ ਬੇਕਰੀ ਡਾਂਡੀ ਰਾਮ ਤੋਂ ਬਹੁਤ ਦੇਰ ਤੋਂ ਜੁੜੇ ਹੋਏ ਨੇ ਜੀ ਭੈਣ ਜੀ ਸ਼ਾਇਦ ਸਾਡੇ ਨਾਲ ਜੁੜਦੇ ਹੁੰਦੇ ਆ ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਪ੍ਰੋਗਰਾਮ ਗੋਇੰਗ ਗੁੱਡ ਤੇ ਥੈਂਕਸ ਕਹਿੰਦੇ ਧੰਨਵਾਦ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਔਰ ਬਹੁਤ ਸੋਹਣੇ ਸੋਹਣੇ ਇਹਨਾਂ ਨੇ ਕੇਕ ਸਾਨੂੰ ਭੇਜ ਦਿੱਤੇ ਫੋਟੋਜ਼ ਦੇ ਵਿੱਚ ਦੇਖੋ ਫਿਰ ਏਦਾਂ ਤਾਂ ਗੱਲ ਨਹੀਂ ਬਣਦੀ ਫੋਟੋਜ਼ ਦੇ ਵਾਲੇ ਕੇਕ ਅਸੀਂ ਹੁਣ ਟੇਸਟ ਨਹੀਂ ਕਰ ਸਕਦੇ ਪਰ ਅਸੀਂ ਜਿਹੜਾ ਤੁਹਾਡਾ ਭੇਜਿਆ ਹੋਇਆ ਕੇਕ ਸੀ ਉਹ ਜ਼ਰੂਰ ਟੇਸਟ ਕੀਤਾ ਸੀ ਔਰ ਬੜਾ ਸਵਾਦ ਕੇਕ ਸੀਗਾ ਜੀ ਨਾਨਕ ਬੇਕਰੀ ਡੈਂਡੀ ਨੌਂਗ ਸਾਨੂੰ ਜਾਣ ਦਾ ਮੌਕਾ ਘੱਟ ਮਿਲਦਾ ਪਰ ਪਿਛਲੇ ਦਿਨੀ ਸਾਨੂੰ ਇਹਨਾਂ ਦਾ ਜਿਹੜਾ ਬਣਾਇਆ ਹੋਇਆ ਕੇਕ ਟੇਸਟ ਕਰਨ ਦਾ ਮੌਕਾ ਜ਼ਰੂਰ ਮਿਲਿਆ ਕਿਉਂਕਿ ਅਕਸਰ ਸਾਡੇ ਏਰੀਏ ਦੇ ਵਿੱਚ ਖਾਲਸਾ ਬੇਕਰੀ ਜਿਹੜੀ ਹੈ ਉਹ ਜਿਹੜੇ ਐਗਲੈਸ ਕੇਕ ਬਣਾਉਣ ਦੇ ਵਿੱਚ ਮਾਹਿਰ ਨੇ ਤੇ ਅਸੀਂ ਉਹਨਾਂ ਦੇ ਕੇਕ ਹੀ ਟਰਾਈ ਕਰਦੇ ਹੁੰਦੇ ਹਾਂ ਪਰ ਇਹਨਾਂ ਦਿਨਾਂ ਦੇ ਵਿੱਚ ਹੁਣ ਕਰਨ ਅਸੀਂ ਨਾਨਕ ਬੇਕਰੀ ਦਾ ਜਿਹੜਾ ਕੇਕ ਹੈ ਉਹ ਟਰਾਈ ਕੀਤਾ ਔਰ ਬਹੁਤ ਸਵਾਦ ਉਹ ਕੇਕ ਲੱਗਿਆ ਔਰ ਤੁਹਾਡੀਆਂ ਬਣਾਈਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ ਜੀ ਐਗਲੈਸ ਹੁੰਦੀਆਂ ਨੇ ਸ਼ੁੱਧੀਆਂ ਨੇ ਔਰ ਤਾਜ਼ੀਆਂ ਹੁੰਦੀਆਂ ਨੇ ਦੋਸਤੋ ਅਸੀਂ ਤੁਹਾਨੂੰ ਵੀ ਰਿਕਮੈਂਡ ਕਰਾਂਗੇ ਕਿ ਜ਼ਰੂਰ ਤੁਸੀਂ ਨਾਨਕ ਬੇਕਰੀ ਡੈਂਡੀ ਨੌਂਗ ਵਿਜ਼ਿਟ ਕਰੋ ਔਰ ਉੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਪੈਟੀਆਂ ਤੇ ਛੋਲੇ ਭਟੂਰੇ ਔਰ ਕੁਲਚੇ ਵਗੈਰਾ ਜਿਹੜੇ ਆ ਉਹ ਵੀ ਉੱਥੇ ਤੁਹਾਨੂੰ ਮਿਲਦੇ ਆ ਤੁਸੀਂ ਜ਼ਰੂਰ ਇੱਕ ਵਾਰ ਜਾਓ ਜਿਹੜੇ ਡੈਂਡੀ ਨੌਂਗ ਦੇ ਆਲੇ ਦੁਆਲੇ ਰਹਿਣ ਵਾਲੇ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਨੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਨਾਲ ਜੁੜਨ ਦੇ ਲਈ ਅੱਗੇ ਈਮੇਲ ਦੇ ਜ਼ਰੀਏ ਸਾਡੇ ਨਾਲ ਮਨਜੀਤ ਸਿੱਧੂ ਹੋਰਾਂ ਨੇ ਵੀ ਸਾਂਝ ਪਾਈ ਹੈ ਸਤਿ ਸ੍ਰੀ ਅਕਾਲ ਜੀ ਕਹਿੰਦੇ ਸਾਡੇ ਪਿੰਡ ਦੀਆਂ ਸੱਥਾਂ ਚ ਬੈਠੇ ਬਜ਼ੁਰਗ ਮੌਸਮ ਬਾਰੇ ਗੱਲਾਂ ਕਰਦੇ ਆਪਣੇ ਆਪ ਨੂੰ ਮੌਸਮ ਵਿਭਾਗ ਦੇ ਮਾਹਰਾਂ ਨਾਲੋਂ ਘੱਟ ਨਹੀਂ ਸਮਝਦੇ ਸਨ ਬਿਲਕੁਲ ਜੀ ਔਰ ਉਹਨਾਂ ਦੇ ਤਜਰਬੇ ਹੀ ਆ ਇਹ ਕਿ ਉਹ ਜਿਹੜੇ ਉਹਨਾਂ ਦੇ ਅੰਦਾਜ਼ੇ ਹੁੰਦੇ ਸੀਗੇ ਉਹ ਵੀ ਸਹੀ ਸਾਬਤ ਹੁੰਦੇ ਸੀ ਹਨਾ ਕਹਿੰਦੇ ਉਹਨਾਂ ਦੁਆਰਾ ਕੀਤੀਆਂ ਭਵਿੱਖ ਬਾਣੀਆਂ ਹਮੇਸ਼ਾ ਹੀ ਸੱਚ ਸਿੱਧ ਹੁੰਦੀਆਂ ਸੀ ਅੱਜ ਸਾਡੇ ਪਿੰਡ ਬਲਗੂਲਗੇ ਦਾ ਮੌਸਮ ਉਹਨਾਂ ਅਨੁਸਾਰ ਇਸ ਤਰ੍ਹਾਂ ਜੀ ਕਹਿੰਦੇ ਅੱਜ ਇੱਥੇ ਪੱਛੋਂ ਦੀ ਠੰਡੀ ਹਵਾ ਚੱਲ ਰਹੀ ਹੈ ਬਜ਼ੁਰਗਾਂ ਦੇ ਅਨੁਸਾਰ ਕੀ ਬਾਤ ਹੈ ਜੀ ਠੀਕ ਹੈ ਜੀ ਦੇਖੋ ਉਹਨਾਂ ਨੇ ਆਪਣੀ ਭਵਿੱਖਬਾਣੀ ਜਿਹੜੀ ਆ ਮੌਸਮ ਮਾਹਿਰਾਂ ਤੋਂ ਵੀ ਵਧੀਆ ਤਰ੍ਹਾਂ ਕਰ ਦਿੱਤੀ ਹਨਾ ਉਹਨਾਂ ਨੂੰ ਪਤਾ ਜੀ ਅੱਜ ਪੱਛੋਂ ਦੀ ਹਵਾ ਚੱਲ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਤੁਸੀਂ ਸਾਡੇ ਨਾਲ ਸਾਂਝ ਪਾਈ ਹੈ ਅੱਗੇ ਧਨੀ ਸਾਹਿਬ ਹੋਰਾਂ ਨੇ ਵੀ ਜਿਵੇਂ ਸ਼ਿਰਕਤ ਕੀਤੀ ਔਰ ਉਹਨਾਂ ਨੇ ਸੰਗੀਤ ਜਿਹੜਾ ਸਮਾਗਮ ਆ ਉਹਦੇ ਵਿੱਚ ਆਪਣੇ ਸਹਿਯੋਗ ਦੀ ਗੱਲ ਕੀਤੀ ਸੀ ਬਹੁਤ ਬਹੁਤ ਧੰਨਵਾਦ ਧਨੀ ਸਾਹਿਬ ਤੁਹਾਡਾ ਤੁਸੀਂ ਸਿੱਧੂ ਸਾਹਿਬ ਨੂੰ ਸੰਪਰਕ ਕਰ ਸਕਦੇ ਹੋ ਸਿੱਧੇ ਔਰ ਕੋਹਲੀ ਸਾਹਿਬ ਹੋਰਾਂ ਨੇ ਵੀ ਸਾਡੇ ਨਾਲ ਸੰਪਰਕ ਬਣਾਇਆ ਸ਼ਾਮਲ ਹੋਏ ਨੇ ਪ੍ਰੋਗਰਾਮ ਚ ਬਹੁਤ ਬਹੁਤ ਧੰਨਵਾਦ ਕੋਹਲੀ ਸਾਹਿਬ ਤੁਹਾਡਾ ਤੇ ਕੁਲਦੀਪ ਕੌਰ ਹੋਰਾਂ ਨੇ ਵੀ ਆਪਣੀ ਇੱਛਾ ਜਿਹੜੀ ਸੀ ਜ਼ਾਹਿਰ ਕੀਤੀ ਸੀਗੀ ਆਪਣੇ ਤਿਲ ਫੁੱਲ ਭੇਟਾ ਦੀ ਸੋ ਬਿਲਕੁਲ ਕੁਲਦੀਪ ਜੀ ਤੁਸੀਂ ਵੀ ਸਿੱਧਾ ਸੰਪਰਕ ਕਰ ਸਕਦੇ ਹੋ ਅਮਨਦੀਪ ਸਿੱਧੂ ਹੋਰਾਂ ਦੇ ਨਾਲ ਅੱਗੇ ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਪਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਕਾਫੀ ਦੇਰ ਬਾਅਦ ਆਏ ਪਰ ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਬਹੁਤ ਸੋਹਣਾ ਵਿਚਾਰ ਮੈਂ ਪਹਿਲਾਂ ਤਾਂ ਸਰੋਤਿਆਂ ਦੇ ਨਜ਼ਰ ਕਰਾਂ ਕਹਿੰਦੇ ਜੇ ਜ਼ਿੰਦਗੀ ਦੀ ਚਾਲ ਪੁੱਠੀ ਹੋ ਜਾਵੇ ਤਾਂ ਘਬਰਾਓ ਨਹੀਂ ਬਸ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਦਲ ਲਵੋ ਕਾਮਯਾਬੀ ਤੁਹਾਡੇ ਕਦਮਾਂ ਚ ਹੋਵੇਗੀ ਸ਼ੁਭ ਸਵੇਰ ਦੋਸਤੋ ਕੀ ਬਾਤ ਹੈ ਜੀ ਬਹੁਤ ਖੂਬ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਅਮਨਦੀਪ ਜੀ ਬੜਾ ਵਧੀਆ ਉਦਮ ਹੈ ਗੁਰੂ ਸਾਹਿਬ ਸਹਾਈ ਹੋਣਗੇ ਅਸੀਂ ਵੀ ਇੱਥੋਂ ਕੋਸ਼ਿਸ਼ ਕਰਾਂਗੇ ਸਹਿਯੋਗ ਦੇਣ ਦੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕਹਿ ਦਿੱਤਾ ਤੇ ਤੁਹਾਡਾ ਸਹਿਯੋਗ ਸਾਨੂੰ ਮਿਲ ਗਿਆ ਜੀ ਔਰ ਕਹਿੰਦੇ ਹੁੰਦੇ ਆ ਵੀ ਕਈ ਵਾਰ ਹੁੰਗਾਰਾ ਭਰਨਾ ਜਿਹੜਾ ਹੁੰਦਾ ਨਾ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਆ। ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ। ਬੌਬੀ ਸਿੱਧੂ ਸਾਡੇ ਨਾਲ ਜੁੜੇ ਨੇ, ਕਿਆ ਬਾਤ ਹੈ ਬੌਬੀ ਜੀ, ਤੁਹਾਡਾ ਤਾਂ ਮੈਂ ਕਹਿੰਦੀ ਹਾਂ ਕਿ ਕਾਫੀ ਦੇਰ ਬਾਅਦ ਆਗਮਨ ਹੋਇਆ ਅੱਜ ਪ੍ਰੋਗਰਾਮ ਚ, ਸੋ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਅਮਨ ਭਾਜੀ ਤੇ ਅਮਰਦੀਪ ਜੀ, ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲਦਾ ਜੀ, ਗੁੱਡ ਇਨਫੋਰਮੇਸ਼ਨ ਅਬਾਊਟ ਸਿੱਖ ਗੇਮਸ, ਬਹੁਤ ਬਹੁਤ ਸ਼ੁਕਰੀਆ ਬੌਬੀ। ਔਰ ਸਾਰੇ ਜਣੇ ਉਡੀਕ ਰਹੇ ਜੀ ਤੁਹਾਡੇ ਪ੍ਰੋਗਰਾਮ ਨੂੰ ਵੀ, ਔਰ ਤੁਸੀਂ ਇਨਸ਼ਾਅੱਲਾ ਜਲਦੀ ਜਲਦੀ ਸ਼ੁਰੂਆਤ ਕਰੋ, ਕਿਉਂਕਿ ਜਿਹੜਾ ਮੇਰਾ ਪ੍ਰੋਗਰਾਮ ਆ ਥੋੜਾ ਜਿਹਾ ਬੋਰਿੰਗ ਹੋ ਜਾਂਦਾ, ਜਿੱਦਾਂ ਵੀ ਹਾਸਾ ਠੱਠਾ ਘੱਟ ਹੁੰਦਾ, ਔਰ ਤੁਹਾਡੇ ਪ੍ਰੋਗਰਾਮ ਚ ਹਾਸਾ ਠੱਠਾ ਜਿਹੜਾ ਜ਼ਿਆਦਾ ਹੁੰਦਾ ਤੇ ਮਜ਼ਾ ਆਉਂਦਾ ਸੁਣਨ ਵਾਲਿਆਂ ਨੂੰ, ਹਨਾ। ਸੋ ਬਹੁਤ ਬਹੁਤ ਧੰਨਵਾਦ, ਅੱਜ ਤੁਸੀਂ ਸਾਂਝ ਪਾਈ ਹੈ ਸਾਡੇ ਨਾਲ। ਤੇ ਦੋਸਤੋ ਇਹ ਸੀਗੇ ਜੀ ਤੁਹਾਡੇ ਸੁਨੇਹੇ, ਪਰ ਅੱਜ ਜਿਵੇਂ ਮੈਂ ਦੱਸਿਆ ਸੀਗਾ ਕਿ ਖਾਸ ਦਿਨ ਹੈ 20 ਫਰਵਰੀ, ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਵੀ ਵਾਪਰਿਆ ਸੀਗਾ, ਔਰ ਵਿਸ਼ਵ ਸਮਾਜਿਕ ਨਿਆਂ ਦਿਵਸ ਦੇ ਤੌਰ ਤੇ ਵੀ ਅੱਜ ਦਾ ਦਿਨ ਜਿਹੜਾ ਉਹ ਮਨਾਇਆ ਜਾਂਦਾ ਹੈ। ਇਹਦੇ ਬਾਬਤ ਥੋੜੀ ਜਿਹੀ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਦੋਸਤੋ ਹਨੀ ਸਿੱਧੂ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ, ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ, ਕੁਛ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਾਂਦੇ ਜਾਂਦੇ। ਸੋ ਅੱਜ ਵਿਸ਼ਵ ਸਮਾਜਿਕ ਨਿਆਂ ਦਿਵਸ ਹੈ। ਵਿਸ਼ਵ ਚ ਸ਼ਾਂਤੀ ਤੇ ਖੁਸ਼ਹਾਲੀ ਲਈ ਜ਼ਰੂਰੀ ਹੈ ਕਿ ਸਮਾਜਿਕ ਨਿਆਂ ਜਿਹੜਾ ਉਹ ਕੀਤਾ ਜਾਵੇ, ਤੇ ਇਸੇ ਗੱਲ ਨੂੰ ਧਿਆਨ ਚ ਰੱਖਦਿਆਂ 26 ਨਵੰਬਰ 2007 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ ਹਰ ਸਾਲ 20 ਫਰਵਰੀ ਨੂੰ ਵਿਸ਼ਵ ਸਮਾਜਿਕ ਨਿਆਂ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਸੋ ਇਹਦਾ ਉਦੇਸ਼ ਸੀਗਾ ਗਰੀਬੀ ਤੇ ਬੇਰੁਜ਼ਗਾਰੀ ਜਿਹੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ ਅਸਰਦਾਰ ਉਪਾਵਾਂ ਨੂੰ ਬੜਾਵਾ ਦੇਣਾ। ਸੋ 2009 ਚ ਪਹਿਲੀ ਵਾਰ ਇਹ ਦਿਹਾੜਾ ਜਿਹੜਾ ਸੀ ਮਨਾਇਆ ਗਿਆ ਸੀ, ਵਿਸ਼ਵ ਸਮਾਜਿਕ ਨਿਆਂ ਦਿਹਾੜਾ। ਸੋ ਇਸ ਸਾਲ ਵੀ ਇਸ ਦਿਹਾੜੇ ਦਾ ਥੀਮ ਹੈ ਜੀ ਕਿ ਸਮਾਜਿਕ ਨਿਆਂ ਦੀ ਤਲਾਸ਼ ਚ ਹਿਜਰਤ ਕਰਦੇ ਮਜ਼ਦੂਰ। ਦੁਨੀਆਂ ਚ ਫਿਲਹਾਲ 15 ਕਰੋੜ ਮਜ਼ਦੂਰ ਰੁਜ਼ਗਾਰ ਤੇ ਬਿਹਤਰ ਜੀਵਨ ਦੀ ਤਲਾਸ਼ ਚ ਭਟਕ ਰਹੇ ਆ। ਸੋ ਉਹਨਾਂ ਦੇ ਲਈ ਬਿਹਤਰ ਜੀਵਨ ਸਹੂਲਤਾਂ ਜਿਹੜੀਆਂ ਆ ਉਹ ਪੈਦਾ ਕਰਨੀਆਂ। ਸੋ ਜੇ ਅਸੀਂ ਦੇਖੀਏ ਤਾਂ ਮੈਨੂੰ ਲੱਗਦਾ ਕਿ ਦੁਨੀਆਂ ਦੇ ਹਰ ਦੇਸ਼ ਦੇ ਵਿੱਚ ਜਿਹੜੇ ਇਹੋ ਜਿਹੇ ਲੋਕ ਆ ਉਹ ਸਟਰਗਲ ਕਰ ਰਹੇ ਆ ਇੱਕ ਤਰ੍ਹਾਂ ਦਾ ਆਪਣੀਆਂ ਬਿਹਤਰ ਜੀਵਨ ਸਹੂਲਤਾਂ ਜਿਹੜੀਆਂ ਆ ਉਹਨਾਂ ਨੂੰ ਅਪਣਾਉਣ ਦੇ ਲਈ। ਪਰ ਜੇ ਭਾਰਤ, ਪਾਕਿਸਤਾਨ ਜਾਂ ਕੁਛ ਹੋਰ ਏਸ਼ੀਆ ਦੇ ਦੇਸ਼ ਦੇਖੀਏ ਤਾਂ ਉਹਨਾਂ ਦੇ ਵਿੱਚ ਇੱਕ ਬਹੁਤ ਲੰਬਾ ਸੰਘਰਸ਼ ਆ ਉਹਨਾਂ ਦੇ ਲਈ, ਹਨਾ। ਸੋ ਵਿਸ਼ਵ ਸਮਾਜਿਕ ਨਿਆਂ ਦਿਵਸ ਜਿਹੜਾ ਆ ਉਹ ਇਸ ਪ੍ਰਣ ਦੇ ਨਾਲ ਸ਼ੁਰੂ ਕੀਤਾ ਗਿਆ ਸੀਗਾ ਕਿ ਬੇਰੁਜ਼ਗਾਰੀ ਜਾਂ ਗਰੀਬੀ ਜਿਹੀਆਂ ਸਮੱਸਿਆਵਾਂ ਤੋਂ ਨਿਜ਼ਾਤ ਜਿਹੜੀ ਆ ਉਹ ਆਮ ਮਨੁੱਖ ਨੂੰ ਦਵਾਈ ਜਾਵੇ। ਸੋ ਅੱਜ ਦਾ ਇਹ ਦਿਹਾੜਾ ਜਿਹੜਾ ਆ ਇਸ ਹੀ ਵਿਸ਼ੇ ਨੂੰ ਸਮਰਪਿਤ ਹੈ। ਤੇ ਦੂਸਰਾ, ਅੱਜ ਦੇ ਦਿਨ ਹੀ ਦੋਸਤੋ ਸ਼੍ਰੀ ਨਨਕਾਣਾ ਸਾਹਿਬ ਦਾ ਜਿਹੜਾ ਸ਼ਹੀਦੀ ਸਾਕਾ ਸੀਗਾ ਉਹ ਵਾਪਰਿਆ ਸੀਗਾ, ਤੇ ਉਸ ਸ਼ਹੀਦੀ ਸਾਕੇ ਦੇ ਬਾਰੇ ਚ ਤੁਹਾਡੇ ਨਾਲ ਜਿਹੜੀ ਜਾਣਕਾਰੀ ਆ ਉਹ ਆਪਾਂ ਜ਼ਰੂਰ ਸਾਂਝੀ ਕਰਦੇ ਹਾਂ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਉਹ ਮੁਕੱਦਸ ਸਥਾਨ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਸਾਹਿਬ ਦੇ ਆਗਮਨ ਸਮੇਂ ਇਹ ਨਗਰ ਰਾਏ ਭੋਏ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਇਸ ਦਾ ਨਾਂ ਸ਼੍ਰੀ ਨਨਕਾਣਾ ਸਾਹਿਬ ਮਸ਼ਹੂਰ ਹੋਇਆ। ਭਾਰਤ ਪਾਕਿਸਤਾਨ ਵੰਡ ਸਮੇਂ ਬੇਸ਼ੱਕ ਇਹ ਸਥਾਨ ਪਾਕਿਸਤਾਨ ਚ ਚਲਾ ਗਿਆ, ਪਰ ਸਮੁੱਚੇ ਵਿਸ਼ਵ ਦੀਆਂ ਸੰਗਤਾਂ ਇਸ ਇਤਿਹਾਸਕ ਸਥਾਨ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਨਤਮਸਤਕ ਹੁੰਦੀਆਂ ਹਨ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ 20 ਫਰਵਰੀ 1921 ਨੂੰ ਵਾਪਰੇ ਸ਼ਹੀਦੀ ਸਾਕੇ ਨੂੰ ਸਾਕਾ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਾਕੇ ਸਮੇਂ ਵੱਡੀ ਗਿਣਤੀ ਚ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ। ਸਾਕੇ ਦੇ ਪਿਛੋਕੜ ਚ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਕਾਬਜ਼ ਮਹੰਤ ਨਰੈਣੂ ਦੀਆਂ ਮਨਮਾਨੀਆਂ ਤੇ ਅਯਾਸ਼ ਕਿਸਮ ਦੀਆਂ ਕਾਰਵਾਈਆਂ ਸਨ। ਗੁਰਦੁਆਰਾ ਸਾਹਿਬ ਨੂੰ ਅਯਾਸ਼ ਮਹੰਤ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਬੇਸ਼ੱਕ ਸਿੱਖਾਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ, ਪਰੰਤੂ ਇਸ ਸਾਕੇ ਤੋਂ ਬਾਅਦ ਜਿੱਥੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ਚ ਆਇਆ ਉਥੇ ਸਮੁੱਚਾ ਪੰਥ ਕੌਮੀ ਸੰਗਠਨ ਨਾਲ ਗੁਰਦੁਆਰਾ ਸਾਹਿਬਾਨ ਦੀ ਆਜ਼ਾਦੀ ਲਈ ਉੱਠ ਖੜਾ ਹੋਇਆ। ਗੁਰਦੁਆਰਾ ਸਾਹਿਬਾਨ ਨੂੰ ਅਜਿਹੇ ਬਦ ਇਖਲਾਕ ਮਹੰਤਾਂ ਪਾਸੋਂ ਮੁਕਤ ਕਰਵਾ ਕੇ ਗੁਰਮਤ ਅਨੁਸਾਰ ਪ੍ਰਬੰਧ ਚਲਾਉਣ ਦੇ ਯਤਨ ਨੂੰ ਇਤਿਹਾਸ ਵਿਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਸਮੇਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਉਦਾਸੀ ਨਿਰਮਲੇ ਸਾਧੂ ਸੰਪਰਦਾਵਾਂ ਕਰਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਾ ਸਾਹਿਬਾਨ ਦੇ ਨਾਂ ਜ਼ਮੀਨਾਂ ਤੇ ਜਗੀਰਾਂ ਲਵਾਈਆਂ ਤੇ ਗੁਰਦੁਆਰਾ ਸਾਹਿਬਾਨ ਦੀਆਂ ਨਵੀਆਂ ਇਮਾਰਤਾਂ ਤਿਆਰ ਕਰਵਾਈਆਂ। ਪੰਜਾਬ ਉੱਤੇ ਅੰਗਰੇਜ਼ਾਂ ਦੇ ਕਾਬਜ਼ ਹੋਣ ਪਿੱਛੋਂ ਗੁਰਦੁਆਰਿਆਂ ਦੇ ਪ੍ਰਬੰਧ ਚ ਵਿਗਾੜ ਆਏ। ਅੰਗਰੇਜ਼ਾਂ ਦੁਆਰਾ ਗੁਰਦੁਆਰਿਆਂ ਦੇ ਪ੍ਰਬੰਧ ਚ ਦਖਲ ਅੰਦਾਜ਼ੀ ਕੀਤੀ ਜਾਣ ਲੱਗੀ। ਪ੍ਰਬੰਧਕ ਮਨਮਾਨੀਆਂ ਤੇ ਗੁਰਮਤ ਵਿਰੋਧੀ ਕਾਰਵਾਈਆਂ ਕਰਨ ਲੱਗੇ। ਇਸ ਨਾਲ ਸਿੱਖਾਂ ਚ ਰੋਸ ਤੇ ਰੋਹ ਪੈਦਾ ਹੁੰਦਾ ਗਿਆ। ਇਸ ਰੋਸ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਜਨਮ ਦਿੱਤਾ। ਇਸ ਲਹਿਰ ਦੌਰਾਨ ਸਿੱਖਾਂ ਵੱਲੋਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਸੁਧਾਰ ਹਿੱਤ ਗੁਰਦੁਆਰਾ ਸਾਹਿਬ ਤੇ ਮਹੰਤਾਂ ਦੇ ਕਬਜ਼ੇ ਨੂੰ ਹਟਾਉਣ ਲਈ ਸ਼ਾਂਤਮਈ ਰੋਸ ਪ੍ਰਗਟ ਕੀਤੇ ਔਰ ਇਕੱਠ ਕੀਤੇ ਗਏ। ਸ਼੍ਰੀ ਨਨਕਾਣਾ ਸਾਹਿਬ ਦੇ ਕਾਬਜ਼ ਮਹੰਤ ਨਰਾਇਣ ਦਾਸ ਗੁਰਮਤ ਵਿਰੋਧੀ ਕਾਰਵਾਈਆਂ ਕਾਰਨ ਬਦਨਾਮ ਸੀ। ਉਸਨੇ ਗੁਰਮਤ ਦੇ ਉਲਟ ਨਾਚ ਕਰਵਾਏ ਜਿਸ ਦਾ ਸੰਗਤਾਂ ਨੇ ਬੁਰਾ ਮਨਾਇਆ। ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਤੇ ਸਿੰਘ ਸਭਾਵਾਂ ਨੇ ਰੋਸ ਮਤੇ ਪਾਤ ਕੀਤੇ ਤੇ ਸਰਕਾਰ ਪਾਸੋਂ ਮਹੰਤ ਨੂੰ ਹਟਾਉਣ ਦੀ ਮੰਗ ਕੀਤੀ। 1918 ਚ ਸਿੰਧ ਦਾ ਰਹਿਣ ਵਾਲਾ ਇੱਕ ਰਿਟਾਇਰ ਅਫਸਰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਪਰਿਵਾਰ ਸਮੇਤ ਆਇਆ। ਮਹੰਤ ਨੇ ਉਸਦੇ ਪਰਿਵਾਰ ਨਾਲ ਦੁਰਵਿਵਹਾਰ ਕੀਤਾ। ਪੁਜਾਰੀਆਂ ਦੀਆਂ ਹਰਕਤਾਂ ਤੋਂ ਤੰਗ ਆ ਚੁੱਕੇ ਲੋਕ ਉਸ ਵੇਲੇ ਉਸਦੇ ਵਿਰੋਧ ਖੜ ਗਏ। ਅਕਤੂਬਰ 1920 ਚ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਧਾਰੋਵਾਲੀ ਵਿਖੇ ਇੱਕ ਦੀਵਾਨ ਤੇ ਸੰਗਤਾਂ ਦੇ ਇਕੱਠ ਚ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਸੁਧਾਰ ਲਈ ਮਤਾ ਵੀ ਪਾਸ ਕੀਤਾ, ਜਿਸ ਦੀ ਜਾਣਕਾਰੀ ਮਹੰਤ ਨੂੰ ਪਹੁੰਚ ਗਈ। ਉਸਨੇ 400-500 ਪਹਾੜੇ ਦੇ ਆਦਮੀ ਆਪਣੀ ਰਾਖੀ ਲਈ ਸੱਦ ਲਏ। 1920 ਨੂੰ ਕੱਤਕ ਦੀ ਪੂਰਨਮਾਸ਼ੀ ਦੇ ਮੇਲੇ ਤੇ ਮਹੰਤ ਨਰਾਇਣ ਦਾਸ ਨੇ 400-500 ਆਦਮੀਆਂ ਦਾ ਮੁਜ਼ਾਹਰਾ ਕੀਤਾ। ਸੰਗਤਾਂ ਵਿਚ ਜਿਸ ਉਪਰ ਵੀ ਅਕਾਲੀ ਹੋਣ ਦਾ ਸ਼ੱਕ ਪਿਆ ਉਸਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇਸ ਪਿੱਛੋਂ 23 ਜਨਵਰੀ ਤੇ 6 ਫਰਵਰੀ 1921 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਬਾਰੇ ਵਿਚਾਰਾਂ ਹੋਈਆਂ। ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੁੰਦਰ ਸਿੰਘ ਰਾਮਗੜੀਆ ਤੇ ਮੀਤ ਪ੍ਰਧਾਨ ਹਰਬੰਸ ਸਿੰਘ ਵੱਲੋਂ ਕਮੇਟੀ ਦੀ ਰਾਏ ਅਨੁਸਾਰ ਮਹੰਤ ਦੇ ਆਚਰਣ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚ ਸੁਧਾਰ ਲਈ ਮਹੰਤ ਨਰਾਇਣ ਦਾਸ ਦੇ ਨਾਂ ਖੁੱਲੀ ਚਿੱਠੀ ਵੀ ਲਿਖੀ ਗਈ। ਨਾਲ ਹੀ ਨਨਕਾਣਾ ਸਾਹਿਬ ਵਿਖੇ ਦੀਵਾਨ ਤੇ ਲੰਗਰ ਦੇ ਪ੍ਰਬੰਧ ਲਈ ਭਾਈ ਲਛਮਣ ਸਿੰਘ, ਸਰਦਾਰ ਦਲੀਪ ਸਿੰਘ, ਸਰਦਾਰ ਤੇਜਾ ਸਿੰਘ ਸਮੁੰਦਰੀ, ਸਰਦਾਰ ਕਰਤਾਰ ਸਿੰਘ ਛੱਪਰ ਤੇ ਸਰਦਾਰ ਬਖਸ਼ੀਸ਼ ਸਿੰਘ ਤੇ ਆਧਾਰਿਤ ਕਮੇਟੀ ਬਣਾ ਦਿੱਤੀ ਗਈ। ਹੋਰ ਪ੍ਰਮੁੱਖ ਸਿੱਖ ਵੀ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਸੰਬੰਧੀ ਸੰਗਤਾਂ ਨੂੰ ਜਾਗਰੂਕ ਕਰਦੇ ਰਹੇ। ਦੂਜੇ ਪਾਸੇ ਮਹੰਤ ਨਾਰਾਇਣ ਦਾਸ ਨੇ 7 ਫਰਵਰੀ ਨੂੰ ਆਪਣੇ ਹਮਾਇਤੀਆਂ ਦੀ ਇਕੱਤਰਤਾ ਬੁਲਾਈ। ਸੰਗਤ ਨੇ ਮਹੰਤ ਦੀਆਂ ਘਟੀਆਂ ਕਾਰਵਾਈਆਂ ਰੋਕਣ ਲਈ 19 ਫਰਵਰੀ ਨੂੰ ਨਨਕਾਣਾ ਸਾਹਿਬ ਪਹੁੰਚਣ ਦਾ ਫੈਸਲਾ ਕੀਤਾ। ਸੰਗਤਾਂ ਦੇ ਮੁਖੀਆਂ ਨੇ ਅਕਾਲੀ ਅਖਬਾਰ ਦੇ ਦਫ਼ਤਰ ਚ ਫੈਸਲਾ ਕੀਤਾ ਕਿ ਕੋਈ ਪੱਕੀ ਤਰੀਕ ਨਿਸ਼ਚਿਤ ਕੀਤੇ ਬਿਨਾਂ ਕੋਈ ਜਥਾ ਨਨਕਾਣਾ ਸਾਹਿਬ ਨਾ ਜਾਵੇ, ਪਰ ਭਾਈ ਲਛਮਣ ਸਿੰਘ ਕਾਰੋਵਾਲੀ ਤੇ ਭਾਈ ਕਰਤਾਰ ਸਿੰਘ ਝੱਬਰ ਆਪਣੇ ਜਥੇ ਲੈ ਕੇ ਨਨਕਾਣਾ ਸਾਹਿਬ ਪੁੱਜਣਾ ਚਾਹੁੰਦੇ ਸਨ। ਦੋਵਾਂ ਜਥਿਆਂ ਨੂੰ ਰੋਕਣ ਦਾ ਯਤਨ ਕੀਤਾ। ਭਾਈ ਕਰਤਾਰ ਸਿੰਘ ਝੱਬਰ ਦਾ ਜਥਾ ਰੋਕ ਲਿਆ ਗਿਆ, ਪਰ ਭਾਈ ਲਛਮਣ ਸਿੰਘ ਦਾ ਜਥਾ ਨਾ ਰੁਕਿਆ। ਇਹ ਜਥਾ 20 ਫਰਵਰੀ ਨੂੰ ਨਨਕਾਣਾ ਸਾਹਿਬ ਪਹੁੰਚ ਗਿਆ। ਮਹੰਤ ਨਾਰਾਇਣ ਦਾਸ ਨੇ ਸਿੰਘਾਂ ਉਪਰ ਹਮਲੇ ਦੀ ਤਿਆਰੀ ਕੀਤੀ ਹੋਈ ਸੀ। ਜਦੋਂ ਇਹ ਜਥਾ ਗੁਰਦੁਆਰਾ ਸਾਹਿਬ ਚ ਦਾਖਲ ਹੋਇਆ ਤਾਂ ਮਹੰਤ ਨੇ ਬਾਹਰਲੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਪਹਾੜੇ ਦੇ ਗੁੰਡਿਆਂ ਤੇ ਸਿੰਘਾਂ ਤੇ ਹਮਲੇ ਕਰ ਦਿੱਤੇ। ਛੱਤ ਉਪਰੋਂ ਗੋਲੀਆਂ ਚਲਾਈਆਂ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਿੰਘ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਵਿਚ ਕਈ ਗੋਲੀਆਂ ਲੱਗੀਆਂ। ਜ਼ਖਮੀ ਸਿੰਘਾਂ ਨੂੰ ਤੇਲ ਪਾ ਕੇ ਸਾੜਿਆ ਗਿਆ। ਇਸ ਖੂਨੀ ਸਾਕੇ ਸੰਬੰਧੀ ਸਰਦਾਰ ਉੱਤਮ ਸਿੰਘ ਕਾਰਖਾਨੇ ਵਾਲਿਆਂ ਨੇ ਪੰਥਕ ਜਥੇਬੰਦੀ ਤੇ ਸਰਕਾਰੀ ਅਫਸਰਾਂ ਨੂੰ ਤਾਰਾਂ ਭੇਜੀਆਂ। 21 ਫਰਵਰੀ 1921 ਨੂੰ ਸਿੱਖ ਮੁਖੀ ਤੇ ਅਣਗਿਣਤ ਸੰਗਤਾਂ ਨਨਕਾਣਾ ਸਾਹਿਬ ਪੁੱਜੀਆਂ। ਉਸੇ ਦਿਨ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਚ ਆ ਗਿਆ। 22 ਫਰਵਰੀ ਦੀ ਸ਼ਾਮ ਨੂੰ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਨੇ ਸਿੱਖ ਜਗਤ ਚ ਰੋਹ ਪੈਦਾ ਕਰ ਦਿੱਤਾ। ਸੰਗਤਾਂ ਨੇ ਸਮੂਹ ਗੁਰਦੁਆਰਾ ਸਾਹਿਬਾਨ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਲਈ ਕਮਰ ਕਸਤੇ ਕੀਤੇ ਔਰ ਇਸ ਲਹਿਰ ਨੇ ਗੁਰਦੁਆਰਾ ਪ੍ਰਬੰਧਾਂ ਚ ਗੁਰਮਤ ਮਰਿਆਦਾ ਦੀ ਇੱਕ ਸੁਰਤਾ ਦਾ ਮੁੱਢ ਬੰਨਿਆ। ਸੋ ਇਹ ਸੀ ਜੀ ਸਾਕਾ ਸ੍ਰੀ ਨਨਕਾਣਾ ਸਾਹਿਬ। ਅੱਜ ਦੇ ਇਸ ਖਾਸ ਦਿਨ ਤੇ ਗੱਲ ਕਰਨੀ ਜਿਹੜੀ ਸੀ ਜ਼ਰੂਰ ਬਣਦੀ ਸੀ, ਔਰ ਬਹੁਤ ਵਾਰ ਸਾਨੂੰ ਇਹੋ ਜਿਹੇ ਦਿਹਾੜਿਆਂ ਦੀ ਜਿਹੜੀ ਮਹੱਤਤਾ ਜਾਂ ਉਹਦਾ ਪਿਛੋਕੜ ਜਿਹੜਾ ਉਹ ਪਤਾ ਨਹੀਂ ਹੁੰਦਾ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਥੋੜਾ ਜਿਹਾ ਹੀ ਉੱਪਰ ਹੋਇਆ, ਪਰ ਤੁਹਾਡੇ ਨਾਲ ਕੁਛ ਕੁ ਹੋਰ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰ ਰਹੀਆਂ। ਇੱਕ ਤਾਂ ਮੇਲਾ ਮੇਲੀਆਂ ਦਾ ਇਸ਼ਤਿਹਾਰ ਤੁਸੀਂ ਸੁਣ ਰਹੇ ਹੋ ਸਾਡੇ ਰੇਡੀਓ ਤੋਂ, ਔਰ 3 ਮਾਰਚ ਨੂੰ ਹੋਣ ਜਾ ਰਹੇ ਆ ਜੀ ਇਹ, ਔਰ ਤੁਸੀਂ ਇਸ਼ਤਿਹਾਰ ਤੋਂ ਵੀ ਹੋਰ ਜਾਣਕਾਰੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ ਜੀ। ਸਾਬੀ ਨੂੰ ਅਸੀਂ ਇਸ਼ਤਿਹਾਰ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ, ਔਰ ਉਹਨਾਂ ਦਾ ਨੰਬਰ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ, 0425-8268-890 ਤੇ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਜੀ ਵਿਟਲ ਸੀ ਕਲਰ ਕਾਰਨੀਵਲ ਹੋਣ ਜਾ ਰਿਹਾ ਜੀ ਐਤਵਾਰ 25 ਫਰਵਰੀ ਨੂੰ 12 ਵਜੇ ਤੋਂ 6 ਵਜੇ ਤੱਕ ਮੈਡੋਗਲਿਨ ਅਥਲੈਟਿਕ ਰਿਜ਼ਰਵ ਮੈਕਡੋਨਲਡਸ ਰੋਡ ਐਪਿੰਗ ਵਿਖੇ। ਸੋ ਜਿਹੜੇ ਲੋਕਲ ਦੋਸਤ ਸਾਨੂੰ ਸੁਣ ਰਹੇ ਨੇ ਜੀ, ਤੁਸੀਂ ਇਸ ਕਾਰਨੀਵਲ ਦਾ ਹਿੱਸਾ ਬਣ ਸਕਦੇ ਹੋ। 25 ਫਰਵਰੀ ਐਤਵਾਰ ਨੂੰ ਇਹ ਕਲਰ ਕਾਰਨੀਵਲ ਹੋਣ ਜਾ ਰਿਹਾ। ਇਸੇ ਤਰ੍ਹਾਂ ਵਿਟਲ ਸੀ ਕੰਟਰੀ ਮਿਊਜ਼ਿਕ ਫੈਸਟੀਵਲ ਜਿਹੜਾ ਜੀ ਉਹ ਵੀ ਹੋਣ ਜਾ ਰਿਹਾ 10 ਫਰਵਰੀ ਨੂੰ। ਇਹ ਵੀ ਫ੍ਰੀ ਇਵੈਂਟ ਹੈ ਜਿਹਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਮਿਊਜ਼ਿਕ ਦੇ ਜਿਹੜੇ ਤੁਸੀਂ ਇਵੈਂਟ ਜਿਹੜੇ ਮਿਊਜ਼ੀਸ਼ੀਅਨ ਹੈ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਉਹਨਾਂ ਨੂੰ ਤੁਸੀਂ ਇੰਜੋਏ ਕਰੋਗੇ। ਸੋ ਸਾਰੀਆਂ ਏਜਸ ਦੇ ਲਈ ਇਹ ਇੱਕ ਖੁੱਲ੍ਹਾ ਇਵੈਂਟ ਹੈ ਜੀ ਵਾਕਰ ਰਿਜ਼ਰਵ ਵਿਟਲਸੀ ਦੇ ਵਿੱਚ 10 ਫਰਵਰੀ ਨੂੰ 3:30 ਤੋਂ 9:30 ਦਰਮਿਆਨ ਇਹ ਹੋਣਾ। ਤੇ ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਿਟੀ ਆਫ ਵਿਟਲਸੀ ਇਸ ਸਾਲ ਮਨਾਉਣ ਜਾ ਰਹੀ ਹੈ 10-year ਐਨੀਵਰਸਰੀ ਆਫ ਦਾ ਅਪੋਲੋਜੀ ਟੂ ਦਾ ਸਟੋਲਨ ਜਨਰੇਸ਼ਨ। ਸੋ ਇਹਦੇ ਬਾਬਤ ਮੰਗਲਵਾਰ ਨੂੰ ਇਹਦੇ ਬਾਬਤ ਜਿਹੜਾ ਪ੍ਰੋਗਰਾਮ ਹੈ ਜੀ ਉਹ ਰੱਖਿਆ ਗਿਆ ਸੀ। ਸੋ ਪਲੈਂਟੀ ਰੇਂਜਸ ਆਰਟਸ ਐਂਡ ਕਨਵੈਨਸ਼ਨ ਸੈਂਟਰ 35 ਫੈਰਿਸ ਬੁਲੇਵਰਡ ਸਾਊਥ ਮੋਰੈਂਗ ਵਿਖੇ। ਸੋ ਦੋਸਤੋ ਬਹੁਤ ਸਾਰੇ ਹੋਰ ਵੀ ਇਹੋ ਜਿਹੜੇ ਕਮਿਊਨਿਟੀ ਇਵੈਂਟਸ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਨਜ਼ਰ ਕਰਾਂਗੇ ਜਿਹੜੇ ਕਿ ਹੋਲੀ ਨੂੰ ਔਰ ਵਿਸਾਖੀ ਨੂੰ ਸਮਰਪਿਤ ਨੇ, ਔਰ ਇਸੇ ਤਰ੍ਹਾਂ ਕੁਛ ਹੋਰ ਜਾਣਕਾਰੀਆਂ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਖਤਮ ਹੋ ਚੁੱਕਿਆ ਤੇ ਮੈਨੂੰ ਇਜਾਜ਼ਤ ਲੈਣੀ ਪੈਣੀ ਆ। ਜਾਂਦੇ ਜਾਂਦੇ ਰਮਨ ਸੰਧੂ ਦਾ ਇਹ ਸ਼ੇਅਰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੀ। ਨਜ਼ਰ ਨੂੰ ਤਾਂਘ ਮੰਜ਼ਿਲ ਦੀ ਜ਼ਿਹਨ ਵਿੱਚ ਰਸਤੇ ਤੁਰਦੇ ਨਜ਼ਰ ਨੂੰ ਤਾਂਘ ਮੰਜ਼ਿਲ ਦੀ ਜ਼ਿਹਨ ਵਿੱਚ ਰਸਤੇ ਤੁਰਦੇ ਭਰਮ ਹੁੰਦਾ ਏ ਪੈਰਾਂ ਨੂੰ ਅਸਲ ਵਿੱਚ ਹੌਸਲੇ ਤੁਰਦੇ ਨਿਭਾਉਂਦੇ ਹਾਂ ਅਸੀਂ ਏਦਾਂ ਹੀ ਹੁਣ ਰਿਸ਼ਤੇ ਉਮਰ ਸਾਰੀ ਨਿਭਾਉਂਦੇ ਹਾਂ ਅਸੀਂ ਏਦਾਂ ਹੀ ਹੁਣ ਰਿਸ਼ਤੇ ਉਮਰ ਸਾਰੀ ਕਿ ਖੁਦ ਤਾਂ ਸਾਥ ਚੱਲਦੇ ਹਾਂ ਮਨਾਂ ਵਿੱਚ ਫਾਸਲੇ ਤੁਰਦੇ ਕਿ ਖੁਦ ਤਾਂ ਸਾਥ ਚੱਲਦੇ ਹਾਂ ਮਨਾਂ ਵਿੱਚ ਫਾਸਲੇ ਤੁਰਦੇ, ਪਰ ਸਾਡੇ ਇਹ ਫਾਸਲੇ ਜਿਹੜੇ ਮਨਾਂ ਵਿੱਚ ਨਾ ਹੋਣ, ਸਿਰਫ ਜਿਹੜਾ ਵਕਤ ਦਾ ਫਾਸਲਾ, ਵਕਤ ਕਰਕੇ ਸਾਨੂੰ ਇਜਾਜ਼ਤ ਹਮੇਸ਼ਾ ਲੈਣੀ ਪੈਂਦੀ ਹੈ ਪ੍ਰੋਗਰਾਮ ਦੇ ਵਿੱਚੋਂ, ਹਨਾ, ਪਰ ਇਹ ਜਿਹੜੇ ਫਾਸਲੇ ਆ ਇਹ ਸਿਰਫ ਵਕਤੀ ਫਾਸਲੇ ਨੇ ਦੋਸਤੋ। ਆਪਾਂ ਫੇਰ ਜੁੜਾਂਗੇ ਅਗਲੇ ਮੰਗਲਵਾਰ ਲਹਿਰਾਂ ਪ੍ਰੋਗਰਾਮ ਦੇ ਵਿੱਚ, ਪਰ ਤੁਹਾਡੇ ਲਈ ਕੱਲ ਦਾ ਜਿਹੜਾ ਪ੍ਰੋਗਰਾਮ ਆ ਉਹ ਜ਼ਰੂਰ ਪ੍ਰਸਾਰਿਤ ਹੋਣਾ ਹੈ। ਐਡੀਲੇਡ ਤੋਂ ਸੁਖਪ੍ਰੀਤ ਹੋਰੀ ਤੁਹਾਡੇ ਲਈ ਲੈ ਕੇ ਆਉਣਗੇ ਪ੍ਰੋਗਰਾਮ ਲਹਿਰਾਂ। ਅੱਜ ਦੇ ਲਈ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ। ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ, feedback@harmanradio.com ਤੇ ਹੁਣ ਮੈਨੂੰ ਔਰ ਸਰਬਜੀਤ ਭਾਜੀ ਨੂੰ ਦਿਓ ਇਜਾਜ਼ਤ। ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਦੋਸਤੋ ਹਰਮਨ ਰੇਡੀਓ ਦੇ ਨਾਲ।